ਸਿੱਧ ਫਿਰਤ ਪ੍ਰਵਿਆਇਆ ਪਰਿਆ ਤੋਂ ਸ਼ਰਨਾਇ ਨਾਨਕ ਕੀ ਪ੍ਰਭ ਬੇਨਤੀ ਅਵਨੀ ਬਲਤੀ
Thank you. ਸਿਕਸ਼ਾ ਲੈਣ ਵਾਸਤੇ ਅਰਦਾਸ ਕਰਨ ਵਾਸਤੇ ਸੱਚੇ ਪਾਤਸ਼ਾਹ ਇਹ ਮਹੀਨਾ ਵੀ ਤੂੰ ਸੁੱਖ ਸ਼ਾਨਦਾਰ ਲਗਾਈ, ਇਹਦੇ ਚ ਫਸਲਾਂ ਬੀਜੀਆਂ ਨੇ, ਨਵੇਂ ਕੰਮ ਕਰਨੇ ਆ, ਉਹਨਾਂ ਚ ਬਰਕਤ ਪਾਈ। ਅਨੇਕਾਂ ਕਿਸਮ ਦੀਆਂ ਕਾਮਨਾਵਾਂ ਲੈ ਕੇ ਅਸੀਂ ਗੁਰੂ ਦੇ ਦਰ ਤੇ ਪਹੁੰਚਦੇ ਹਾਂ। ਸੋ ਗੁਰੂ ਮਹਾਰਾਜ ਦਾ ਜਦ ਉਪਦੇਸ਼ ਸਰਵਣ ਕਰਦੇ ਹਾਂ, ਕਿੰਨਾ ਸਮਾਂ ਹੋ ਗਿਆ ਸਾਧ ਸਿੰਘ ਜੀ ਗੇੜੇ ਖਾਂਦੇ ਆ। ਇੱਕ ਨਾਲ ਨੂੰ ਤਾਂ ਇਸ ਗੱਲ ਦਾ ਫਿਕਰ ਹੈ ਮਨ ਵਿੱਚ, ਜਿਹੜਾ ਹੁਣ ਸਮਾਂ ਮਿਲਿਆ ਸੀ ਇਹ ਵੀ ਲੰਘਦਾ ਜਾਂਦਾ, ਅਜੇ ਗੱਲ ਕੋਈ ਨਹੀਂ ਬਣੀ। ਇੰਨਾ ਕੁ ਜ਼ਰੂਰ ਹੈ ਵੀ ਮਨ ਦੀਆਂ ਵਾਸ਼ਨਾਵਾਂ ਥੋੜੀਆਂ ਕਾਬੂ ਹੋ ਗਈਆਂ, ਥੋੜਾ ਰਸਤਾ ਦਿਸਣ ਲੱਗ ਗਿਆ, ਚੰਗੇ ਰਾਹ ਤੇ ਚੱਲ ਰਹੇ ਹਾਂ, ਪੁੰਨ ਕਰਮ ਬਣ ਰਹੇ ਨੇ। ਪਰ ਜਿਹੜਾ ਕੰਮ ਅਸਲੀ ਹੈ ਉਹ ਨਹੀਂ ਬਣ ਸਕਿਆ। ਅਗਲੇ ਪਾਸੇ ਸਮੇਂ ਦਾ ਕੋਈ ਪਤਾ ਨਹੀਂ ਹੈ। ਸੋ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ, ਕਿਰਪਾ ਕਰ, ਤੇਰੇ ਘਰ ਵਿੱਚ ਕੋਈ ਘਾਟਾ ਨਹੀਂ ਹੈ, ਮੇਰਾ ਇਨਸਾਫ ਦਾ ਘਰ ਨਹੀਂ ਹੈ ਤੇਰਾ। ਇਨਸਾਫ ਦਾ ਹੋਵੇ ਫਿਰ ਤਾਂ ਅਸੀਂ ਗਿਲਤੀ ਹੋ ਗਿਲਤੀ ਤੁਰੇ ਜਾਵਾਂਗੇ, ਦੋਸ਼ੀ ਹੋ ਦੋਸ਼ੀ ਫਿਰੀ ਜਾਵਾਂਗੇ। ਪਰ ਜਦ ਅਸੀਂ ਇਹ ਦੇਖਦੇ ਹਾਂ ਕਿ ਤੇਰੇ ਘਰ ਵਿੱਚ ਬਖਸ਼ਿਸ਼ ਹੈ, ਅਜਾ ਮਲ ਪਾਪੀਆਂ ਨੂੰ ਵਰਗੇ ਪਾਪੀਆਂ ਨੂੰ ਤੂੰ ਬਖਸ਼ ਸਕਦਾ ਹੈ, ਇੱਕ ਸਾਹ ਦੇ ਅੰਦਰ ਗਨਕਾ ਵਰਗੀ ਬੀਬੀ ਨੂੰ ਬਖਸ਼ ਸਕਦਾ ਹੈ, ਅਜਾ ਬਾਲਮੀਕ ਵਰਗੇ ਡਾਕੂਆਂ ਨੂੰ ਤੂੰ ਬਖਸ਼ ਸਕਦਾ ਹੈ, ਸਾਡੇ ਤੇ ਵੀ ਕਿਰਪਾ ਕਰ। ਪਰ ਹੁੰਦਾ ਇਹ ਹੈ ਕਿ ਸਾਡੇ ਅੰਦਰੋਂ ਅਰਦਾਸ ਨਹੀਂ ਇਹ ਨਿਕਲਦੀ, ਅੰਦਰ ਆਉਂਦਾ ਹੀ ਨਹੀਂ, ਹੋਰੇ ਚੀਜ਼ ਆਉਂਦੀਆਂ। ਇੰਨੇ ਅਣਜਾਣ ਕਿ ਮਨੁੱਖ ਦਾ ਜਨਮ ਤਾਂ ਤਾਰ ਲਿਆ ਪਰ ਜੋ ਅਸਲੀ ਕੰਮ ਹੈ ਉਹਦੇ ਵੱਲ ਖਿਆਲ ਤੱਕ ਨਹੀਂ ਆਉਂਦਾ। ਬਿਰਲੇ ਬਿਰਲੇ ਨੂੰ ਖਿਆਲ ਆਉਂਦਾ। ਇਸ ਮਹੀਨੇ ਦੇ ਅੰਦਰ ਮਹਾਰਾਜ ਜੀ ਦੱਸਦੇ ਨੇ ਕਿ ਸਿਰਫ ਉਹੀ ਬੰਦੇ ਸੌਂਦੇ ਨੇ ਜਿਹੜੇ ਪਰਮੇਸ਼ਰ ਨਾਲ ਮਿਲ ਗਏ ਨੇ, ਜਿਹੜੇ ਉਹਦੇ ਨਾਲ ਬੈਠੇ ਨੇ। ਬਾਕੀ ਦਾ ਸੰਸਾਰ ਤੁਰਿਆ ਫਿਰਦਾ ਮੈਦਾਨ, ਖੇਡ ਦੇ ਮੈਦਾਨ ਚ ਜਿਹਨੂੰ ਸਟੇਡੀਅਮ ਕਹਿੰਦੇ ਨੇ, ਉੱਥੇ ਖੇਲਾਂ ਹੁੰਦੀਆਂ ਨੇ। ਕੁਝ ਕੁਰਸੀਆਂ ਐਸੀਆਂ ਹੁੰਦੀਆਂ, ਐਸੀ ਉੱਚੇ ਥਾਂ ਲੱਗੀਆਂ ਹੁੰਦੀਆਂ ਜਿੱਥੋਂ ਸਭ ਕੁਛ ਨਜ਼ਰ ਆਉਂਦਾ ਹੈ, ਤੇ ਉਹਨਾਂ ਕੋਲ ਕੰਟਰੋਲਿੰਗ ਪਾਵਰ ਹੋਇਆ ਕਰਦੀ ਹੈ। ਉੱਥੇ ਉਹੀ ਬੈਠਦੇ ਨੇ ਜਿਹੜੇ ਸਿਲੈਕਟ ਕੀਤੇ ਹੁੰਦੇ ਨੇ। ਇਸੇ ਤਰ੍ਹਾਂ ਨਾਲ ਸੰਸਾਰ ਦਾ ਇੱਕ ਬਹੁਤ ਵੱਡਾ ਖੇਲ ਚੱਲ ਰਿਹਾ ਹੈ, ਨਾ ਬ੍ਰਹਮੰਡਾਂ ਦਾ ਅੰਤ ਹੈ, ਨਾ ਮੰਡਲਾਂ ਦਾ ਅੰਤ ਹੈ, ਨਾ ਦੁਨੀਆਂ ਦਾ ਅੰਤ ਹੈ, ਕਿਸੇ ਚੀਜ਼ ਦਾ ਅੰਤ ਹੈ ਹੀ ਨਹੀਂ। ਕਿਸੇ ਪਾਸੇ ਨੂੰ ਸੋਚਣ ਲੱਗ ਜਾਓ ਅੰਤ ਨਹੀਂ ਹੈ, ਹਾਰ ਕੇ ਚੁੱਪ ਕਰ ਜਾਂਦਾ ਵੀ ਅੰਤ ਹੀ ਨਹੀਂ ਹੈ ਇਹ ਚੀਜ਼ ਦਾ। ਐਡੇ ਬੜੇ ਪ੍ਰਬੰਧ ਦੇ ਵਿੱਚ ਅਸੀਂ ਲੋਕ ਘੁੰਮਦੇ ਫਿਰਦੇ ਹਾਂ, ਜਿਵੇਂ ਲਾਟੂ ਘੁੰਮਦਾ ਐਂ ਘੁੰਮਦੇ ਹਾਂ, ਜਾਂ ਹਲਟ ਦੀਆਂ ਟਿੰਡਾਂ ਜਿਵੇਂ ਘੁੰਮਦੀਆਂ ਇਸ ਤਰ੍ਹਾਂ ਘੁੰਮਦੇ ਹਾਂ, ਕਦੇ ਉੱਪਰ ਆ ਜਾਂਦੇ ਹਾਂ, ਕਦੇ ਕੀੜੇ ਮਕੌੜੇ ਫੇਰ ਬਣ ਜਾਂਦੇ ਹਾਂ, ਕਦੇ ਪੰਛੀ ਬਣ ਜਾਂਦੇ ਹਾਂ, ਕਦੇ ਸੱਪ ਬਣ ਜਾਂਦੇ ਹਾਂ, ਕਦੇ ਹਾਥੀ ਬਣ ਜਾਂਦੇ ਹਾਂ, ਕਦੇ ਘੋੜੇ ਬਣ ਜਾਂਦੇ ਹਾਂ, ਕਦੇ ਬੈਲ ਬਣ ਜਾਂਦੇ ਹਾਂ, ਕਦੇ ਗਧੇ ਬਣ ਜਾਂਦੇ ਹਾਂ। ਲੇਕਿਨ ਇਹ ਸਾਰੀਆਂ ਗੱਲਾਂ ਹੋਣ ਦੇ ਬਾਵਜੂਦ ਸਾਡੇ ਮਨ ਦੇ ਅੰਦਰ 1% ਵੀ ਵਿਸ਼ਵਾਸ ਨਹੀਂ ਆਉਂਦਾ ਵੀ ਹੈ, ਇਹ ਵੀ ਗੱਲ ਬਣ ਜਾਏਗੀ, ਇਸ ਤਰ੍ਹਾਂ ਵੀ ਹੋ ਜਾਏਗਾ। ਹਾਲਾਂਕਿ ਗੁਰੂ ਇਤਿਹਾਸ ਦੇ ਅੰਦਰ ਐਸੀਆਂ ਸਾਖੀਆਂ ਪੜ੍ਹਦੇ ਹਾਂ ਕਿ ਗੁਰੂ ਮਹਾਰਾਜ ਨੇ ਰਿਛ ਮੁੱਲ ਲਿਆ ਤੇ ਲੈ ਕੇ ਪ੍ਰਸ਼ਾਦ ਛਕਾ ਕੇ ਉਹਦੀ ਗਤੀ ਕਰਤੀ। ਨਿਕਲਿਆ ਕੌਣ ਵਿੱਚੋਂ? ਭਾਈ ਸੋਭਾ ਰਾਮ, ਜਿਹੜਾ ਗੁਰੂ ਨੌਵੇਂ ਪਾਤਸ਼ਾਹ ਨੂੰ ਚੋਰ ਕਰਦਾ ਸੀ, ਹੈ ਚੋਰ ਕਰਨ ਵਾਲਾ ਵੀ ਇੱਥੇ ਆ ਗਿਆ, ਰਿਛ ਬਣ ਗਿਆ। ਅਜੀਬ ਬਾਤ ਹੈ। ਤਾਂ ਪੁੱਛਿਆ ਕਿ ਤੂੰ ਰਿਛ ਕਿਵੇਂ ਬਣ ਗਿਆ? ਕਹਿੰਦਾ ਮੇਰੇ ਮੂੰਹੋਂ ਇੱਕ ਬ੍ਰਹਮ ਗਿਆਨੀ ਨੂੰ ਫਿੱਕੇ ਵਚਨ ਨਿਕਲ ਗਏ ਸੀ। ਉਹ ਪੂਰਨ ਮਹਾਂਪੁਰਸ਼ ਸੀ, ਉਹਨਾਂ ਨੇ ਕਹਿ ਦਿੱਤਾ ਵੀ ਰਿਛ ਤਾਂ ਤੂੰ ਹੀ ਬਣੇਗਾ, ਮੇਰੇ ਚ ਨਹੀਂ ਸੀ, ਮੇਰੇ ਸ਼ਬਦ ਵਿੱਚ ਸੱਤਿਆ ਨਹੀਂ ਸੀ ਵੀ ਮੇਰਾ ਕਿਹਾ ਹੋਇਆ ਉਹ ਰਿਛ ਬਣ ਜਾਂਦਾ, ਉਹਦਾ ਕਿਹਾ ਹੋਇਆ ਮੈਨੂੰ ਬਣਨਾ ਪਿਆ। ਮਹਾਰਾਜ ਮਾਲਵੇ ਜਾਂਦੇ ਆ, ਕਹਿੰਦੇ ਭਾਈ ਪਰਮ ਸਿੰਘ, ਧਰਮ ਸਿੰਘ, ਪਲੰਘ ਤਾਂ ਤੁਸੀਂ ਬਣਾ ਲਿਆ, ਆ ਕਿੱਕਰ ਉੱਥੇ ਕਿੱਕਰਾਂ ਬਹੁਤੀਆਂ ਨੇ, ਆਪੇ ਹੀ ਹੋ ਜਾਂਦੀਆਂ ਨੇ, ਟਾਲੀਆਂ ਟੁੱਲੀਆਂ ਨਹੀਂ ਹੈ, ਕਿੱਕਰਾਂ ਬਹੁਤੀਆਂ ਆਪੇ ਹੀ ਹਰੀਆਂ ਹੋ ਜਾਂਦੀਆਂ। ਕਹਿੰਦੇ ਇਹਦੇ ਉੱਤੇ ਉਹ ਆਲਣਾ ਹੈ ਨਾ, ਇਹਦੇ ਚੋਂ ਇੱਕ ਕੌਂ ਦਾ ਬੱਚਾ ਚੱਕ ਕੇ ਲਿਆ, ਉੱਤੇ ਚੜ ਗਿਆ ਤੇ ਜਾ ਕੇ ਕਹਿਣ ਲੱਗਿਆ ਵੀ ਸੱਚੇ ਪਾਤਸ਼ਾਹ ਦੋ ਨੇ, ਕਿਹੜਾ ਚੱਕਾ? ਕਹਿੰਦੇ ਕਿਵੇਂ ਨੇ? ਕਹਿੰਦੇ ਇੱਕ ਤਾਂ ਮਹਾਰਾਜ ਡਰਿਆ ਬੈਠਾ, ਇੱਕ ਨੱਠ ਨੱਠ ਪੈਂਦਾ ਮੈਨੂੰ। ਕਹਿੰਦੇ ਉਹਨੂੰ ਇਹ ਚੱਕ ਲਿਆ ਜਿਹੜਾ ਦੌੜਦਾ ਚੁੰਝਾ ਮਾਰਨ ਆਉਂਦਾ, ਛੋਟਾ ਜਿਹਾ ਬੱਚਾ। ਕਹਿੰਦੇ ਇਹਦੀ ਵਾਹਿਗੁਰੂ ਕਹਿ ਕੇ ਗਰਦਨ ਮਰੋੜਦੇ। ਕੀ ਦੇਖਦੇ ਨੇ ਕਿ ਉਹਦੇ ਵਿੱਚੋਂ ਇੱਕ ਐਸੀ ਰੂਹ ਨਿਕਲੀ ਜਿਹਨੂੰ ਸਾਰੇ ਹੀ ਜਾਣਦੇ ਸੀ। ਕਹਿੰਦੇ ਮਹਾਰਾਜ ਇਹ ਤਾਂ ਆਪਣਾ ਹੀ ਸੇਵਾਕਾਰ ਹੈ, ਆਨੰਦਪੁਰ ਸਾਹਿਬ ਹੁੰਦਾ ਸੀ। ਕਹਿੰਦੇ ਕਿਉਂ ਵੀ ਗੁਰਮੁਖਾ ਇਹ ਕਿਵੇਂ ਬਣ ਗਿਆ? ਕਹਿੰਦਾ ਸੱਚੇ ਪਾਤਸ਼ਾਹ ਭਾਈ ਤੰਨਾ ਭੇਦ ਅਵਸਥਾ ਦਾ ਗੁਰਸਿੱਖ ਸੀ ਆਪਦਾ, ਉਹਨੂੰ ਮੇਰੇ ਤੋਂ ਕਹਿ ਹੋ ਗਿਆ ਤੂੰ ਕਾਂ ਕਾਂ ਕਿਉਂ ਕਰਦਾ? ਉਹਨੇ ਉਲਟਾ ਕਹਿ ਦਿੱਤਾ ਵੀ ਕਾਂ ਕਾਂ ਦਾ ਤੂੰ ਹੀ ਕਰਦਾ, ਕੌਂ ਇਹ ਕਰਦਾ, ਮੇਰਾ ਤੂੰ ਕੌਂ ਬਣੇਗਾ? ਕਹਿੰਦਾ ਮੈਂ ਕੌਂ ਬਣ ਗਿਆ ਸੱਚੇ ਪਾਤਸ਼ਾਹ, ਪਰ ਤੇਰੀ ਕਿਰਪਾ ਹੋਈ ਤੈਂ ਮੇਰਾ ਉਧਾਰ ਕਰ ਦਿੱਤਾ। ਜਨਮ ਤਾਂ ਲੰਘ ਗਿਆ ਨਾ, ਕੋਈ ਪਤਾ ਨਹੀਂ ਹੈ, ਤਾਂ ਗੁਰੂ ਸਾਹਿਬ ਨੇ ਆਧਾਰ ਕਰ ਦਿੱਤਾ। ਇੱਕ ਰਾਜਾ ਗੁਰਸਿੱਖ ਲੜਕੀ ਸੀ, ਆਪ ਵੀ ਚੰਗਾ ਸੀ, ਲੇਕਿਨ ਉਹ ਜਿਸ ਵਕਤ ਰਾਜੇ ਨੇ ਉਸਦੇ ਘਰ ਗਿਆ ਸਤਸੰਗ ਦੇ ਉੱਤੇ, ਤਾਂ ਉਹ ਲੜਕੀ ਨੂੰ ਮੰਦਾ ਚੰਗਾ ਕਹਿਣ ਲੱਗ ਗਿਆ, ਮਾੜੀ ਗੱਲ ਕਹਿਤੀ। ਨਾਲ ਉਹਦੇ ਪਿਤਾ ਨੂੰ ਕਹਿਤਾ ਕਿ ਲੜਕੀ ਲੈ ਕੇ ਮੇਰੇ ਕੋਲ ਕੱਲ੍ਹ ਨੂੰ ਪਹੁੰਚੀ। ਲੜਕੀ ਕਹਿਣ ਲੱਗੀ ਪਿਤਾ ਜੀ ਹੁਣ ਮੇਰੇ ਮੂਹਰੇ ਦੋਏ ਰਾਹ ਨੇ, ਇੱਕ ਤਾਂ ਹੈ ਮੈਂ ਆਪਣੀ ਇੱਜ਼ਤ ਲੈ ਕੇ ਐਵੇਂ ਜਿਵੇਂ ਚਲੀ ਜਾਵਾਂ, ਇੱਕ ਹੈ ਮੈਂ ਬੇਇੱਜ਼ਤ ਹੋ ਜਾਵਾਂ ਅਤੇ ਪਾਪ ਦੀ ਭਾਗਣ ਹੋ ਜਾਵਾਂ, ਪਰ ਮੈਨੂੰ ਉਹ ਰਸਤਾ ਚੰਗਾ ਲੱਗਦਾ। ਕਹਿੰਦੀ ਮੈਂ ਰਾਜੇ ਕੋਲ ਜਾਵਾਂਗੀ, ਜੇ ਨਾ ਗਈ ਤੇਰੇ 'ਤੇ ਬਹੁਤ ਤਕਲੀਫਾਂ ਆ ਜਾਣਗੀਆਂ। ਰਾਜੇ ਕੋਲ ਚਲੀ ਜਾਂਦੀ ਹੈ, ਸਮਝਾਉਂਦੀ ਹੈ ਉਹਨੂੰ ਵੀ ਤੂੰ ਗੁਰੂ ਦਾ ਸਿੱਖ ਹੈ, ਆ ਨਹੀਂ ਤੈਨੂੰ ਗੱਲ ਮਾੜੀ ਗੱਲ ਹੈ ਤੇਰੀ, ਕਰਨੀ ਨਹੀਂ ਚਾਹੀਦੀ। ਜਦ ਉਹ ਨਾ ਹੀ ਹਟਿਆ ਕਹਿਣ ਲੱਗੀ ਚੰਗਾ ਤੂੰ ਗੰਦ ਖਾਣਾ, ਗੰਦ ਖਾਣ ਵਾਲਾ 100 ਜਨਮ ਭੋਗੜ ਬਣੇਗਾ, 101 ਜਨਮ। ਇੰਨਾ ਕਹਿ ਕੇ ਉਹਨੇ ਤਾਂ ਪ੍ਰਾਣ ਛੱਡ ਦਿੱਤੇ ਅਤੇ ਉਹ 101 ਜਨਮ ਹੋ ਗਿਆ ਭੋਗੜੇ ਬਣਦਾ ਧਰਿਆ ਹੁੰਦਾ। ਗੁਰੂ ਮਹਾਰਾਜ ਮਾਲਵੇ ਜਦ ਗਏ ਉੱਥੇ ਜਾ ਕੇ ਮਹਾਰਾਜ ਜੀ ਨੇ ਬਾਣ ਮਾਰਿਆ, ਘੋਗੜ ਮਾਰਤਾ, ਨਾਲ ਦੇ ਜਿਹੜੇ ਸੀਗੇ ਉੱਥੇ ਭਾਈ ਦਾਨ ਸਿੰਘ ਵਗੈਰਾ ਦੇ ਨਾਲ ਬਰਾੜ, ਕਹਿੰਦੇ ਗੁਰੂ ਸਾਹਿਬ ਇਹ ਕੀ ਕਰਿਆ ਤੁਸੀਂ ਘੋਗੜੇ ਮਾਰਤਾ? ਕਹਿੰਦੇ ਘੋਗੜ ਨੂੰ ਪੁੱਛੋ ਕਿਉਂ ਮਾਰਿਆ। ਜਦ ਉਹਨੂੰ ਪੁੱਛਿਆ ਕਹਿਣ ਲੱਗਿਆ ਮੇਰੀ ਗਲਤੀ ਸੀ, ਮੈਂ ਇਹ ਗੱਲ ਦੇ ਵਿੱਚ ਪੈ ਗਿਆ ਮਾੜੀ ਦੇ। ਗੁਰਸਿੱਖ ਬੱਚੀ ਨੂੰ ਕਹਿੰਦਾ ਮੈਂ ਮੰਦੀ ਨਿਗਾਹ ਨਾਲ ਦੇਖਿਆ ਤੇ ਮੈਨੂੰ ਇਹ ਜੂਨੀ ਮਿਲੀ ਹੈ, 101 ਜੂਨੀ ਹੋ ਗਈ, ਗੰਦ ਮੰਦ ਖਾਨਾ ਸਾਰਾ। ਉਹਦਾ ਉਧਾਰ ਕਰ ਦਿੱਤਾ ਗੁਰੂ ਮਹਾਰਾਜ ਨੇ, ਲਾਜ ਰੱਖ ਲਈ ਆਪਣੇ, ਫਿਰ ਵੀ ਇਹ ਕਿਸੇ ਸਮੇਂ 'ਚ ਮੇਰਾ ਸਿੱਖ ਸੀਗਾ। ਇਸ ਤਰ੍ਹਾਂ ਕੋਈ ਪਤਾ ਨਹੀਂ ਹੁੰਦਾ ਸਾਧ ਸਿੰਘ ਜੀ ਵੀ ਕਿੱਥੇ ਚਲੇ ਜਾਈਏ, ਪੌੜੀ ਛੁਟਕੀ ਫਿਰ ਹੱਥ ਨਾ ਆਵੇ, ਫਿਰ ਨਹੀਂ ਹੱਥ ਆਉਂਦੀ। ਪਹਿਲਾ ਜਨਮ ਗਵਾਇਆ, ਆਹ ਜਨਮ ਲੰਘ ਗਿਆ। ਸੋ ਬੇਨਤੀ ਹੈ ਵੀ ਸੱਚੇ ਪਾਤਸ਼ਾਹ ਕਿਰਪਾ ਕਰ, ਆਪਣਾ ਬਣਾ ਲੈ, ਆਪਣਾ ਬਣਾ ਕੇ ਸਾਨੂੰ ਆਪਣਾ ਜੀਵਨ ਸਫਲ ਕਰਾ ਦੇ ਜਿਸ ਵਾਸਤੇ ਅਸੀਂ ਆਏ ਹਾਂ। ਸੋ ਇਸ ਮਹੀਨੇ 'ਚ ਮਹਾਰਾਜ ਫਰਮਾਨ ਕਰ ਰਹੇ ਹਾਂ ਵੀ ਜਿਹੜੇ ਵਾਹਿਗੁਰੂ ਦੇ ਬਣ ਗਏ, ਜਿਹੜੇ ਪ੍ਰਮਾਣ ਹੋ ਗਏ, ਜਿਹੜੇ ਮਿਲ ਗਏ ਉਸ ਨੂੰ, ਉਹਨਾਂ ਦੀ ਇੰਨੀ ਸੋਭਾ ਵੱਧ ਜਾਂਦੀ ਹੈ ਕਿ ਕੋਈ ਕਹਿ ਨਹੀਂ ਸਕਦਾ ਇਸ ਤਰ੍ਹਾਂ ਫਰਮਾਨ ਕਰਦੇ ਨੇ।
ਜਿਹੜੇ ਮਿਲ ਗਏ ਰਾਮ ਪਿਆਰੇ ਨੂੰ Yeah.
मंगर माहे सुहंदियां हर तिर संग बैठ ली। महाराज कहते वही सोभनीक ने जिन्हां दे हिरदे दे विच राम प्यारा प्रगट हो गया, जिहड़ियां परमेश्वर दे नाल बैठ दियां ने, बराबर बैठ दियां है, वही सोभा उन्हां दी सोभा ही है, वही सोहंदियां ने। तिनकी सोभा क्या गणी जे साहिब मिल लिया। जिन्हां ने वाहगुरु नूं मेल लिया कहिंदे उन्हां दी सोभा कोई कह नहीं सकदा, भावें किन्ना ही गरीब है। साडे कोल जिहड़ी संसार दी सोभा है, पैसे दी सोभा है, बंदियां दी सोभा है, अहुदियां दी सोभा है, महाराज कहिंदे इह तां कुछ वी नहीं है उसदे मुकाबले ते। खोटियां चीज़ां ने राज मिलक सरदारियां अग्नि में जा। सोभा तां उन्हां दी है जिहड़े परमेश्वर दे नाल मिल गए। ते किड्डी बड़ी महिमा है कहिंदे मुश्किल है उन्हां दी महिमा, जिन्ने वड्डे ते वड्डे ज्ञान वालियां पुस्तकां ने उन्हां ने बड़ा जतन करिया महापुरशां दी सोभा जानण दा, वी किड्डी क पदवी हुंदी है। सारी दुनिया दे अंदर तीन देवते प्रधान ने, शिव जी, ब्रह्मा ते विष्णु जी। बाकी देवते सारे इन्हां दे हेठां आ जांदे ने। जिहड़े परमेश्वर नूं मिले हुए ने उन्हां नूं साधु संत महापुरश गुरमुख दे नाम नाल याद कीता जांदा। ये सारे ही देवतियां दे विचों कुछ मुख देवते ने, जिवें गंगा बहुत बड़े आदर ते सत्कार वाला देवता है, इस तरह होर देवते ने, तीर्थां दे बड़े बड़े भवानी देवता ने। ये सारे जिन्ने भी हैं ये सारे उन्हां पुरशां दे पिछे फिरदे ने वी इन्हां दे चरणां दी धूड़ी सानू मिल जावे। गंगा जमुना गोदावरी सृष्टि ते करे उदम धूर साधु की ताई। क्यों करते ने किलमिक पैल भरे परे हमरे विच हमरी मैल, साधु की धूर गुआई। देवता कोई भी नहीं धूर गुआ सकता, कोई देवता ऐसा नहीं जिहड़ा तीर्थ की मैल दूर कर दे। जे ऐसी गल हुंदी तीर्थां दी तां फिर इंद्र नूं क्या करदे, इंद्र तां आप ही मैल है, चंद्रमा वह भी आप ही मैल है। महाराज कहिंदे मैला ब्रह्मा मैला इंद्र, ये तो सारे मैले ने, जिहड़े आपे मैले ने वह दूजे नूं किवें शुद्ध कर सकते ने। इस करके जिहड़े बड़े मुख देवते ने, ब्रह्मा है, शिव जी है, विष्णु जी है, ये भी जिहड़े परमेश्वर दे नाल मिल गए उन्हां दी वड्याई दस नहीं सकते, उन्हां दी महिमा नहीं जानते। एका माई जुगत ब्याई, तीन चेले प्रमाण, एक संसारी एक भंडारी एक लाए दीवान, जिब से सपावै तिवै चलावै जिब होवै फरमान, ओ वेखै उन्हां नजर ना आवै बहुत आए बिटा। कहिंदे देवते जिहड़े ने उन्हां नूं वाहिगुरू तां देखदा पर वाहिगुरू उन्हां नूं नहीं नजर आउंदा। जिहड़े संत ने वह वाहिगुरू दे महाराज कहिंदे कोल बैठे ने, हर पिर संग बैठड़ी आ, वड्डा कौन होया तीर्थ वड्डा हर का दास, कहिंदे हरी दा दास, जिहदे पैर धरन दे नाल चरण धरन दे नाल जिथे बैठ जावे उथे तीर्थ, जिथे चरण धर देवे उथे तीर्थ। ते वड्डा वही होया, ब्रह्म ज्ञानी को खोजे महेश्वर, नानक ब्रह्म ज्ञानी आप परमेश्वर। सो उन्हां दी महिमा नहीं कही जा सकदी। आम बंदियां दे विचों एड्डी बड़ी पदवी प्राप्त हो जांदी है क्योंकि मनुखा दे देवतियां दी देह नालों चंगी है। भावें इह इहदे च दो तत्त ऐसे ने जिहड़े गंदे ने, पानी है ते मिट्टी है। लेकिन ये एक चीज ऐसी है जिहड़ा परमेश्वर का दर्शन करा सकती है। वो देवत्यां कोल नहीं है, जे देवत्यां कोल होवे प्रभु का दर्शन करने की शक्ति ता महाराज लिखते ना ये कदे भी वह वेखा उन्होंने नजर ना आवे, नहीं तो कह देना सी देवत्यां नू नजर आउंदा। परब्रह्म परमेश्वर नजर नहीं आता, ज्ञान तो उन्होंने पता है लेकिन मिलाप नहीं उन्होंने होंगे देवत्यां का। इस करके इस धरती के अंदर जो महाराज कृपा करके महापुरश भेजते ने उन्हों की महिमा बहुत बड़ी होया करती है, उन्हों तो बगैर रास्ता नहीं मिलया करता। 1690 अज तो 400-300 साल पहला की गल है कि एक अश्विनी कुमार भट्ट जिसका नाम बेणी सी, वो एक साधारण लड़का सी, आम सत्संग च जाया करता सी, सेवा भी करया करता सी, पर अजे तक कोई ऐसा महापुरश नहीं सी उसनू मिलिया जिहड़ा उसनू लटक ला देवे, प्यार ला देवे। क्योंकि संतां दी संगत तां सारे ही करदे आ, पर जिथे भाग हुंदा उथे मेल हो जांदा है, जिथे भाग ना होवे उथों दूर रह जांदे। अजे तक इहदा समां नहीं सी बनिया ते सत्संग च जाना, सेवा करनी, वचन सुनने, ते उहदे बाद इहदा इह नेचा हो गया भी बगैर साधु तो ਇਹ ਕੰਮ ਨਹੀਂ ਹੁੰਦਾ। ਲੇਕਿਨ ਸਾਧੂ ਨਹੀਂ ਮਿਲਦਾ ਜਿੰਨਾ ਚਿਰ ਭਾਗ ਨਹੀਂ ਜਾਗਦੇ, ਦੋਵੇਂ ਚੀਜ਼ਾਂ ਨੇ। ਸੰਤਾਂ ਦੇ ਬਿਨਾਂ ਪਾਰ ਨਹੀਂ ਲੰਘ ਸਕਦਾ, ਸੰਤ ਨਹੀਂ ਮਿਲਦੇ ਜਿੰਨਾ ਚਿਰ ਭਾਗ ਨਹੀਂ ਜਾਗਦੇ। ਭਾਗ ਜਾਗਣ ਤਾਂ ਪੂਰਾ ਸੰਤ ਮਿਲਦਾ, ਨਹੀਂ ਨਹੀਂ ਮਿਲਿਆ ਕਰਦਾ। ਪੂਰਵ ਕਰਮ ਅੰਕਰ ਜਾ ਪ੍ਰਗਟਿਓ ਪੇਟਿਓ ਪੁਰਖ ਰਸਕ ਬੈਰਾਗ ਮਿਟਿਓ ਅੰਧੇਰ ਮਿਲਤਾ ਨਾਨਕ ਜਨਮ ਜਨਮ ਕੀ ਸੋਈ ਜਾਗ। ਸੰਗਤ ਮਿਲਦੀ ਨਹੀਂ ਹੈ, ਇਸ ਤਰ੍ਹਾਂ ਦੇ ਨਾਲ ਫਰਮਾਨ ਹੈ ਮਹਾਰਾਜ ਦਾ।
ਬਿਨਾਂ ਪਾਠਾਂ ਤੋਂ ਕਦੇ ਨਾ ਵੇਈ ਮੇਰੇ ਸੰਗਤ ਪੂਰੇ Thank you.
ਮੇਰੇ ਭਾਗਵਨ ਤਾਂ ਮਿਲਦੇ ਹਾਂ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ। ਇੱਕ ਤਾਂ ਹਰੀ ਦਾ ਜਸ ਹੈ ਤੇ ਇੱਕ ਸਾਧੂ ਦੀ ਸੰਗਤ। ਕਹੋ ਨਾਨਕ ਤਿਸ ਪਇਓ ਪ੍ਰਾਪਤ ਜਿਸ ਪੁਰਬ ਲਿਖੇ ਗਾ ਲੈਣਾ। ਜਿਹਦੇ ਪੁੰਨ ਕਰਮ ਜਾਗੇ ਨੀ ਉਹਨੂੰ ਨੀ ਮਿਲਿਆ ਕਰਦੀ। ਸਾਧੂ ਕੋਈ ਦੂਰ ਨੀ ਹੁੰਦੇ, ਕੋਲੇ ਹੁੰਦੇ ਨੇ, ਪਰ ਆਉਂਦਾ ਹੀ ਨੀ ਨੇਚਾ, ਮਿਲਦਾ ਹੀ ਨੀ, ਨਾ ਉਹਨਾਂ ਤੇ ਉਹ ਚੀਜ਼ ਮੰਗਦਾ ਹੈ ਜਿਹੜੀ ਸੰਤਾਂ ਦੇ ਕੋਲ ਹੁੰਦੀ ਹੈ। ਸੋ ਇਹ ਪ੍ਰੇਮੀ ਨੌਜਵਾਨ ਬੱਚਾ ਹੈ, ਸ਼ਾਦੀ ਹੋਈ ਹੋਈ ਹੈ, ਘਰ ਦਾ ਵੀ ਕੰਮ ਕਰਦਾ ਹੈ, ਜਦੋਂ ਸਮਾਂ ਮਿਲਦਾ ਹੈ ਉਸ ਵੇਲੇ ਸੰਤਾਂ ਕੋਲ ਆ ਜਾਂਦਾ ਹੈ, ਸੇਵਾ ਕਰਦਾ ਹੈ, ਬਹੁਤ ਸੇਵਾ ਕਰਦਾ। ਇੱਕ ਦਿਨ ਮਹਾਤਮਾ ਨੇ ਦੇਖਿਆ, ਮਸਤਕ ਦੇਖਿਆ, ਕਹਿਣ ਲੱਗੇ ਆ ਪ੍ਰੇਮੀ ਇਹਦੇ ਤੋਂ ਭਾਗ ਉਹਦੇ ਹੋਏ ਹੋਏ ਨੇ, ਬਹੁਤ ਜ਼ਬਰਦਸਤ ਸਾਧੂ ਹੁੰਦੇ ਮਿਲਣ ਦੇ। ਸੰਤਾਂ ਨੂੰ ਤਾਂ ਮਿਲੀ ਜਾਂਦਾ ਹਰ ਬੰਦਾ ਹੀ, ਲੇਕਿਨ ਸੰਤਾਂ ਦੇ ਕੋਲ ਜੋ ਚੀਜ਼ ਹੁੰਦੀ ਹੈ ਉਹ ਨਹੀਂ ਪ੍ਰਾਪਤ ਹੁੰਦੀ, ਕਿਉਂਕਿ ਭਾਗ ਨਹੀਂ ਜਾ ਕੇ। ਉਸ ਵੇਲੇ ਬੁਲਾ ਕੇ ਕਹਿਣ ਲੱਗੇ, ਕਹਿੰਦੇ ਬੇਣੀ ਪਿਆਰਿਆ, ਮਾਨਸ ਜਨਮ ਬੜੀ ਮੁਸ਼ਕਲ ਦੇ ਨਾਲ ਮਿਲਿਆ, ਇਹ ਮਿਲਿਆ ਪ੍ਰਭੂ ਪ੍ਰਾਪਤੀ ਵਾਸਤੇ। ਪ੍ਰਭੂ ਪ੍ਰਾਪਤੀ ਵਾਸਤੇ ਯਤਨ ਕਰਨਾ ਚਾਹੀਦਾ, ਆਪਣੇ ਆਪ ਆਦਮੀ ਨੂੰ ਕੋਈ ਰਾਹ ਨਹੀਂ ਲੱਭਦਾ, ਮਹਾਰਾਜ ਐਸਾ ਫਰਮਾਨ ਕਰਦੇ ਨੇ।
ਜੁਗਤੀ ਪੁੱਛ ਲੈ ਸੰਤਾਂ ਨੂੰ ਮਿਲ ਕੇ ਕਿਹੜੇ ਕੀਰਾ ਮਿਲਦਾ,
ਸਖਾਲੀ ਤੇ ਸਖਾਲੀ ਚੀਜ਼ ਨਹੀਂ ਆਇਆ ਕਰਦੀ। ਆਕੀਆ ਮੰਜਾ ਮੁੜਨਾ ਹੈ, ਮੰਜਾ ਦੇਖ ਲਓ ਨਹੀਂ ਆਉਂਦਾ ਜਿੰਨਾ ਚਿਰ ਅਗਲਾ ਦੱਸ ਨਹੀਂ ਦਿੰਦਾ ਵੀ ਜੀ ਕਿਵੇਂ ਪੈਂਦਾ ਹੁੰਦਾ। ਇਸੇ ਤਰ੍ਹਾਂ ਕੋਈ ਸਵਾਲ ਹੈ, ਜਦ ਤੱਕ ਫਾਰਮੂਲਾ ਨਹੀਂ ਹੁੰਦਾ, ਮਾਸਟਰ ਦੱਸਦਾ ਨਹੀਂ, ਉਹਨਾਂ ਚਿਰ ਸਵਾਲ ਚਾਹੇ ਛੋਟਾ ਜਿਹਾ ਕੱਢ ਨਹੀਂ ਹੁੰਦਾ। ਸਾਰੀ ਦੁਨੀਆਂ ਦਾ ਹੀ ਕੰਮ ਹੈ, ਮਕੈਨਿਕ ਬਣਨਾ ਹੈ ਨਹੀਂ ਪਤਾ ਲੱਗਦਾ ਜਦ ਤੱਕ ਮਕੈਨਿਕ ਦੇ ਕੋਲ ਨਹੀਂ ਜਾਂਦਾ, ਡਾਕਟਰ ਬਣਨਾ ਹੈ ਜਦ ਤੱਕ ਡਾਕਟਰ ਪੜ੍ਹਾਉਂਦੇ ਨਹੀਂ ਪਤਾ ਲੱਗਦਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਇਹ ਜਿੰਨਾ ਚਿਰ ਮਿਲਿਆ ਹੋਇਆ ਨੂੰ ਜਾ ਕੇ ਤੂੰ ਪੁੱਛਦਾ ਨਹੀਂ ਨਾ ਹੈ, ਓਨੀ ਦੇਰ ਤੱਕ ਤੈਨੂੰ ਪਤਾ ਨਹੀਂ ਲੱਗਣਾ। ਸੋ ਜਾਏ ਪੁੱਛੋ ਸੁਹਾਗਣੀ ਵਾਹਿ ਕਿੰਨੀ ਬਾਤੀ ਸੌ ਪਾਈ, ਜਾਓ ਜਾ ਕੇ ਕਹਿੰਦੇ ਪੁੱਛੋ ਸੁਹਾਗ ਵਾਲੀਆਂ ਜਿਹਨਾਂ ਨੂੰ ਮਿਲਿਆ ਹੋਇਆ, ਜਿਹੜੀਆਂ ਸੌਂਦੀਆਂ ਨੇ ਮਗਰ ਮਾਹੇ ਸੁਹਾਉਂਦੀਆਂ ਹਰ ਪਿਰ ਸੰਗ ਬੈਠੜੀਆਂ, ਉਹਨਾਂ ਨੂੰ ਪੁੱਛੋ ਜਾ ਕੇ ਵੀ ਤੁਸੀਂ ਕਿਹੜੇ ਗੁਣਾਂ ਨਾਲ ਪਾ ਲਿਆ ਪਰਮੇਸ਼ਰ। ਸੰਤਾਂ ਦਾ ਦੋ ਕੰਮ ਹੁੰਦਾ ਹੈ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੇ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਰਾਮ ਨੇ ਤਾਂ ਮੁਕਤੀ ਦੇਣੀ ਹੈ, ਜਦ ਮੁਕਤੀ ਦੇ ਕਾਬਲ ਹੋ ਜਾਏਗਾ, ਮੁਕਤੀ ਦੇ ਕਾਬਲ ਬਣਾਉਣਾ ਹੈ ਸੰਤਾਂ ਨੇ, ਨਾਮ ਦੀ ਜਾਂਚ ਦੱਸਣੀ ਹੈ, ਬਾਕੀ ਜਾਂਚਾਂ ਦੱਸਣੀਆਂ ਨੇ। ਸੋ ਇਸ ਤਰ੍ਹਾਂ ਜਦ ਮਹਾਤਮਾ ਦੇ ਕੋਲ ਜਾਂਦਾ ਹੈ, ਜਾ ਕੇ ਸਵਾਲ ਕਰਦਾ ਹੈ ਵੀ ਮਹਾਂਪੁਰਸ਼ੋ ਮੈਨੂੰ ਮੇਰੇ ਤੇ ਕਿਰਪਾ ਕਰੋ, ਮੈਂ ਪਰਮੇਸ਼ਰ ਨੂੰ ਮਿਲਣਾ ਚਾਹੁੰਦਾ। ਬਚਨ ਥੋੜ੍ਹੇ ਜਿਹੇ ਹੁੰਦੇ ਨੇ ਉਹਨਾਂ ਦੇ, ਬਹੁਤੇ ਲੰਮੇ ਚੌੜੇ ਨਹੀਂ ਹੁੰਦੇ, ਬਹੁਤ ਵੱਡੇ ਚੱਕਰ ਚ ਪਾ ਦੇਣ, ਪਰ ਕਮਾਈ ਬੜੀ ਔਖੀ ਹੁੰਦੀ ਹੈ। ਗੁਰੂ ਮਹਾਰਾਜ ਕਹਿੰਦੇ ਜੇ ਤੇਰੇ ਅੰਦਰ ਮਿਲਣ ਦੀ ਚਾਹ ਹੈ ਨਾ, ਸੱਚਮੁੱਚ ਤੇਰੇ ਮੰਦਰ ਬਰਾਗ ਜਾਗ ਪਿਆ, ਜੇ ਤੇਰੇ ਅੰਦਰ ਮਿਲਣ ਜਾ ਦੀ ਤੀਬਰ ਇੱਛਾ ਜਾਗ ਪਈ, ਕਿਉਂਕਿ ਜਦ ਤੱਕ ਆਦਮੀ ਦੇ ਅੰਦਰ ਵੈਰਾਗ ਨਹੀਂ ਆਉਂਦਾ ਉਨੀ ਦੇਰ ਤੱਕ ਮਾਇਆ ਤੋਂ ਨਹੀਂ ਛੁੱਟਦਾ, ਬਿਨ ਵੈਰਾਗ ਨਾ ਛੁੱਟ ਉਸ ਮਾਇਆ, ਮਨ ਇੱਧਰ ਖਿੱਚਿਆ ਹੀ ਰਹੇਗਾ, ਉੱਧਰ ਜਾਂਦਾ ਨਹੀਂ। ਤੇ ਵੈਰਾਗ ਦੇ ਨਾਲ ਫਿਰ ਚਾਉ ਹੋਣਾ ਚਾਹੀਦਾ ਵੀ ਮੈਂ ਵੈਗਰੂ ਨੂੰ ਮਿਲਣਾ ਹੈ, ਜਦ ਮਿਲੇਗਾ ਮੈਨੂੰ ਬੜਾ ਆਨੰਦ ਆਏਗਾ, ਕਿਉਂਕਿ ਮੇਰਾ ਜਿਹੜਾ ਜ਼ਿੰਦਗੀ ਦਾ ਮਨੋਰਥ ਆ ਪੂਰਾ ਹੋ ਜਾਏ। ਤੇ ਉਹਦੇ ਬਾਰੇ ਮੱਲੋ ਮੱਲੀ ਉਸਦੇ ਮੁਖਾਰਬਿੰਦ ਤੋਂ ਐਸੇ ਵਚਨ ਨਿਕਲਦੇ ਨੇ,
ਮਨ ਵੈਰਾਗ ਪਿਆ ਦਰਸ਼ਨ ਦੇਖਣੇ ਮੈਂ ਰਾਜ ਆਇਆ ਮੈਂ ਤੁਹਾਨੂੰ ਦੇ ਰਿਹਾ ਹਾਂ।
ਆਇਆ ਦਰਸ਼ਨ ਦੇਖਣੇ ਕਾ ਚਾਹੋ ਤਨ ਸੋ ਤੇਰਾ ਥਾ। ਜਦ ਤੱਕ ਵੈਰਾਗ ਪੈਦਾ ਨਹੀਂ ਹੁੰਦਾ, ਮਹਾਰਾਜ ਕਹਿੰਦੇ ਕਿੰਨਾ ਹੀ ਚੰਗਾ ਪੜ੍ਹਿਆ ਲਿਖਿਆ ਪੈਸੇ ਵਾਲਾ ਬੰਦਾ ਹੈ, ਕਹਿੰਦੇ ਉਹ ਮੁਰਦਾ ਹੈ, ਕਿਉਂਕਿ ਉਹਦੇ ਅੰਦਰ ਜੀਵਨ ਦੀ ਰੌ ਨਹੀਂ ਰੁਕੀ, ਜਿਉਣ ਵਾਸਤੇ ਚੌ ਨਹੀਂ ਪੈਦਾ ਹੋਇਆ। ਦਰਸ਼ਨ ਦੇਖਣ ਵਾਸਤੇ ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀਆ ਨਾਨਕਾ ਜਿਹੇ ਪ੍ਰੀਤ ਨਹੀਂ ਪੁੱਜਣ। ਪਿਆਰ ਤਾਂ ਸਾਡਾ ਦੁਨੀਆਂ ਨਾਲ ਪਿਆ ਹੋਇਆ, ਵਾਹਿਗੁਰੂ ਨਾਲ ਤਾਂ ਕਿਸੇ ਬਿਰਲੇ ਦਾ ਪਿਆਰ ਹੈ। ਜਿਹਦਾ ਪਿਆਰ ਹੈ ਉਹ ਜਿਉਂਦਾ, ਬਾਕੀ ਸਭ ਮਰੇ ਹੋਏ। ਦੋ ਤਰ੍ਹਾਂ ਦੀ ਮੌਤ ਹੁੰਦੀ ਹੈ, ਇੱਕ ਤਾਂ ਨਾਮ ਦੀ ਕਰੰਟ ਨਾ ਹੋਵੇ ਉਹ ਮੌਤ ਹੁੰਦੀ, ਇੱਕ ਹੈ ਸਰੀਰ ਦੇ ਵਿੱਚੋਂ ਚੇਤਨ ਕਲਾ ਨਿਕਲ ਜਾਵੇ ਉਹ ਮੌਤ ਹੋਇਆ ਕਰਦੀ। ਸੋ ਇੱਕ ਜਿਉਂਦੇ ਮੁਰਦੇ ਨੇ, ਇੱਕ ਸਰੀਰ ਦੇ ਵਿੱਚੋਂ ਨਿਕਲ ਜਾਣ ਕਰਕੇ ਜਿਹਨੂੰ ਅਸੀਂ ਮਰਿਆ ਹੋਇਆ ਕਹਿੰਦੇ ਹਾਂ ਉਹ ਮੁਰਦੇ। ਸੋ ਜਦ ਤੱਕ ਵੈਰਾਗ ਨਹੀਂ ਅੰਦਰ ਪੈਦਾ ਹੁੰਦਾ, ਕਿਸੇ ਦੇ ਵੈਰਾਗ ਪੈਦਾ ਹੋਏ ਨੇ ਹੈਰਾਨੀ ਦੀ ਗੱਲ ਹੈ। ਜਾਂ ਕਿ ਵੀ ਫਰੀਦ ਜੀ ਵਿਰਾਗੀ ਹੋਏ, ਫਰੀਦਾ ਤਨ ਸੁੱਕਾ ਪਿੰਜਰ ਸੀਆ ਤਲੀਆਂ ਕੂੰਡੇ ਕਾਗ ਅਜੇ ਸੁਰੱਬ ਨਾ ਬੋੜ ਲੋ ਦੇਖ ਬੰਦੇ ਦੇ ਪਾਗ। ਕਾਗਾ ਕਰਗਨ ਰੋਲਿਆ ਸਗਲਾ ਕਾਇਆ ਮਾਸ, ਇਹ ਦੋਏ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ। ਆਸ ਲਈ ਬੈਠਾ ਮਨ ਚ ਵੈਰਾਗ ਹੈ ਵੀ ਮਿਲ ਜੇ। ਸੋ ਮਹਾਂਪੁਰਸ਼ਾਂ ਦੇ ਕੋਲ ਜਾ ਕੇ ਜਦੋਂ ਸਵਾਲ ਕਰੀਦਾ ਵੀ ਮੈਨੂੰ ਪ੍ਰਭੂ ਮੇਲ ਦੋ, ਕਹਿੰਦੇ ਦੇਖ ਪਹਿਲਾਂ ਸ਼ਰਤ ਪੂਰੀ ਕਰ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨ ਕੀ ਰੇਣਕਾ ਤਾਂ ਹਮਾਰੇ ਪਾਸ, ਪਹਿਲਾਂ ਫੀਸ ਭਰ। ਉਹ ਇਹ ਹੈ ਕਿ ਆਪਣੇ ਆਪ ਨੂੰ ਜਿਹੜੀ ਤੇਰੇ ਅੰਦਰ ਮੈਂ ਹੈ ਨਾ, ਇਹਨੂੰ ਕਬੂਲ ਲੈ ਵੀ ਇਹ ਮੈਂ ਮਾਰਨੀ ਹੈ। ਜਿੰਨਾ ਚਿਰ ਮੈਂ ਹੈ ਤੂੰ ਨਹੀਂ ਆਉਂਦਾ, ਤੂੰ ਤੇ ਮੈਂ ਇਕੱਠੇ ਨਹੀਂ ਰਹਿੰਦੇ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਹੀਂ। ਇਸ ਕਰਕੇ ਤੈਨੂੰ ਜਿਹੜੀ ਆਪਣਾ ਆਪ ਹੈ ਨਾ, ਇਹ ਗਵਾਉਣਾ ਪਏਗਾ, ਫੇਰ ਪਰਮੇਸ਼ਰ ਮਿਲ ਜਾਂਦਾ। ਇਸ ਤਰ੍ਹਾਂ ਪ੍ਰਮਾਣ ਕਰ دو چیزاں نہیں کٹھیاں رہنگیاں کہ میں بھی میرے کول رہے تیرا بھی مل جائے. پہلا مرن قبول جیون کی چھڈ آس ہو سبن کی رہن کا تو آؤ ہمارے پاس. جے تو پریم کھیلن کا چاہو سر تر تلی گلی موری آؤ ات مارگ پیر تری جائے سر دیجے کان نہ کی جائے. کہلے جس وقت تیری مائیں مر جو نا اس دن واحگرو کی پہلی نگاہ تیرے تے پے گی پیار کی نگاہ. نگاہ دے وچ تاں اودے ہمیشہ ہی چیتا ہے اندر سب کو دیکھ نظری ہیٹھ چلائیں گا. لیکن وہ جنوں نظر کہنے ہیں پیار والی نظر اپناؤن والی نظر جدن تیرے وچوں میں مرے گی آپ مرے گا آپ گوایا جائے گا ادن تیرے تے نگاہ پے گی. نگاہ کر کے دیکھے گا سو نظر کر دیکھا ہے سو دن لکھا ہے. جدن پہلی نگاہ ہو کے کیتی انہیں اس دن جنم لکھے بھی پائے گا وہ دن لکھے لگے گا کام نونے سے پائی سب کچھ مل جائے گا. پر اتنے تک پہنچنے واسطے جب تک سمرتھ گرو کی شرن وچ نہیں جاتا اونی دیر تک بھیت بھیت ہی بنیا رہتا ہے. کول ہے رب دور نہیں ہے لیکن بانی چ ایسا فرمان آتا ہے کہ بچ ہوں ہوا شریر کنا کو بڑا ہے. ڈاکٹر نے سارا فولا فالی کر لی اے شریر دے وچے پرمیشر ہے دے وچے میں رہنا نہ تو ڈاکٹرانو میں لبیا انہوں پتا ہی نہیں میں کتے رہتا من کتے رہتا بدھی کتے رہتی ہے یادداشت کا تو انہوں نے پتا لگ گیا بھی میموری سیل ہوں رہتی ہے برین دے وچے رہتے ہیں سارے لیکن یہ نہیں پتا بھی من کتے رہتا. ماڑا جا چھیڑ دیں نے سارا ہی سسٹم بگڑ جاتا. اسی تھان دے اتنے تالا لگیا ہوا ہے رب دے گھر میں بچے ہی رہندا رب دور نہیں رہندا. تے وہ دروازہ جنہ چر نہ کھلے اونی دیر تک نہیں ہوندی لیکن انہوں تالا مہاراج کہندے لگیا ہوا کھلتا نہیں ہے. بنا کجیوں نہ کھل دے تالے بچے Thank you.
ਸਮਝ ਕੈ ਕੋਣ ਹੈ ਸਤਮਾ ਗੁਰ ਕੀ ਜੈ ਮਾ ਸਮਝ ਕੈ ਕੋਣ ਹੈ ਸਤਮਾ ਗੁਰ ਕੀ ਜੈ ਵਜਰ ਕਪਾਟ ਨ ਖੁੱਲਣੀ ਗੁਰ ਸ਼ਬਦ ਕੋਈ ਜੈ ਵਜਰ ਕਪਾਟ ਨ ਖੁੱਲਣੀ ਗੁਰ ਸ਼ਬਦ ਕੋਈ ਜੈ ਵਜਰ ਕਪਾਟ ਨ ਖੁੱਲਣੀ ਗੁਰ ਸ਼ਬਦ ਕਲੀ ਜੈ ਵਜਰ ਕਪਾਟ ਨ ਖੁੱਲਣੀ ਗੁਰ ਸ਼ਬਦ ਕਲੀ ਜੈ ਅੰਤਰ ਚਾਨਣਾ ਕਰ ਭਗਤ ਮਰੀ ਜੈ ਕਟੇ ਅੰਤਰ ਚਾਨਣਾ ਕਰ ਭਗਤ ਮਰੀ ਜੈ ਅੰਦਰ ਚਾਨਣਾ ਕਰ ਭਗਤ ਮਰੀ ਜੈ ਕਟੇ ਅੰਦਰ ਚਾਨਣਾ ਕਰ ਭਗਤ ਮਰੀ ਜੈ ਸਭ ਮੈਂ ਇੱਕ ਭਗਤ ਕਾਜ ਆਪੇ ਰਤਨ ਚਾਈ ਸਭ ਮੈਂ ਇੱਕ ਭਗਤ ਕਾਜ ਆਪੇ ਰਤਨ ਚਾਈ
ਇਹ ਸ਼ਬਦ ਦੇ ਅੰਦਰ ਮਹਾਰਾਜ ਜੀ ਫਰਮਾਨ ਕਰਦੇ ਨੇ ਕਿ ਆਹ ਜਿਹੜਾ ਤੁਹਾਡਾ ਸਰੀਰ ਹੈ ਨਾ, ਇਹਦੇ ਨੌ ਦਰਵਾਜ਼ੇ ਤਾਂ ਪ੍ਰਗਟ ਨੇ, ਦੋਏ ਅੱਖਾਂ ਦੋਏ ਨਾਸਕਾਂ ਮੂੰਹ ਹੈ, ਕੰਨਾਂ ਦੇ ਦੋਏ ਸਰਾਖ ਨੇ, ਮਲ ਮੂਤਰ ਹੈ, ਲੇਕਿਨ ਇੱਕ ਦਰਵਾਜ਼ਾ ਜਿਹਦੇ ਥਾਈ ਪਰਮੇਸ਼ਰ ਦੇ ਘਰ ਪਹੁੰਚੀ ਦਾ ਉਹ ਵਜਰ ਕਪਾਟ ਲੱਗੇ ਹੋਏ ਨੇ, ਵਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਕਲੀਜਾ, ਜਦ ਤੱਕ ਗੁਰੂ ਦੇ ਸ਼ਬਦ ਦੀ ਚਾਬੀ ਨਹੀਂ ਮਿਲਦੀ ਉਹ ਖੁੱਲਦਾ ਨਹੀਂ ਹੈ। ਕਈ ਕਿਸਮ ਦੇ ਸ਼ਬਦ ਨੇ, ਇੱਕ ਤਾਂ ਆ ਸ਼ਬਦ ਹੋ ਰਹੇ ਨੇ, ਕੋਈ ਜਾਨਵਰ ਬੋਲ ਰਿਹਾ ਸ਼ਬਦ ਹੈ, ਇਹਨੂੰ ਅੱਖਰਾਂ ਚ ਨਹੀਂ ਲਿਖਿਆ ਜਾਂਦਾ। ਸ਼ਬਦ ਉਹ ਚੀਜ਼ ਹੁੰਦੀ ਹੈ ਜਿਹੜੀ ਚੀਜ਼ ਅੱਖਰ ਚ ਨਾ ਲਿਖੀ ਜਾਵੇ। ਆਵਾਜ਼ ਆਉਂਦੀ ਹੈ ਮੋਰ ਦੇ ਬੋਲਣ ਦੀ, ਲਿਖ ਲਓ, ਇਹਨੂੰ ਕਿਵੇਂ ਲਿਖੋਗੇ, ਕਿਹੜੀ ਜ਼ਬਾਨ ਹੈ ਜਿਹੜੀ ਮੋਰ ਦੇ ਬੋਲ ਨੂੰ ਲਿਖਦੇ, ਮਿਓ ਮਿਓ ਤਾਂ ਕਹਿ ਦਾਂਗੇ, ਬਿੱਲੀ ਦੀ ਬੋਲੀ ਵੀ ਐਵੇਂ ਲਿਖ ਦਾਂਗੇ, ਲੇਕਿਨ ਉਸ ਤਰ੍ਹਾਂ ਦੀ ਬਣਦੀ ਨਹੀਂ ਜਿਵੇਂ ਕੋਲ ਬੋਲਦੀ ਆ, ਉਹ ਬੋਲੀ ਲਿਖੀ ਤਾਂ ਨਹੀਂ ਜਾਂਦੀ ਹੈ, ਉਹ ਸ਼ਬਦ ਹੈ। ਇੱਕ ਸ਼ਬਦ ਉਹ ਹੈ ਜਿਹਨੂੰ ਗੁਰੂ ਦਾ ਸ਼ਬਦ ਕਹਿੰਦੇ ਨੇ, ਉਹ ਗੁਰੂ ਸ਼ਬਦ ਦਿੰਦਾ, ਮੰਤਰ ਦਿੰਦਾ, ਪੰਜ ਪਿਆਰਿਆਂ ਦੇ ਪੇਜ ਜਦ ਹੁੰਦਾ ਉਸ ਵੇਲੇ ਪੰਜ ਪਿਆਰੇ ਇੱਕ ਜਵਾਨ ਹੋ ਕੇ ਬੋਲਦੇ ਨੇ, ਵਾਹਿਗੁਰੂ ਮੰਤਰ ਦਿੰਦੇ ਨੇ, ਉਹ ਵਾਹਿਗੁਰੂ ਮੰਤਰ ਚਾਬੀ ਹੁੰਦੀ ਹੈ। ਜਿੰਨਾ ਜਪੋਗੇ ਜਿੰਨਾ ਜਪੋਗੇ, ਜਦ ਪੂਰਾ ਜਪ ਲੈਂਦਾ ਨਾਮ ਅੰਦਰ ਚਲਿਆ ਜਾਂਦਾ, ਐਵੇਂ ਤਾਂ ਨਹੀਂ ਮਾੜਾ ਮਾੜਾ ਜਪੀ ਹੋ, ਇਹਦੇ ਨਾਲ ਤਾਂ ਕੁਛ ਬਣਦਾ ਨਹੀਂ ਹੈ, ਇਹ ਤਾਂ ਬਹੁਤ ਜਪਣਾ ਪੈਂਦਾ। ਜਿੰਨੇ ਵੀ ਮਹਾਂਪੁਰਸ਼ ਹੋਏ ਆ ਜਦ ਉਹਨਾਂ ਦੇ ਬਾਰੇ ਪੜ੍ਹਦੇ ਆ ਲਿਖਦੇ ਆ, ਹੈਰਾਨ ਹੋ ਜਾਈਦਾ ਵੀ ਇੰਨੀ ਭਗਤੀ, ਇੰਨਾ ਨਾਮ ਜਪਦੇ ਸੀ, ਉਹ ਜਿਉਂ ਨਹੀਂ ਸੀ ਸਕਦੇ, ਅੱਖਾਂ ਜੀਵਾਂ ਵਿਸਰੇ ਮਰ ਜਾਓ, ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਕਬਰ ਨਾ ਜੀਵਿਆ ਕੋਏ, ਜੇ ਜੀਵਾ ਪਤ ਲੱਥੀ ਜਾਏ ਸਭ ਰਾਮ ਜੇਤਾ ਕੁਛ ਕਹੇ। ਉਹ ਸ਼ਬਦ ਹੈ ਗੁਰੂ ਦਾ ਸ਼ਬਦ ਜਿਹਦੇ ਨਾਲ ਇਹ ਤਾਲਾ ਖੁੱਲਦਾ। ਫੇਰ ਹੁਣ ਅੰਦਰ ਫੇਰ ਸ਼ਬਦ ਨੇ, ਉਹ ਕਿਹੜੇ ਸ਼ਬਦ ਨੇ, ਕਹਿੰਦੇ ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜੈ। ਇੱਥੇ ਜਿਹੜਾ ਗੁਰੂ ਹੈ ਇੱਥੇ ਪਰਮੇਸ਼ਰ ਨੂੰ ਆਇਆ, ਪਰਮੇਸ਼ਰ ਦਾ ਸ਼ਬਦ ਅੱਡ ਹੈ, ਗੁਰੂ ਦਾ ਅੱਡ ਹੈ, ਗੁਰੂ ਦਾ ਸ਼ਬਦ ਹੈ ਮੰਤਰ। ਅੰਦਰਲੇ ਸ਼ਬਦਾਂ ਨੂੰ ਅਸੀਂ ਅਨਹਦ ਸ਼ਬਦ ਕਹਿੰਦੇ ਹਾਂ। ਜਦ ਅਨਹਦ ਸ਼ਬਦਾਂ ਤੋਂ ਉੱਚਾ ਹੋ ਕੇ ਦੇਖਦਾ ਹੈ ਤਾਂ ਉਹ ਸ਼ਬਦ ਸੁਣਦਾ ਹੈ, ਪ੍ਰਥਮ ਓਂਕਾਰ ਤਿੰਨ ਕਹਾ ਸੋ ਧੁਨ ਪੂਰ ਜਗਤ, ਉਹ ਧੁਨ ਸੁਣਦੀ ਹੈ। ਫੇਰ ਹਨੇਰਾ ਨਹੀਂ ਤਿਤਕਾ ਟੰਤਰ ਚੰਨ, ਪ੍ਰਕਾਸ਼ ਹੈ ਉਸ ਥਾਂ ਦੇ ਉੱਤੇ ਗਿਆਨ ਦਾ। ਗਾਹਾਂ ਵਾਹਿਗੁਰੂ ਦਿਸਦਾ ਤਾਂ ਹੈਗਾ, ਪਰ ਮਹਾਰਾਜ ਕਹਿੰਦੇ ਜਿੰਨਾ ਚਿਰ ਭਗਤੀ ਨਹੀਂ ਨਾ ਕਰਦਾ ਉਨਾ ਚਿਰ ਨਹੀਂ ਮਿਲਦਾ, ਪਿਆਰ ਤੋਂ ਬਗੈਰ ਨਹੀਂ ਪਰਮੇਸ਼ਰ ਮਿਲਦਾ। ਗੱਲਾਂ ਬਾਤਾਂ ਨੀ, ਚਿਤਰਾਈਆਂ ਨੂੰ ਤਾਂ ਗਿਣਦਾ ਹੀ ਨਹੀਂ ਹੈ, ਆਪ ਗਵਾਈ ਹੈ ਤਾਂ ਸੌ ਪਾਈ ਹੈ, ਔਰ ਕੈਸੀ ਚਿਤਰਾਈ। ਸੋ ਦਰਵਾਜ਼ਾ ਖੁੱਲਦਾ ਜਿਸ ਕਾ ਗ੍ਰਹਿ ਤਿੰਨ ਦੀਆ ਤਲ, ਜਦੋਂ ਭਗਤੀ ਕਰਕੇ ਮਿਲਦਾ ਫਿਰ ਕੀ ਦੇਖਦਾ, ਸਭ ਮੈਂ ਇੱਕੋ ਵਰਤਦਾ ਜਿੰਨਾ ਪੇ ਰਚਨ ਚ ਆਈ, ਉਹ ਸਾਰਿਆਂ ਦੇ ਵਿੱਚ ਨਜ਼ਰ ਆਉਂਦੇ। ਵਾਹਵਾ ਸੱਚੇ ਪਾਤਸ਼ਾਹ ਤੂੰ ਸੱਚੀ ਨਾ ਹੀ, ਲੇਕਿਨ ਇੱਥੇ ਗੱਲਾਂ ਨਾਲ ਤਾਂ ਪਹੁੰਚ ਨਹੀਂ ਸਕਦਾ ਕੋਈ ਵੀ, ਨਾ ਇਹ ਸੋਚ ਕੇ ਹੀ ਪਹੁੰਚ ਸਕਦਾ ਕਿ ਮੈਂ ਆਤਮਾ ਹਾਂ, ਮੈਂ ਆਤਮਾ ਕਹੀ ਜਾ ਕਰੋੜ ਸਾਲ ਕਰੀ ਜਾ ਤਾਂ ਨਹੀਂ ਪਹੁੰਚ ਸਕਦਾ। ਮਹਾਰਾਜ ਕਹਿੰਦੇ ਇਸ ਸੋਚ ਨਾਲ ਨਹੀਂ ਆਦਮੀ ਪਹੁੰਚਦਾ, ਸੋਚਿਆ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ ਉਹ ਤਾਂ ਪਹੁੰਚਦਾ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਜਦ ਤਾਈਂ ਹੁਕਮ ਚ ਨਹੀਂ ਆਉਂਦਾ, ਰਜ਼ਾ ਵਿੱਚ ਨਹੀਂ ਆਉਂਦਾ, ਉਨੀ ਦੇਰ ਤੱਕ ਉੱਥੇ ਪਹੁੰਚ ਨਹੀਂ ਸਕਦਾ। ਸੋ ਇਹ ਚਾਬੀ ਤੋਂ ਬਗੈਰ ਨਹੀਂ, ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰਸੋਂ ਪਾਈ, ਅਨਕ ਪਾਵ ਕਰੇ ਨਹੀਂ ਪਾਵੈ, ਬਿਨ ਸਤਿਗੁਰ ਸਿਮਾਈ। ਉਹ ਚਾਬੀ ਲਾ ਦਿੱਤੀ ਇਹਦੇ ਉੱਤੇ, ਜਿੰਨਾ ਚਿਰ ਚਾਬੀ ਨਹੀਂ ਮਿਲਦੀ ਗੁਰੂ ਤੋਂ, ਉਨੀ ਦੇਰ ਤੱਕ ਇੱਥੇ ਜਾ ਨਹੀਂ ਸਕਦਾ, ਪਹੁੰਚ ਹੀ ਨਹੀਂ ਸਕਦਾ, ਕਿਉਂਕਿ ਚਾਬੀ ਤੇ ਬਿਨਾਂ ਕਿਵੇਂ ਦਰਵਾਜ਼ਾ ਖੁੱਲ ਜਾਏਗਾ। ਦਰਵਾਜ਼ਾ ਬੰਦ ਹੋਏ ਇਹਨੂੰ ਵੀ ਕਰੋੜਾਂ ਅਰਬਾਂ ਖਰਬਾਂ ਸਾਲ ਹੋ ਗਏ, ਇਹ ਜੀਵ ਜਾਂਦਾ ਹੀ ਨਹੀਂ, ਜਦ ਜਾਂਦਾ ਬਾਹਰ ਨੂੰ ਜਾਂਦਾ, ਕਿਉਂਕਿ ਸਾਰੇ ਦਰਵਾਜ਼ੇ ਬਾਹਰ ਨੂੰ ਖੁੱਲਦੇ ਨੇ, ਬਾਹਰ ਨੂੰ ਨਾਲੇ ਨਿਕਲ ਜਾਂਦਾ। ਇਹ ਜਿਹੜਾ ਦਸਵਾਂ ਦੁਆਰ ਦਾ ਦਰਵਾਜ਼ਾ ਹੈ, ਅੰਦਰ ਨੂੰ ਖੁੱਲਦਾ ਹੈ, ਇੱਧਰ ਨੂੰ ਵੜਦਾ ਹੀ ਨਹੀਂ, ਬਾਹਰ ਹੀ ਰਹਿੰਦਾ। ਸੋ ਇਹ ਪ੍ਰੋਬਲਮ ਹੈ ਬੜੀ ਜ਼ਬਰਦਸਤ ਮਨੁੱਖ ਦੇ ਸਾਹਮਣੇ। ਇਹ ਜਿਹੜੀ ਚਾਬੀ ਹੈ ਇਹ ਪੂਰੇ ਗੁਰੂ ਤੋਂ ਮਿਲਦੀ ਹੈ, ਬਿਨ ਸ਼ਬਦ ਦੇ ਅੰਤਰ ਹਨੇਰਾ, ਨਾ ਵਸਲੇ ਨਾ ਚੁੱਕੇ ਵੇਰਾ। ਜਿੰਨਾ ਚਿਰ ਅੰਦਰਲਾ ਸ਼ਬਦ ਨਹੀਂ ਨਾ ਜਾਗਦਾ, ਉਹ ਸ਼ਬਦ ਜਿਸਨੂੰ ਸ਼ਬਦ ਬ੍ਰਹਮ ਕਹਿੰਦੇ ਨੇ, ਵਾਹਿਗੁਰੂ ਦਾ ਇੱਕ ਰੂਪ ਹੈ, ਉਹ ਸ਼ਬਦ ਨਹੀਂ ਹੈ, ਉਹ ਸ਼ਬਦ ਬ੍ਰਹਮ ਹੈ, ਵਾਹਿਗੁਰੂ ਆਪ ਹੀ ਹੈ। ਜਿੰਨੀ ਸ੍ਰਿਸ਼ਟੀ ਤੁਸੀਂ ਦੇਖਦੇ ਹੋ ਇੱਕ ਸ਼ਬਦ ਤੋਂ ਮੈਨੀਫੈਸਟ ਹੋਈ ਹੋਈ ਹੈ, ਦਿਸਦਾਲ ਮੈਨੀਫੈਸਟੇਸ਼ਨ ਆਫ ਸ਼ਬਦ। ਨਿਰੰਕਾਰ ਆਕਾਰ ਹੋਏ ਏਕੰਕਾਰ ਅਪਾਰ ਸਦਾਇਆ। ਜਦ ਕੰਮ ਕਰਨ ਲੱਗਿਆ, ਪਹਿਲਾਂ ਸਮਾਧੀ ਚ ਸੀ, ਜਦੋਂ ਉੱਠ ਕੇ ਕੰਮ ਕਰਨ ਲੱਗਿਆ, ਉਸ ਵੇਲੇ ਏਕੰਕਾਰ ਨਾ ਹੋਇਆ। ਏਕੰਕਾਰੋਂ ਸ਼ਬਦ ਤੋਂ, ਏਕੰਕਾਰੋਂ ਕੀ ਹੋਈ, ਇੱਕ ਸ਼ਬਦ ਦੀ ਧੁਨ ਹੋਈ, ਉਹ ਸ਼ਬਦ ਨੇ ਓਮਕਾਰ ਨਾ ਰੱਖਿਆ, ਓਮਕਾਰ ਆਕਾਰ ਪਾਇਆ। ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾਂ ਏਕੰਕਾਰ ਲਿਖਿਆ, ਇਹ ਕਿਹਾ ਤੇ ਫਿਰ ਓਮਕਾਰ, ਓਂਕਾਰ ਸ਼ਬਦ ਹੈ, ਉਹ ਸ਼ਬਦ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹ ਸ਼ਬਦ ਸ਼ਬਦਾਂ ਵਰਗਾ ਨਹੀਂ, ਉਹ ਅਨੁਭਵ ਪ੍ਰਕਾਸ਼ ਹੈ, ਉੱਥੇ ਪਰਮੇਸ਼ਰ ਸਾਕਸ਼ਾਤ ਦਰਸ਼ਨ ਦੇਣ ਲੱਗ ਜਾਂਦਾ, ਉਹ ਪਿਆਰ ਕਰਨ ਵਾਲਾ। ਫਿਰ ਉਹ ਸੁਣ ਮੁਣ ਨਹੀਂ ਹੈ ਰੱਬ, ਉਹ ਸੱਤ ਹੈ, ਫਿਰ ਸ਼ਕਤੀ ਹੈ, ਤਰਤੀਬ ਹੈ ਉਹਦੇ ਵਿੱਚ ਸਾਰੀ, ਜਿਹਨੂੰ ਨਾਮ ਕਹਿੰਦੇ ਨੇ, ਸ਼ਕਤੀ ਹੈ। ਫਿਰ ਉਹ ਕਰਤਾ ਹੈ, ਸਭ ਕੁਛ ਬਣਾਉਂਦਾ ਹੈ, ਉਹ ਚੁੱਪ ਕਰਿਆ ਨਹੀਂ ਬੈਠਾ ਕਿਸੇ ਪਾਸੇ, ਉਹ ਬਣਾ ਕੇ ਲਾਂਬੇ ਨਹੀਂ ਹੁੰਦਾ, ਉਹ ਪੁਰਖ ਹੈ, ਸਾਰਿਆਂ ਦੇ ਵਿੱਚ ਫੇਰ ਰਚ ਜਾਂਦਾ। ਜਿਹੜੀ ਮੱਕੜੀ ਹੈ ਨਾ, ਇਹ ਵੀ ਬਣਾਉਂਦੀ ਹੈ ਆਪਣੇ ਆਪ ਤੋਂ, ਜਾਲਾ ਬਣਾ ਦਿੰਦੀ ਹੈ ਮੱਕੜੀ, ਲੇਕਿਨ ਆਪ ਜਾਲਾ ਨਹੀਂ ਬਣ, ਜਾਲੇ ਦੇ ਵਿੱਚ ਨਹੀਂ ਰਹਿੰਦੀ, ਇੱਕ ਕਿਨਾਰੇ ਤੇ ਹੋ ਕੇ ਬੈਠ ਜਾਂਦੀ ਹੈ। ਇਹ ਪਰਮੇਸ਼ਰ ਨਹੀਂ ਕਿਨਾਰੇ ਜਾਂਦਾ, ਇਕੱਲੀ ਇਕੱਲੀ ਤੰਗ ਦੇ ਵਿੱਚ ਹੀ ਰਹਿੰਦਾ, ਇਕੱਲੇ ਇਕੱਲੇ ਸਰੀਰ ਚ, ਇਕੱਲੇ ਇਕੱਲੇ ਵਜੂਦ, ਚਾਹੇ ਦਰਖਤਾਂ ਦਾ ਚਾਹੇ ਕਾਸੇ ਦਾ, ਹਰੇਕ ਵਜੂਦ ਦੇ ਵਿੱਚ ਪਰਮੇਸ਼ਰ ਹੈ। ਪਰਮੇਸ਼ਰ ਤੋਂ ਬਗੈਰ ਕੋਈ ਚੀਜ਼ ਨਹੀਂ ਹੈ, ਹਰ ਥਾਂ ਦੇ ਉੱਤੇ ਵਾਹਿਗੁਰੂ ਹੈ, ਕੋਈ ਪਿੰਨ ਪੁਆਇੰਟ ਨਹੀਂ ਕਰ ਸਕਦੇ ਵੀ ਇੱਥੇ ਵਾਹਿਗੁਰੂ ਨਹੀਂ ਹੈ, ਇਸ ਕਰਕੇ ਉਹ ਪੁਰਖ ਹੈ। ਫਿਰ ਉਹਨੂੰ ਡਰ ਕੋਈ ਨਹੀਂ ਹੈ ਵੀ ਇਹ ਖਤਮ ਹੋ ਜਾਏਗਾ, ਉਹ ਨਿਰਭਉ ਹੈ, ਵੈਰ ਉਹਦਾ ਕਿਸੇ ਨਾਲ ਹੈ ਹੀ ਨਹੀਂ, ਨਿਰਵੈਰ ਹੈ, ਕਾਲ ਦੇ ਉਹ ਕਾਬੂ ਨਹੀਂ ਆਉਂਦਾ, ਬਾਕੀ ਚੀਜ਼ਾਂ ਸਭ ਕਾਲ ਦੇ ਵਿੱਚ ਨੇ, ਪਹਿਲਾਂ ਬਣਦੀਆਂ ਨੇ ਫਿਰ ਵਿਮਸਦੀਆਂ ਨੇ, ਇੱਕਦਮ ਐਕਸਪੈਂਸ਼ਨ ਹੁੰਦੀ ਹੈ। ਹੁਣ ਸਾਇੰਸ ਨੇ ਇੰਨੀ ਤਰੱਕੀ ਕਰ ਲਈ, ਇਹ ਜਿਹੜਾ ਪਰਮਾਣੂ ਹੈ ਇਹਨੂੰ 60 ਕਰੋੜ ਗੁਣਾ ਵੱਡਾ ਕਰਕੇ ਦਿਖਾਤਾ, 60 ਕਰੋੜ ਗੁਣਾ ਵੱਡਾ, ਉਹ ਵੱਡਾ ਹੋ ਕੇ ਕਿੱਡਾ ਹੋ ਗਿਆ, ਸੂਈ ਵਰਗਾ ਹੋ ਗਿਆ। ਉਹਦੇ ਜਿਹੜੇ ਪੇਟ ਦੇ ਵਿੱਚ ਹਰਕਤ ਹੈ ਪਰਮਾਣੂ ਦੇ, ਇਲੈਕਟ੍ਰੋਨ ਪ੍ਰੋਟੋਨ ਨਿਊਟ੍ਰੋਨ, ਉਹ ਵੀ ਦਿਖਾਤੀ ਸਾਇੰਸ ਨੇ ਵੀ ਐਂ ਹਰਕਤ ਕਰਦੇ ਨੇ, ਉਹ ਵੱਡਾ ਕਰ ਲਿਆ ਕੈਮਰਿਆਂ ਦੀ ਮਦਦ ਦੇ ਨਾਲ, ਛੋਟੀ ਚੀਜ਼ ਨੂੰ 60 ਕਰੋੜ ਗੁਣਾ ਵੱਡਾ ਕਰ ਲਿਆ। ਉਹ ਜਿਹੜੇ ਉਹਦੇ ਵਿੱਚ ਹਰਕਤ ਕਰਦਾ, ਉਹਨੂੰ ਹਰਕਤ ਕਰਾਉਂਦਾ, ਉਹ ਵਾਹਿਗੁਰੂ ਹੈ, ਉਹਦੇ ਜੋ ਆਲੇ ਚ ਨਹੀਂ ਆਉਂਦਾ ਕਿਸੇ ਦੀ, ਇਹਨਾਂ ਨੂੰ ਪਤਾ ਲੱਗਦਾ ਵੀ ਇਹ ਹਰਕਤ ਕਿਉਂ ਕਰਦਾ ਹੈ, ਇਹਦੇ ਅੰਦਰ ਕਿਉਂ ਇਹ ਹਰ ਵਕਤ ਹਰਕਤ ਹੈ, ਗਤੀ ਕਿਉਂ ਹੈ, ਉਹ ਗਤੀ ਹੈ ਬਣਾਈ ਹੋਈ ਚੀਜ਼ ਚ, ਉਹ ਛਿਣ ਛਿਣ ਕਰਕੇ ਲੰਘਦੀ ਹੈ, ਛਿਣ ਛਿਣ ਔਦ ਵਿਹਾਤ ਹੈ, ਫੂਟੇ ਘੱਟ ਜਾਓ ਪਾਣੀ। ਸੋ ਇਹ ਬਣਦਾ ਰਹਿੰਦਾ ਹਰ ਵਕਤ ਇਹ ਚਲਾਏ ਮਾਨ ਹੈ ਸ੍ਰਿਸ਼ਟੀ ਪਹਿਲਾਂ ਵੱਧਦੀ ਹੈ ਫਿਰ ਘੱਟ ਜਾਂਦੀ ਹੈ ਇਸ ਤਰ੍ਹਾਂ ਉਹ ਜਿਹੜਾ ਸ਼ਬਦ ਹੈ ਉਸ ਤੋਂ ਹੀ ਸ੍ਰਿਸ਼ਟੀ ਦੀ ਉਤਪਤੀ ਹੋਈ ਤੇ ਸ਼ਬਦ ਵਿੱਚ ਹੀ ਹੈ ਸ੍ਰਿਸ਼ਟੀ ਦੇ ਸ਼ਬਦ ਤੋਂ ਬਾਹਰ ਨਹੀਂ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਮਣ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਤਾਰੇ ਸੁਣ ਗਿਆਨ ਧਿਆਨ ਨਾਮ ਕੇ ਤਾਰੇ ਆਕਾਸ਼ ਪਤਾਲ ਨਾਮ ਕੇ ਤਾਰੇ ਸਗਲ ਕਾਰ ਨਾਮ ਕੇ ਤਾਰੇ ਪੂਰੀਆਂ ਸਭ ਪਵਨ ਜਿੰਨਾ ਕੁਛ ਤੁਹਾਨੂੰ ਨਜ਼ਰ ਆਉਂਦਾ ਹੈ ਸਾਰਾ ਨਾਮ ਨੇ ਧਾਰਨ ਕਰਿਆ ਹੋਇਆ ਹੈ ਇਹ ਸਭ ਗਤੀਸ਼ੀਲ ਹੈ ਉਹ ਨਹੀਂ ਹੈ ਉਹ ਅਕਾਲ ਹੈ ਫਿਰ ਹਸਤੀ ਹੈ ਇਹ ਨਹੀਂ ਵੀ ਅਣਹੋਂਦ ਹੋ ਗਿਆ ਮਹਾਰਾਜ ਕਹਿੰਦੇ ਮੂਰਤ ਹੈ ਹਸਤੀ ਹੈ ਬਾਤ ਹੈ ਉਹਨੂੰ ਕੋਈ ਗਿਆਨ ਨਹੀਂ ਦਿੰਦਾ ਆਪੇ ਹੀ ਗਿਆਨ ਹੈ ਉਹਨੂੰ ਸਵੈਪਨ ਫਿਰ ਉਹ ਵੱਡਾ ਹੈ ਫਿਰ ਉਹਦੇ ਚ ਸਿਫਤੇ ਹੈ ਕਿ ਉਹ ਪ੍ਰਸ਼ਾਦ ਹੈ ਕਿਰਪਾ ਕਰਦਾ ਹਰੇਕ ਦੇ ਉੱਤੇ ਦਿਆਲਤਾ ਦੀ ਸਦਾ 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 ਦਿਆਲ ਸਿਮਰ ਸਿਮਰ ਨਾਨਕ ਪਏ ਨਿਹਾਲ ਦੂਸਰਾ ਇਹਦਾ ਹੈਗਾ ਕਿ ਉਹਨੇ ਗੁਰੂ ਨੂੰ ਸਮਝਾ ਚਾਬੀ ਸੰਭਾਲ ਦਿੱਤੀ ਗੁਰ ਪ੍ਰਸ਼ਾਦ ਜਿੰਨਾ ਚਿਰ ਗੁਰੂ ਕਿਰਪਾ ਨਾ ਕਰੇ ਉਨੀ ਦੇਰ ਤੱਕ ਮਿਲਾਪ ਨਹੀਂ ਹੋਇਆ ਕਰਦਾ ਬਿਨ ਸ਼ਬਦ ਦੇ ਅੰਤਰ ਹਨੇਰਾ ਇਹ ਸ਼ਬਦ ਨਾ ਜਾਗੇ ਉਹਨਾਂ ਚਿਰ ਅੰਦਰ ਹਨੇਰਾ ਪਿਆ ਨਾ ਵਸ ਲਏ ਨਾ ਚੁੱਕੇ ਪਿਆ ਉਹਨਾਂ ਚਿਰ ਆਤਮ ਪ੍ਰਾਪਤੀ ਹੁੰਦੀ ਹੋ ਨਹੀਂ ਹੈ ਸਤਿਗੁਰ ਹੱਥ ਕੁੰਜੀ ਹੋਰ ਤਦਰ ਖੁੱਲੇ ਨਾ ਹੀ ਗੁਰ ਪੂਰੇ ਭਾਗ ਮਿਲਾਏਗਾ ਇੱਥੇ ਫਿਰ ਮਹਾਰਾਜ ਨੇ ਕਿਹਾ ਵੀ ਸਤਿਗੁਰੂ ਕੋਲ ਹੈ ਜੀ ਕੁੰਜੀ ਖੁੱਲਦਾ ਨਹੀਂ ਹੈ ਤੇ ਗੁਰੂ ਜਿਹੜਾ ਪੂਰੇ ਭਾਗ ਨਾਲ ਮਿਲਦਾ ਸੋ ਮਹਾਰਾਜ ਕਹਿੰਦੇ ਤੂੰ ਵਾਹਿਗੁਰੂ ਨੂੰ ਬਾਹਰ ਨਾ ਭਾਲ ਵਾਹਿਗੁਰੂ ਤੇਰੇ ਅੰਦਰ ਹੈ ਤੇਰਾ ਇਰਾਦਾ ਨਹੀਂ ਉਹਨੂੰ ਮਿਲਣ ਦਾ ਭੂਤ ਹੋਵੇ ਤੂੰ ਡਰ ਜਾਂ ਡੱਠਿਆ ਫਿਰਦਾ ਜੀ ਮੇਰੇ ਅੰਦਰ ਭੂਤ ਹੈ ਉਹਦਾ ਵਿਸ਼ਵਾਸ ਤੈਨੂੰ ਹੋ ਜਾਂਦਾ ਲੇਕਿਨ ਵਾਹਿਗੁਰੂ ਜਿਹਦੇ ਕਰਕੇ ਤੇਰੀ ਜ਼ਿੰਦਗੀ ਕਾਇਮ ਹੈ ਖਾਂਦਾ ਹੈ ਪੀਂਦਾ ਹੈ ਸੌਂਦਾ ਉੱਠਦਾ ਜਾਗਦਾ ਹੈ ਸੋਹਣੇ ਤੇਰੇ ਨੈਣ ਨੇ ਅੱਖਾਂ 'ਚ ਹੀ ਹੋ ਕੇ ਦੇਖਦਾ ਕੰਨਾਂ 'ਚ ਹੀ ਹੋ ਕੇ ਸੁਣਦਾ ਹੈ ਉਹ ਵਾਹਿਗੁਰੂ ਦਾ ਤੈਨੂੰ ਕਦੇ ਧਿਆਨ ਨਹੀਂ ਆਉਂਦਾ ਵੀ ਮੇਰੇ ਨਾਲ ਹੈ ਸੋ ਮਹਾਰਾਜ ਕਹਿੰਦੇ ਜੇ ਪਰਮੇਸ਼ਰ ਨੂੰ ਮਿਲਣਾ ਐਵੇਂ ਨਾ ਭਾਲੀ ਜਿਹੀ ਜੰਗਲਾਂ ਜਾ ਕੇ ਮੈਨੂੰ ਇੱਥੋਂ ਮਿਲੂ ਉੱਥੋਂ ਮਿਲੂ ਪਹਾੜਾਂ ਦੀ ਚੋਟੀ ਤੇ ਜਾ ਕੇ ਮਿਲੂ ਕਿਉਂਕਿ ਐਸੇ ਸਾਡੇ ਖਿਆਲ ਬਣ ਚੁੱਕੇ ਨੇ ਜਿਹੜਾ ਗੰਗਾ ਜਾਂਦਾ ਹੈ ਉਹ ਕਹਿੰਦਾ ਜੀ ਮੈਨੂੰ ਉੱਥੇ ਰੱਬ ਮਿਲੂਗਾ ਕਾਸ਼ੀ ਜਾਂਦਾ ਹੈ ਕਹਿੰਦਾ ਮੈਨੂੰ ਉੱਥੇ ਮੈਂ ਰੱਬ ਨੂੰ ਮਿਲਣ ਜਾ ਰਿਹਾ ਵੱਡੇ ਮੰਦਰ 'ਚ ਕਾਬੇ ਨੂੰ ਜਾਂਦਾ ਉਹ ਕਹਿੰਦਾ ਮੱਕੇ ਜਾ ਕੇ ਅਸੀਂ ਖੁਦਾ ਦੇ ਦਰਸ਼ਨ ਕਰਾਂਗੇ ਅਸੀਂ ਹੇਮਕੁੰਡ ਨੂੰ ਜਾਂਦੇ ਹਾਂ ਕਹਿੰਦੇ ਦਸਵੇਂ ਪਾਤਸ਼ਾਹ ਦੇ ਦਰਸ਼ਨ ਉੱਥੇ ਹੋਣਗੇ ਹਜ਼ੂਰ ਸਾਹਿਬ ਨੂੰ ਜਾਂਦੇ ਹਾਂ ਕਹਿੰਦੇ ਮਹਾਰਾਜ ਉੱਥੇ ਮਿਲਣਗੇ ਜਦ ਮਹਾਰਾਜ ਨੂੰ ਪੁੱਛਦੇ ਹਾਂ ਵੀ ਤੁਸੀਂ ਕਿੱਥੇ ਰਹਿੰਦੇ ਹੋ ਤਾਂ ਮਹਾਰਾਜ ਸਾਨੂੰ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ ਪਰ ਉਹ ਬਿਆਨ
ਸੌਦਾ ਵਸਦਾ ਤੇਰੇ ਨੇੜੇ ਤਨ ਬਾਰੋਂ ਪਸੰਦੈ ਸੌਦਾ ਵਸਦਾ ਤੇਰੇ ਨੇੜੇ ਤਨ ਬਾਰੋਂ ਢੂੰਡਦੈ Thank you.
ਜੇ ਤੂੰ ਤੋੜਦਾ ਤਾਂ ਤੇਰੇ ਅੰਦਰ ਹਿਰਦੇ ਚ ਵਸਦਾ, ਹਿਰਦੇ ਨੂੰ ਖੋਜ ਲੈ। ਜਾਨੜੀਏ ਮਾਨੜਾ ਕਾਏ ਕਰੇ, ਆਪਣੜਾ ਘਰ ਹਲੰਗੋ ਕੀ ਨਾ ਮਿਲੇ। ਆਪਣੇ ਘਰ ਦੇ ਵਿੱਚ ਦੇਖ ਤੂੰ, ਇਹ ਸਰੀਰ ਦੇ ਅੰਦਰ ਸੌ ਨੇੜੇ ਤਨ ਕਮਲੀਏ, ਬਾਹਰ ਕਿਆ ਟੁੰਦੇ। ਕਮਲੀ ਕਿਹਾ ਮਹਾਰਾਜ ਨੇ, ਕਹਿੰਦੀ ਕਮਲੀ ਬਾਹਰ ਟੋਲਦੀ ਫਿਰਦੀ ਹੈ, ਉਹ ਤਾਂ ਅੰਦਰ ਬੈਠਾ। ਜੇ ਕਿਸੇ ਨੂੰ ਮਿਲਣਾ ਹੋਵੇ ਉਹ ਅੰਦਰ ਆ ਕੇ ਪਲੰਘ ਤੇ ਬੈਠ ਜਾਵੇ, ਤੇ ਜਿਹਨੂੰ ਮਿਲਣਾ ਹੋਸਟ ਹੈ ਜਿਹੜਾ, ਉਹ ਬਾਹਰ ਟੋਲਦਾ ਫਿਰੇ, ਪਿੰਡ ਛੱਡ ਜਾਵੇ, ਸ਼ਹਿਰ ਛੱਡ ਜਾਵੇ, ਦੂਰ ਤੁਰਿਆ ਫਿਰੇ, ਕਾਰਾਂ ਲੈ ਕੇ ਵੀ ਟੋਲਦਾ। ਕੋਈ ਸਿਆਣਾ ਬੰਦਾ ਕਹੇ ਕਿਹਨੂੰ ਟੋਲਦਾ? ਕਹਿੰਦੇ ਮੈਨੂੰ ਮਿਲਣਾ ਸੀ, ਮੈਂ ਉਹਨੂੰ ਮਿਲਣਾ ਸੀ, ਉਹਨੂੰ ਟੋਲਦਾ ਫਿਰਦਾ। ਉਹ ਤਾਂ ਕਹਿੰਦੇ ਤੁਹਾਡੇ ਘਰ ਬੈਠਾ। ਹੁਣ ਦੇਖੋ ਕਿੰਨੀ ਕਮਲੀ ਗੱਲ ਹੈ। ਮਹਾਰਾਜ ਨੇ ਤਾਂ ਕਿਹਾ, ਕਹਿੰਦੇ ਸੌ ਨੇੜਾ ਧਨ ਕਮਲੀਏ, ਬਾਹਰ ਕਿਆ ਢੂੰਡੇ। ਕੀ ਕਮਲੀਏ, ਕਾਹਨੂੰ ਬਾਹਰ ਢੂੰਡਦੀ ਫਿਰਦੀ? ਉਹ ਤੇਰੇ ਹਿਰਦੇ ਚ ਵਸਦਾ, ਦੂਰ ਨਹੀਂ ਰਹਿੰਦਾ। ਬਾਕੀ ਆ ਮਿਲਣਾ ਉਸਨੂੰ, ਇਹ ਤਾਂ ਨਹੀਂ ਮਿਲ ਹੁੰਦਾ। ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਪਾਵੇ ਚੋਲੜਾ ਪਿਆਰੇ, ਕਿਉਂ ਤਨ ਤੇਜਾ ਜਾਏ। ਬਦਬੂਦਾਰ ਕੱਪੜੇ ਪਾਏ ਹੋਣ, ਕਿਹੜਾ ਜਿਹੜਾ ਨੇੜੇ ਲੱਗੇ। ਦੁਰਗੰਧ ਆਉਂਦੀ ਹੋਵੇ, ਸੜੇ ਹੋਏ ਕੱਪੜੇ ਹੋਣ, ਮੈਲੇ ਕੱਪੜੇ। ਮਹਾਰਾਜ ਕਹਿੰਦੇ ਤੇਰਾ ਜਿਹੜਾ ਚੋਲਾ ਹੈ ਨਾ, ਇਹ ਮਾਇਆ ਨਾਲ ਮੈਲਾ ਹੋ ਗਿਆ। ਇਹ ਪਰਮੇਸ਼ਰ ਨੂੰ ਨਹੀਂ ਪਾਉਂਦਾ। ਪਰਮੇਸ਼ਰ ਨੂੰ ਜਿਹੜੀ ਚੀਜ਼ ਪਾਉਂਦੀ ਹੈ, ਉਹ ਅਜਿਹਾ ਸ਼ਿੰਗਾਰ ਕਰ ਲੈ। ਨਾ ਤਾਂ ਭੇਖ ਦਾ ਸ਼ਿੰਗਾਰ ਉਹ ਮੰਨਦਾ, ਉਹ ਨਹੀਂ ਮੰਨਦਾ। ਮੇਰਾ ਕੰਤ ਨਾ ਭੀਜੈ ਰਾਗੀ ਨਾਦੀ ਵੇਰ, ਨਾ ਭੀਜੈ ਸੁਰਤੀ ਗਿਆਨੀ ਜੋਗ, ਨਾ ਭੀਜੈ ਸੋਗੀ ਕੀਤਾ ਰੋਜ, ਨਾ ਭੀਜੈ ਰੂਪਿਨੀ ਮਾਲੀ ਰੰਗ, ਨਾ ਭੀਜੈ ਤੀਰਥ ਭਵੀਆ ਨੰਗ, ਨਾ ਭੀਜੈ ਦਾਤੀ ਕੀਤਾ ਪੁੰਨ, ਨਾ ਭੀਜੈ ਬਾਹਰ ਬੈਠਿਆ ਸੁਣ, ਨਾ ਭੀਜੈ। ਕਹਿੰਦੇ ਇਸ ਤਰ੍ਹਾਂ ਵੀ ਨਹੀਂ ਭੇਜਦਾ ਹੈਗਾ। ਨਾ ਭੀਜੈ ਭੇੜ ਮਰੇ ਭੇੜ ਸੂਰ, ਕਹਿੰਦੇ ਤਲਵਾਰਾਂ ਲੈ ਕੇ ਲੜਾਈ ਕਰਕੇ ਰੱਬ ਭੇਜੂ? ਕਹਿੰਦੇ ਨਾ, ਬਿਲਕੁਲ ਨਹੀਂ ਭੇਜਦਾ। ਨਾ ਭੀਜੈ ਕਿਤੇ ਹੋਵੇ ਧੂੜ, ਹੱਥ ਜੇ ਬੰਨੀ ਜਾਵੇ ਤੇ ਚਰਨਾਂ ਦੀ ਧੂੜ ਕਹੇ ਮੈਂ ਤੁਹਾਡੀਆਂ, ਕਹਿੰਦੇ ਫਿਰ ਵੀ ਨਹੀਂ ਭੇਜਦਾ। ਲੇਖਾ ਲਿਖਿਆ ਮਨ ਕਾ ਪਾਏ, ਇਹਦਾ ਲੇਖੇ ਜਿਹੜੇ ਨੇ ਮਨ ਨਾਲ ਸੰਬੰਧ ਰੱਖਦੇ ਆ। ਨਾਨਕ ਭੀਜੈ ਸੱਚ ਹੈ ਮੈਂ, ਸੱਚੇ ਨਾਮ ਦੀ ਜਿੰਨੀ ਦੇਰ ਤੱਕ ਪ੍ਰਾਪਤੀ ਨਹੀਂ ਹੁੰਦੀ, ਪਰਮੇਸ਼ਰ ਨਹੀਂ ਭੇਜਦਾ। ਸੋ ਉਹਨੂੰ ਰਜਾਉਣ ਵਾਲਾ ਸ਼ਿੰਗਾਰ ਜਿਹੜਾ, ਉਹ ਗੁਰੂ ਮਹਾਰਾਜ ਇਸ ਤਰ੍ਹਾਂ ਦੇ ਨਾਲ ਫਰਮਾਉਂਦੇ ਨੇ।
ਪਾਉਂਦਾ ਰਾਮ ਨੂੰ ਸ਼ਿੰਗਾਰ ਸੁਖੀ ਪਿਆਰ ਦਾ, ਵੇਖਾ ਨਾਲ ਨਹੀਂ ਉਹ ਭੇਜਦਾ। ਰਾਮ ਨੂੰ ਸ਼ਿੰਗਾਰ ਸੁਖੀ ਪਿਆਰ ਦਾ, ਵੇਖਾ ਨਾਲ ਨਹੀਂ ਉਹ ਭੇਜਦਾ। ਪਿਆਰ ਦਾ
ਮੁਲਤਾਨ ਗਏ ਹੋਏ ਨੇ ਪਾਕ ਪਟਨ, ਉੱਥੇ ਬਾਬਾ ਫਰੀਦ ਜੋ ਬਾਰਵੇਂ ਫਰੀਦ ਸਾਨੀ ਜਿਸ ਨੂੰ ਆਖਦੇ ਸੀ ਤੇ ਸ਼ੇਖ ਬਰਮ ਉਹਨਾਂ ਦਾ ਨਾਮ ਸੀ, ਆਪ ਗੁਰੂ ਨਾਨਕ ਪਾਤਸ਼ਾਹ ਆਉਂਦੇ ਨੇ ਆ ਕੇ ਕਹਿਣ ਲੱਗੇ ਕਿ ਮਹਾਰਾਜ ਅਸੀਂ ਚੋਲੇ ਪਾਉਂਦੇ ਹਾਂ, ਕਾਲੇ ਰੰਗ ਦੇ ਪਾਉਂਦੇ ਹਾਂ, ਮਾਲਾ ਗਲ ਵਿੱਚ ਪਾਉਂਦੇ ਹਾਂ ਹਰੇ ਰੰਗ ਦੀ, ਕਦੇ ਹਰੇ ਰੰਗ ਦੇ ਅਸੀਂ ਕੱਪੜੇ ਪਹਿਨਦੇ ਹਾਂ, ਹਰਾ ਰੰਗ ਸਿਰ ਤੇ ਬੰਨਦੇ ਹਾਂ, ਨੰਗੇ ਪੈਰੀਂ ਤੁਰੇ ਫਿਰਦੇ ਹਾਂ। ਹੇ ਨਾਨਕ ਇਹ ਤਾਂ ਦੱਸ, ਇਹ ਪਰਮੇਸ਼ਰ ਨੂੰ ਸ਼ਿੰਗਾਰ ਪਾਉਂਦਾ ਕਿ ਨਹੀਂ? ਮਹਾਰਾਜ ਕਹਿੰਦੇ ਸ਼ੇਖ ਜੀ, ਪਰਮੇਸ਼ਰ ਬਾਹਰਲੇ ਸ਼ਿੰਗਾਰ ਨਾਲ ਤਾਂ ਭਿੱਜਦਾ ਹੀ ਨਹੀਂ ਹੈ, ਉਹਦਾ ਤਲਕੇ ਨਹੀਂ ਇਹਨਾਂ ਚੀਜ਼ਾਂ ਨਾਲ ਕੋਈ, ਕੁਛ ਕਰ ਲੈ ਲੋਕਾਂ ਵੇ ਹੋ ਸੂਹ ਵੀ ਸੂਹਾ ਬੇਸ ਕਰੀ ਬੇਸੀ ਸੌ ਨਾ ਪਾਈ ਹੈ ਹੋ ਕਰ ਕਰ ਬੇਸ ਰਹੀ। ਸੂਹਾ ਕੱਪੜਾ ਸਜਦਾ ਦੁੱਗਣਾ ਹੁਸਨ ਹੋ ਜਾਂਦਾ, ਲੇਕਿਨ ਕਹਿੰਦੇ ਪਰਮੇਸ਼ਰ ਨੂੰ ਨਹੀਂ ਮਿਲਦਾ ਹੈਗਾ ਇਹ। ਪਰਮੇਸ਼ਰ ਨੂੰ ਮਿਲਣ ਵਾਸਤੇ ਸ਼ਿੰਗਾਰ ਵੀ ਉਸੇ ਤਰ੍ਹਾਂ ਦੇ। ਕਹਿੰਦੇ ਜਿਹੜਾ ਚੋਲਾ ਪਹਿਨਦਾ ਇਹ ਚੋਲੇ ਦੇ ਵਿੱਚ ਮਾਇਆ ਦੀ ਪਾ ਆਈ ਹੋਈ ਹੈ, ਮਾਇਆ ਬਾਕੀ ਚੀਜ਼ਾਂ ਜਿੰਨੀਆਂ ਪਰਮੇਸ਼ਰ ਤੋਂ ਬਗੈਰ ਹੈ ਉਹਨਾਂ ਨਾਲ ਜਿੰਨਾ ਚਿੱਤ ਲੱਗਣਾ ਸਭ ਮਾਇਆ ਕਹਾਉਂਦੀ ਹੈ। ਪੁੱਤਰ ਵੀ ਮਾਇਆ, ਧੀਆਂ ਵੀ ਨਾ ਮਾਇਆ, ਕੋਠੇ ਵੀ ਮਾਇਆ ਨੇ, ਪੈਸਾ ਵੀ ਮਾਇਆ, ਆਪਣੀ ਪੜ੍ਹਾਈ ਲਿਖਾਈ ਵੀ ਮਾਇਆ, ਮੈਂ ਵੀ ਮੇਰੀ ਜਿਹੜੀ ਹੈਗੀ ਇਹਦੇ ਵਿੱਚ ਮਾਇਆ। ਕਹਿੰਦੇ ਮਾਇਆ ਨਾ ਪਾਇਆ ਹੋਇਆ ਜਿਹੜਾ ਕੱਪੜਾ ਹੈ ਪਾ ਦਿੱਤੀ ਹੋਈ, ਕਹਿੰਦੇ ਉਹ ਨਹੀਂ ਪਰਮੇਸ਼ਰ ਨੂੰ ਪਾਉਂਦਾ ਕਿਉਂਕਿ ਦੁਰਗੰਧ ਦਾ ਭਰਿਆ ਹੋਇਆ। ਇਹ ਤਾਂ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਪਾਵਾ ਚੋਲੜਾ ਪਿਆਰੇ, ਕਿਉਂ ਤਾਂ ਸੇਜਿਆ ਜਾਏ? ਜਾ ਨਹੀਂ ਸਕਦਾ, ਮਿਲ ਨਹੀਂ ਸਕਦਾ ਕਿਉਂਕਿ ਦੁਰਗੰਧ ਦਾ ਭਰੇ ਹੋਏ ਵਸਤਰ ਪਹਿਨੇ ਹੋਏ। ਸਗੋਂ ਮਹਾਰਾਜ ਕਹਿਣ ਲੱਗੇ ਕਿ ਸ਼ੇਖ ਜੀ, ਜੇ ਚੋਲਾ ਸ਼ਿੰਗਾਰ ਕਰਨਾ ਹੈ ਨਾ ਤਾਂ ਕਹਿੰਦੇ ਪੈਗੀਆਂ ਦੇ ਸਲਾਈਆਂ ਲੈਣੀ, ਅਦਬ ਦੇ ਵਿੱਚ ਆ ਜਾ ਪਰਮੇਸ਼ਰ ਦੇ, ਹਾਜ਼ਰ ਨਾਜ਼ਰ ਹੈ, ਕੋਈ ਗੱਲ ਐਸੀ ਨਾ ਕਰ। ਉਹ ਦੇਖਦਾ ਹੈ, ਪਹਿਲਾਂ ਗੁਸਤਾਖੀਆਂ ਕਰਦੇ ਹਾਂ ਅਸੀਂ ਰੱਬ ਨੂੰ ਦੂਰ ਜਾਣ ਕੇ, ਉਹ ਕੰਮ ਕਰਦੇ ਹਾਂ ਜਿਹਦੇ ਵਾਸਤੇ ਸਾਨੂੰ ਸ਼ਰਮਿੰਦਾ ਹੋਣਾ ਪੈਂਦਾ। ਮਹਾਰਾਜ ਕਹਿੰਦੇ ਐਸਾ ਕੰਮ ਮੂਲੇ ਨਾ ਕੀਤਾ ਜੇ ਤੰਤ ਪਛੋ ਤਾਈ, ਜਲ ਉਹ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਭਰੀ ਪ੍ਰੀਤ ਜਿਤ ਸਾਹਿਬ ਸੇਤੀ ਪਤਰ। ਫਰੀਦਾ ਜਿੰਨੀ ਕਮੀ ਨਾਹੇ ਗੁਣ ਉੱਤੇ ਕੰਬੜੇ ਵਿਸਾਰ, ਮਤ ਸ਼ਰਮਿੰਦਾ ਥੀ ਬਈ ਸਾਈ ਦੇ ਦਰਬਾਰ। ਉਹ ਕੰਮ ਨਾ ਕਰ ਜਿੱਥੇ ਜਾ ਕੇ ਸ਼ਰਮਿੰਦਾ ਹੋਣਾ ਪਵੇ, ਤੇਰੀ ਅਕਲ ਤੇਰੇ ਨਾਲ ਹੀ ਰਹਿ ਜਾਣੀ ਹੈ, ਤੇਰੀਆਂ ਦਲੀਲਾਂ ਤੇਰੇ ਨਾਲ ਰਹਿ ਜਾਂਦੀਆਂ, ਪਰਮੇਸ਼ਰ ਨੂੰ ਨਹੀਂ ਇਹ ਚੀਜ਼ਾਂ ਪਾਉਂਦੀਆਂ। ਪਰਮੇਸ਼ਰ ਅਦਬ ਦੇ ਵਿੱਚ ਹੈ, ਪੈਗੀਆਂ ਦੇ ਸਲਾਈਆਂ ਨੇ, ਜੇ ਅਦਬ ਹੀ ਨਹੀਂ ਪਰਮੇਸ਼ਰ ਦਾ ਇਹ ਗੱਲੇ ਕੋਈ ਨਹੀਂ ਹੈ। ਪੈਕੀਆਂ ਦੇ ਸਲਾਈਆਂ ਲੈਣੀ ਭਾਵਕਾ ਕਰ ਸ਼ਿੰਗਾਰ, ਕਹਿੰਦੇ ਪਿਆਰ ਦਾ ਸ਼ਿੰਗਾਰ ਬਣਾ ਤਾਂ ਸੁਹਾਗਣ ਗਾਣੀਆਂ ਲੱਗੀ। ਫੇਰ ਕਹਿੰਦੇ ਇਹ ਸ਼ਿੰਗਾਰ ਤੋਂ ਗਾਂ ਸੁਹਾਗਣ ਤਾਂ ਹੈ ਜੇ ਉਹ ਵੀ ਪਿਆਰ ਕਰੇ ਜਾਂ ਸਹੁ ਧਰੇ ਪਿਆਰ, ਹੋਰ ਕੋਈ ਤਰੀਕਾ ਨਹੀਂ ਹੈ। ਸੋ ਇਸ ਤਰ੍ਹਾਂ ਦੇ ਨਾਲ ਬੇਣੀ ਜੀ ਦੇ ਮਨ ਵਿੱਚ ਤਾਂ ਬਹੁਤ ਹੈ ਵੀ ਮੈਂ ਕਿਸੇ ਤਰੀਕੇ ਨਾਲ ਪਰਮੇਸ਼ਰ ਨੂੰ ਮਿਲਾਂ, ਲੇਕਿਨ ਰਸਤਾ ਨਹੀਂ ਲੱਭਿਆ, ਕਿਉਂਕਿ ਜਦ ਤੱਕ ਰਸਤਾ ਦੱਸਣ ਵਾਲਾ ਨਾ ਆਵੇ ਨਹੀਂ ਪਤਾ ਲੱਗਦਾ। ਇੱਕ ਐਸੀ ਸਾਖੀ ਆਉਂਦੀ ਹੈ ਕਿ ਸ਼ਿਵਜੀ ਮਹਾਰਾਜ ਤੇ ਪਾਰਵਤੀ ਜਾ ਰਹੇ ਨੇ, ਜਾਂਦੇ ਜਾਂਦੇ ਪਾਰਵਤੀ ਨੇ ਕਿਹਾ ਕਿ ਮਹਾਰਾਜ ਤੁਸੀਂ ਅਮਰ ਕਥਾ ਦੀ ਬੜੀ ਤਾਰੀਫ ਕਰਦੇ ਹੋ, ਮੈਨੂੰ ਤਾਂ ਅੱਜ ਤੱਕ ਨਹੀਂ ਤੁਸੀਂ ਦੱਸਿਆ ਅਮਰ ਕਥਾ ਕੀ ਹੁੰਦੀ ਹੈ। ਉਹ ਕਹਿੰਦੇ ਪਾਰਵਤੀ ਕੋਈ ਉਹਦੇ ਵਾਸਤੇ ਟਕਾ ਦੀ ਲੋੜ ਹੈ, ਬਚਨ ਸੁਣਨ ਵਾਸਤੇ ਪੂਰੀ ਸ਼ਰਧਾ ਦੀ ਲੋੜ ਹੈ, ਕੋਈ ਸਮਾਂ ਆਏਗਾ ਤੇ ਮੈਂ ਤੈਨੂੰ ਦੱਸ ਦਾਂਗਾ। ਇਹ ਧਰਤੀ ਦਾ ਭਰਮਣ ਕਰਦੇ ਕਰਦੇ ਕਸ਼ਮੀਰ ਦੇ ਪਹਾੜਾਂ ਦੇ ਉੱਤੇ ਬਰਫਾਨੀਆਂ ਦੇ ਉੱਤੇ ਤੁਰੇ ਜਾਂਦੇ ਨੇ, ਅੱਗੇ ਅਮਰਨਾਥ ਦੀ ਗੁਫਾ ਜਿਹੜੀ ਬਰਫ਼ ਦੇ ਵਿੱਚ ਆਪੇ ਹੀ ਬਣੀ ਹੋਈ, ਉੱਥੇ ਸਾਰੇ ਬਰਫ਼ ਹੈ ਚਾਰੇ ਪਾਸੇ, ਉਹ ਵਿਚਾਲੇ ਇੱਕ ਗੁਫਾ ਹੈ। ਤੇ ਉੱਥੇ ਇੱਕ ਕਤਰਾ ਪਾਣੀ ਦਾ ਗਿਰੀ ਜਾਂਦਾ ਜਿਹੜਾ ਸ਼ਿਵਲਿੰਗ ਕਹਾਉਂਦਾ ਤੇ ਉਹਦੇ ਦਰਸ਼ਨ ਕਰਨ ਜਾਂਦੇ ਨੇ ਸਾਰੇ। ਉੱਥੇ ਪਾਰਵਤੀ ਤੇ ਸ਼ਿਵਜੀ ਮਹਾਰਾਜ ਬੈਠ ਜਾਂਦੇ ਨੇ ਉਸ ਗੁਫਾ ਚ। ਕਹਿੰਦੇ ਦੇਖ ਮੈਂ ਹੁਣ ਤੈਨੂੰ ਕਥਾ ਸੁਣਾਉਣਾ, ਮੇਰਾ ਵਚਨ ਸੀ ਤੇਰੇ ਨਾਲ ਤੇ ਤੂੰ ਧਿਆਨ ਨਾਲ ਸਰਵਣ ਕਰੇ ਤੇ ਹੰਗਾਰਾ ਭਰੀ ਜਾਈ, ਮੈਂ ਨੇਤਰ ਬੰਦ ਕਰਕੇ ਦੱਸੂੰਗਾ ਅਨੁਭਵ ਦੇ ਵਿੱਚੋਂ, ਕਿਉਂਕਿ ਇਹ ਕਥਾ ਕਿਤਾਬਾਂ ਚ ਨਹੀਂ ਲਿਖੀ ਹੁੰਦੀ, ਇਹ ਮਹਾਤਮਾ ਦੇ ਅਨੁਭਵ ਚ ਹੁੰਦੀ ਹੈ। ਉਹ ਜਿਸ ਵਕਤ ਅਮਰ ਕਥਾ ਸੁਣਾ ਰਹੇ ਨੇ ਬ੍ਰਹਮ ਗਿਆਨ ਦੀ ਕਥਾ, ਉਸ ਵੇਲੇ ਹੰਗਾਰਾ ਭਰਦੀ ਹੈ, ਇੱਕ ਤੋਤਾ ਆ ਗਿਆ ਉੱਥੇ, ਉਹ ਵੀ ਕਿਤੇ ਬੈਠ ਗਿਆ। ਬੈਠ ਕੇ ਜਦ ਉਹ ਹੂੰ ਕਹਿੰਦੀ ਹੈ, ਉਹ ਵੀ ਕਹਿੰਦਾ ਹੂੰ। ਸ਼ਿਵਜੀ ਨੇ ਦੇਖ ਲਿਆ ਵੀ ਦੋ ਹੰਗਾਰੇ ਭਰਦੀ ਹੈ, ਹੂੰ ਹੂੰ ਐਂ ਕਹਿੰਦੀ। ਇਹਨਾਂ ਨੂੰ ਸ਼ਿਵ ਇਹ ਸੌਂ ਗਈ ਪਾਰਵਤੀ ਤੇ ਤੋਤਾ ਹੰਗਾਰਾ ਭਰੀ ਗਿਆ। ਉਹ ਜਦ ਨੇਤਰ ਖੋਲ ਕੇ ਦੇਖਿਆ ਉਹ ਸੁੱਤੀ ਪਈ ਹੈ, ਆਲੇ ਦੁਆਲੇ ਦੇਖਿਆ ਵੀ ਹੰਗਾਰਾ ਕੌਣ ਭਰਦਾ ਸੀ, ਦੇਖਿਆ ਤਾਂ ਤੋਤਾ ਸੀ, ਉਹ ਤੋਤਾ ਉੜ ਗਿਆ। ਉਹ ਕਥਾ ਦਾ ਇੰਨਾ ਪੁੰਨ ਫਲ ਮਿਲਿਆ ਉਸਨੂੰ ਕਿ ਇੱਕਦਮ ਪੰਛੀ ਤੋਂ ਮਨੁੱਖ ਦਾ ਜਾਮਾ ਉਹਨੂੰ ਪ੍ਰਾਪਤ ਹੋ ਗਿਆ ਤੇ ਵੇਦ ਵਿਆਸ ਜੀ ਦਾ ਪੁੱਤਰ ਹੋ ਕੇ ਪੈਦਾ ਹੋ ਗਿਆ। ਬਚਪਨ ਵਿੱਚ ਉਸਨੂੰ ਸੋਝੀ ਸੀ, ਉਸ ਵੇਲੇ ਕਿਉਂਕਿ ਗਿਆਨ ਉਹਨੂੰ ਪ੍ਰਾਪਤ ਹੋਇਆ ਹੋਇਆ ਸੀ ਤੇ ਉਹਨੇ ਪ੍ਰਭੂ ਨੂੰ ਕਿਹਾ ਕਿ ਮੈਨੂੰ ਮਾਇਆ ਨਾ ਪਾਈ। ਉਹਦੀ ਬੇਨਤੀ ਮੰਨੀ ਗਈ ਤੇ ਉਹਨੂੰ ਸਾਰੇ ਜਨਮ ਪਿਛਲੇ ਯਾਦ ਰਹਿ ਗਏ, ਸੈਂਕੜੇ ਜਨਮ। ਤੇ ਜਦ ਥੋੜਾ ਹੋਇਆ ਵੱਡਾ, ਉਸ ਵੇਲੇ ਭਗਤੀ ਕਰਨ ਚਲਿਆ ਗਿਆ। ਬਥੇਰਾ ਵਿਆਸ ਜੀ ਨੇ ਰੋਕਿਆ, ਉਹਨੇ ਪਿਛਲੇ ਜਨਮਾਂ ਦੀ ਕਥਾ ਸੁਣਾ ਤੀ ਵੀ ਮੈਂ ਗਧਾ ਸੀ, ਆਹ ਮੇਰੇ ਨਾਲ ਬੀਤੀ, ਬਲਦ ਸੀ ਮੈਂ, ਆਹ ਬੀਤੀ, ਘੋੜਾ ਬਣਿਆ ਸੀ, ਆਹ ਮੇਰੇ ਨਾਲ ਬੀਤੀ, ਪਿੱਸੂ ਬਣਿਆ ਸੀ, ਆਹ ਬਣੀ, ਕੁੱਤਾ ਬਣਿਆ ਸੀ, ਐਂ ਕੀੜੇ ਪੈ ਕੇ ਮੈਂ ਮਰਿਆ। ਉਹ ਜਦ ਪੰਜ ਛੇ ਜਨਮ ਸੁਣਾਏ, ਵਿਆਸ ਜੀ ਕਹਿਣ ਲੱਗੇ ਜਾ ਬੇਟਾ ਮੈਂ ਨਹੀਂ ਰੋਕਦਾ। ਉਹਨੇ ਜਾ ਕੇ ਬੜੀ ਭਾਰੀ ਤਪੱਸਿਆ ਕਰੀ, 36 ਸਾਲ ਲੰਘ ਗਏ ਤੇ ਇੰਨਾ ਸਮਾਧੀ ਲੱਗ ਜਾਂਦੀ ਸੀ ਕਿ ਪੰਛੀ ਆ ਕੇ ਉਹਦੇ ਕੇਸਾਂ ਚ ਬੱਚੇ ਦੇ ਆਂਡੇ ਦਿੰਦੇ ਸੀ, ਬੱਚੇ ਕੱਢ ਕੇ ਲੈ ਜਾਂਦੇ ਸੀ, ਲੇਕਿਨ ਉਹਦੀ ਸਮਾਧੀ ਨਹੀਂ ਸੀ ਖੁੱਲਦੀ। ਇਹਦਾ ਮਤਲਬ ਹੈ ਕਿ 6-6 ਮਹੀਨੇ ਦੀ ਸਮਾਧੀ, ਵੱਡੀ ਲੰਮੀ ਸਮਾਧੀ ਲਾਉਂਦਾ ਸੀ। ਜਦ ਸਮਾਧੀ ਤੋਂ ਅਥਾਨ ਹੋਇਆ, ਉਸ ਵੇਲੇ ਸੋਚਿਆ ਕਿ ਸਿਆਣੇ ਬੰਦੇ ਸਭ ਸੋਚਦੇ ਨੇ ਬਈ ਜ਼ਿੰਦਗੀ ਲੰਘ ਗਈ, ਭਜਨ ਕਰਦਿਆਂ ਨੂੰ ਬਾਣੀ ਪੜ੍ਹਦਿਆਂ ਨੂੰ ਬਣਿਆ ਤਾਂ ਕੁਛ ਨਹੀਂ, ਅਜੇ ਕਿਸੇ ਕਿਨਾਰੇ ਤਾਂ ਅਸੀਂ ਪਹੁੰਚੇ ਨਹੀਂ ਹਾਂ। ਤੇ ਉਹਨੇ ਵੀ ਦੇਖਿਆ ਕਿ ਮੈਂ ਇੰਨਾ ਚਿਰ ਹੋ ਗਿਆ ਤਪ ਕਰਦਾ ਮੈਂ, ਲੇਕਿਨ ਮੇਰੇ ਮਨ ਨੂੰ ਸ਼ਾਂਤੀ ਨਹੀਂ ਆਈ ਹੈ, ਤੇ ਜੇ ਸ਼ਾਂਤੀ ਨਹੀਂ ਆਈ ਤਾਂ ਮੈਨੂੰ ਕੋਈ ਪਦ ਪ੍ਰਾਪਤ ਨਹੀਂ ਹੋਇਆ। ਉਹੀ ਮੇਰੇ 'ਚ ਗੁੱਸਾ ਹੈ, ਉਹੀ ਮੇਰੇ 'ਚ ਕਾਹਲ ਹੈ, ਉਵੇਂ ਜਿਵੇਂ ਮੇਰਾ ਮਨ ਹੈ ਜਿਹਾ ਜਿਹਾ ਮੈਂ ਲੈ ਕੇ ਆਇਆ ਸੀ, 36 ਸਾਲ ਤੋਂ ਬਾਅਦ ਬਦਲਿਆ ਹੀ ਨਹੀਂ ਅਜੇ। ਉਸ ਵੇਲੇ ਉਦਾਸ ਹੋ ਗਿਆ, ਅਰਦਾਸ ਹੋਇਆ ਹੋਇਆ ਪਿਤਾ ਦੇ ਕੋਲ ਆ ਗਿਆ ਕੇ ਕਹਿਣ ਲੱਗਿਆ, ਪਿਤਾ ਜੀ 36 ਸਾਲ ਹੋ ਗਏ ਮੈਨੂੰ ਤਪ ਕਰਦੇ ਨੂੰ, ਤੇ ਮੈਂ ਕੁੰਡਲਨੀ ਵੀ ਸਿੱਧ ਕਰ ਲਈ ਹੈ, 6 ਚੱਕਰ ਭੰਨ ਲਏ ਨੇ, ਮੂਲਾਧਾਰ ਚੱਕਰ ਤੋਂ ਲੈ ਕੇ ਆਗਿਆ ਚੱਕਰ ਸਹੀ, ਸਾਰਿਆਂ ਦੇ ਵਿੱਚ ਮੇਰੇ ਸਵਾਲ ਚੜ ਜਾਂਦੇ ਨੇ, 10ਵੇਂ ਦੁਆਰ 'ਚ ਵੀ ਮੈਂ ਬੜੀ ਬੜੀ ਦੇਰ ਟਿਕਦਾ 6-6 ਮਹੀਨੇ, ਪਰ ਮੇਰੇ ਮਨ ਨੂੰ ਕਿਉਂ ਨਹੀਂ ਸ਼ਾਂਤੀ ਆਉਂਦੀ। ਉਹ ਕਹਿਣ ਲੱਗੇ, ਬੇਟਾ ਜੋ ਸ਼ਾਂਤੀ ਹੈ ਇਹ ਤਪ ਨਾਲ ਨਹੀਂ ਆਇਆ ਕਰਦੀ, ਇਹ ਸ਼ਾਂਤੀ ਉਸ ਅਨੁਭਵ ਨਾਲ ਆਉਂਦੀ ਹੈ ਜਿਹਨੂੰ ਨਾਮ ਕਹਿੰਦੇ ਨੇ। ਜਿੰਨਾ ਚਿਰ ਨਾਮ ਦੇ ਵਿੱਚ ਬਿਰਤੀ ਨਹੀਂ ਜਾਂਦੀ, ਮਨ ਜਿਹੜਾ ਉਹ ਕਲਪਨਾ ਕਰਦਾ ਰਹੇਗਾ, ਉਹ ਟਿਕਦਾ ਨਹੀਂ ਹੈ ਨਾਮ ਤੋਂ ਬਗੈਰ, ਚਾਹੇ ਸਮਾਧੀਆਂ ਕਿੰਨੀਆਂ ਹੀ ਲਾ ਲਓ, ਨਾਮ ਤੋਂ ਬਗੈਰ ਨਹੀਂ ਕਦੇ ਸ਼ਾਂਤੀ ਆਈ। ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਨੇ, ਮਨ ਤੀਰੇ ਜੀ ਕਿਤੇ ਮਨ ਤੀਰੇ ਜੀ ਮਨ ਤੀਰੇ ਜੀ ਮਨ ਤੀਰੇ ਜੀ ਮਨ ਤੀਰੇ ਜੀ। शांति नहीं आया कर। कहन लगे पिताजी हो किस तरह होगी, कहन लगे तेनू किसे समर्थ महापुरुष की शरण जाना पड़ेगा। कहना पिताजी तुहाडे नालों वड्डा भी महापुरुष है कोई? कहंदे बेटा महापुरुष का ते जिज्ञासु का संबंध होर होया करदा, पुत्र का ते प्यो का संबंध होर होया करदा। क्योंकि तेरी भावना मेरे उत्ते महापुरुष की नहीं आनी, तेरी भावना मेरे उत्ते पिता की रहनी है, इस करके तेनू कुछ नहीं मिलना मेरे तो। भावना दे नाले चीज प्राप्त होंगी है, भावना की झोली ना तेरे को आई तो वस्तु के कादे विच सांभेगा तू। उस वेले गुरु घर विच भी जदों ये बचन आउंदे ने तां बीबी अमरो बाबा अमरदास जी नूं दसदी है कि पिता जी मैं जिथे अपने पिता गुरु अंगद साहब नूं पिता समझदी आ उथे मेरे मन विच गुरु भावना ज्यादे है, पिता भावना घट है। गुरु भावना जद हुंदी है तां कुछ प्राप्त हुंदा। कहन लगे तू राजे जनक दे पास जा, इस वेले ओह पूर्ण ब्रह्म ग्यानी महापुरश है, समर्थ है, चाबियां दा मालक है, ओहदे कोल ने गुच्छे चाबियां दे, उहनां ते लवा लै अपने जाके। सो वचन मन लिया ते उस स्थान नूं जांदा है ते मन विच ख्याल करदा है वी मैं 36 साल तपस्या करन वाला महान त्यागी सन्यासी हां जिन्हें एक लंगोट तों वध कोई कपड़ा ही नहीं पाया 36 साल च, ते जटावां मेरियां बणियां होईयां, खूबसूरती मेरे कोई भी नहीं है, कोई मैं ऐसा फैशन नहीं बनाउंदा, ते मैं हां ते राजा जन को राजा भावना ना बनी गुरु वाली। कहिंदा चलो देख लैंदे आ चल के, क्योंकि संतां को बेअंत किस्म दे बंदे आउंदे ने, कोई भावना वाला आ जाए उहदा कम जड़ी बन जांदा, भावना ते बगैर जोर लाई जे नहीं बनदा, क्योंकि भावना नहीं बन चुंदी, भावना ना होवे वचन नहीं काट करदा। सो उस वेले जदों जाके बैठिया कहा कि कह दो कि सन्यासी आया, ब्यास जी का लड़का आया सुखदेव तपस्या करके 36 साल की, हम का मैसेज भेजा राजे जनक ने देख लिया भी ये तो अधिकारी नहीं बंदा कहां गल करने वास्ते, संतां कोल जे आना है साधु को मिलने जाइए साथ ना लीजिए कोई ਕੋਈ ਵੀ ਪੰਜਾ ਕਾਮ ਕਰੋ ਲੋਭ ਮੋਹ ਹੰਕਾਰੀ ਈਰਖਾ ਨਿੰਦਿਆ ਚੁਗਲੀ ਵਕੀਲੀ ਇਹਨਾਂ ਸਾਰਿਆਂ ਚੋਂ ਕੋਈ ਵੀ ਨਾ ਨਾਲ ਲਵੇ ਤੇ ਮੈਂ ਨੂੰ ਛੱਡ ਕੇ ਜਾਵੇ ਜੇ ਸੰਤਾਂ ਕੋ ਜਾਣੇ ਫਿਰ ਤਾਂ ਕੰਮ ਬਣ ਜਾਂਦਾ ਜੇ ਮੈਂ ਲੈ ਕੇ ਜਾਵੇ ਫਿਰ ਨਹੀਂ ਕਿਸੇ ਸਾਧੂ ਕੋ ਵੱਡੇ ਤੇ ਵੱਡੇ ਕੋਲ ਚਲੇ ਜਾਓ ਨਹੀਂ ਬਣਿਆ ਕਰਦਾ ਕੁਛ ਸੋ ਮੈਂ ਲੈ ਕੇ ਆਇਆ ਉਸ ਵੇਲੇ ਰਾਜੇ ਜਨਕ ਨੂੰ ਦੇਖਿਆ ਦੇਖ ਕੇ ਕੀ ਦੇਖਦਾ ਫੈਸਲਾ ਹੋ ਰਿਹਾ ਕੋਈ ਡਾਕੂ ਨੇ ਉਹਨਾਂ ਨੇ ਬੰਦੇ ਬੜੇ ਮਾਰੇ ਨੇ ਫੜੇ ਹੋਏ ਆ ਗਏ ਰਾਜੇ ਜਨਕ ਨੇ ਕਿਹਾ ਇਹਨਾਂ ਨੂੰ ਫਾਂਸੀ ਤੇ ਲਟਕਾ ਦਿਓ ਸਭ ਉਹ ਕਹਿਣ ਲੱਗਿਆ ਇਹ ਤਾਂ ਬੜਾ ਹਿੰਸਕ ਹੈ ਬੰਦੇ ਫਾਂਸੀਆਂ ਤੇ ਲਟਕਾ ਰਿਹਾ ਇਹਨੂੰ ਮੈਂ ਗੁਰੂ ਧਾਰਾਂ ਤਰਕ ਕਰ ਲਈ ਵਾਪਸ ਚਲੇ ਗਏ ਜਾਂਦੇ ਹੋਏ ਨਾਰਦ ਮਿਲਿਆ ਇਸ ਨੂੰ ਕਹਿਣ ਲੱਗੇ ਸੁਖਦੇਵ ਕਿੱਥੋਂ ਆਏ ਕਹਿੰਦਾ ਐਂ ਆਇਆ ਗੁਰੂ ਧਾਰਨ ਆਇਆ ਸੀ ਤੇ ਰਾਜਾ ਜਨਕ ਜਿਹੜਾ ਉਹ ਤਾਂ ਹਿੰਸਕ ਹੈ ਐ ਮੇਰੇ ਸਾਹਮਣੇ ਕਹਿੰਦਾ ਫਾਂਸੀਆਂ ਤੇ ਚੜਵਾ ਰਿਹਾ ਸੀ ਉਹਨੂੰ ਮੈਂ ਗੁਰੂ ਧਾਰਨ ਕਰਨਾ ਗ੍ਰਿਸ਼ਤੀ ਬੰਦਾ ਹੈ ਮੈਂ ਤਿਆਗੀ ਬੰਦਾ ਮੇਰਾ ਤੇ ਉਹਦਾ ਕੀ ਸਾਥ ਉਸ ਵੇਲੇ ਨਾਰਦ ਨੇ ਕਿਹਾ ਕਿ ਲਿਆ ਸੁਖਦੇਵ ਬਰਮ ਗਿਆਨੀ ਮਹਾਂਪੁਰਸ਼ ਦੇ ਜੇ ਤਰਕ ਕਰੀਏ ਛੇ ਕਲਾ ਵਿਰਾਗ ਦੀਆਂ ਨਸ਼ਟ ਹੋ ਜਾਂਦੀਆਂ ਇੱਕ ਕਲਾ ਵੈਰਾਗ ਦੀ ਛੇ ਜਨਮ ਦੁੱਖ ਹੋਣ ਲਗਾਤਾਰ ਤਾਂ ਪੈਦਾ ਹੁੰਦੀਆਂ ਨਹੀਂ ਹੁੰਦੀਆਂ ਤੇ 36 ਜਨਮ ਦਾ ਲਗਾਤਾਰ ਕਿਸੇ ਨੇ ਦੁੱਖ ਦੇਖਿਆ ਹੋਵੇ ਤਾਂ 6 ਕਲਾ ਵੈਰਾਗ ਦੀਆਂ ਹੁੰਦੀਆਂ ਨਹੀਂ ਤਾਂ ਅਧੂਰਾ ਹੀ ਵਿਰਾਗ ਹੁੰਦਾ ਅੱਜ ਵਿਰਾਗ ਲੱਗਿਆ ਕੱਲ ਨੂੰ ਹਟ ਜਾਂਦਾ ਘਰ ਬਾਰ ਛੱਡਿਆ ਆ ਗੁਰਦੁਆਰੇ ਆ ਗਿਆ ਉੱਥੇ ਵਿਰਾਗ ਹਟ ਗਿਆ ਤਪ ਕਰਨ ਗਿਆ ਸਾਧੂ ਸੰਤਾਂ ਕੋਲ ਚਲਿਆ ਗਿਆ ਰਹਿੰਦਾ ਉੱਥੇ ਵਿਰਾਗ ਹਟ ਗਿਆ ਉਹ ਕਿਉਂਕਿ ਉਹਦੀ ਡਿਊਰੇਸ਼ਨ ਨਹੀਂ ਹੁੰਦੀ ਕੱਚਾ ਵਿਰਾਗ ਹੁੰਦਾ ਪੂਰਾ ਵਿਰਾਗ ਨਹੀਂ ਆਉਂਦਾ ਕਹਿਣ ਲੱਗੇ ਸੁਖਦੇਵ 6 ਕਲਾ ਵਿਰਾਗ ਦੀਆਂ ਨਸ਼ਟ ਹੋ ਜਾਂਦੀਆਂ ਕਹਿੰਦਾ ਲੈ ਵਿਰਾਗ ਦੀਆਂ ਨਸ਼ਟ ਮੈਂ ਐਵੇਂ ਹੀ ਸ਼ਰਧਾ ਕਰ ਲੈਂਦਾ ਹਿੰਸਕ ਤੇ ਤਰਕ ਕਰ ਲਈ ਮਹਾਂਪੁਰਸ਼ ਤੇ ਤਰਕ ਕਰ ਲਓ ਭਜਨ ਬੰਦਗੀ ਉੜ ਜਾਇਆ ਕਰਦੀ ਆ ਰਹਿੰਦੀ ਉਹ ਨਹੀਂ ਹੁੰਦੀ ਜ਼ੋਰ ਲਾ ਲਵੇ ਜਿੰਨਾ ਲੱਗਦਾ ਕਦੇ ਨਾ ਮਨ ਟਿਕੇਗਾ ਨਾ ਭਜਨ ਹੋਵੇਗਾ ਹੋਰ ਤਰ੍ਹਾਂ ਦਾ ਖੁੱਟਰ ਜਿਹਾ ਹੋ ਜਾਏਗਾ ਮਨ ਵਿੱਚ ਸ਼ਰਧਾ ਭਾਵਨਾ ਜਾਂਦੀ ਰਹਿੰਦੀ ਹੈ ਤੇ ਸਾਰਾ ਕੀਤਾ ਕਰਦੇ ਆ ਉਹਦਾ ਬਰਬਾਦ ਹੋ ਜਾਂਦਾ ਇਹ ਤਾਂ ਵਾਹਿਗੁਰੂ ਇਹ ਬਚਾਵੇ ਬਹੁਤ ਮੁਸ਼ਕਲ ਹੈ ਸੋ ਇਸ ਤਰ੍ਹਾਂ ਉਹਨੇ ਸੋਚਿਆ ਵੀ ਇਹ ਤਾਂ ਮੂਰਖ ਬੰਦਾ ਹੈ ਇਹਨੂੰ ਕਿਸੇ ਯੁਗਤੀ ਨਾਲ ਸਮਝਾਈਏ ਅੱਗੇ ਜਾ ਕੇ ਸਰੀਰ ਕਾਇਆ ਬਦਲ ਲਈ ਇੱਕ ਬੁੱਢੇ ਦੇ ਰੂਪ ਵਿੱਚ ਟੋਕਰੀ ਹੈ ਸਿਰ ਦੇ ਉੱਤੇ ਕਹੀ ਮੋਢੇ ਤੇ ਰੱਖੀ ਹੋਈ ਹੈ ਇਹ ਸੁਖਦੇਵ ਦਮ ਲੈਣ ਵਾਸਤੇ ਇੱਕ ਦਰਖਤ ਥੱਲੇ ਬੈਠ ਗਿਆ ਉੱਥੇ ਕੋਲ ਪਾਣੀ ਚੱਲਦਾ ਸੀ ਨਦੀ ਚੱਲਦੀ ਸੀ ਇਹ ਜਿਹੜਾ ਬਿਰਧ ਸੀ ਬਰੇਤੀ ਚੋਂ ਟੋਕਰੀ ਭਰੇ ਸੁੱਟ ਦੇਵੇ ਘੰਟਾ ਜਦ ਹੋ ਗਿਆ ਗਰਮੀ ਬਹੁਤ ਪੈ ਰਹੀ ਹੈ ਗਰਮੀ ਹੋਇਆ ਪਿਆ ਪਸੀਨਾ ਚੋਰਿਆ ਹੈ ਤੇ ਸੁਖਦੇਵ ਕੋ ਆ ਕੇ ਵੀ ਬਹਿ ਗਿਆ ਸਾਹ ਲੈਣ ਵਾਸਤੇ ਕਹਿੰਦਾ ਬਾਬਾ ਕੀ ਕਰਦਾ ਸੀ ਤੂੰ ਬੜੀ ਮਿੱਟੀ ਸਿੱਟੀ ਹੈ ਤਾਂ ਇੱਥੇ ਕਹਿਣ ਲੱਗੇ ਬੇਟਾ ਮੈਂ ਪਾਰ ਲੰਘਣਾ ਕਹਿੰਦੇ ਫੇਰ ਕਹਿੰਦਾ ਮੈਂ ਪੁਲ ਬਣਾਉਂਦਾ ਸੀ ਕਹਿੰਦਾ ਤੂੰ ਤਾਂ ਮਾਂ ਮੂਰਖ ਹੈ ਇੰਨੀ ਤੇਜ਼ ਨਦੀ ਜਾ ਰਹੀ ਹੈ ਤੂੰ ਇੱਕ ਟੋਕਰੀ ਸੁੱਟ ਦਿੰਦਾ ਇਹਦੇ ਨਾਲ ਕਹਿੰਦਾ ਬਣ ਜੂ ਨਾਲੇ ਰੇਤਾ ਰੁੜ ਜਾਂਦਾ ਕਹਿਣ ਲੱਗਿਆ ਮੈਂ ਤਾਂ ਜਿਹੜਾ ਮੂਰਖ ਹਾਂ ਮੇਰੀ ਤਾਂ 1 ਘੰਟੇ ਦੀ ਮਿਹਨਤ ਗਈ ਹੈ ਤੇਰੀ 36 ਜਨਮ ਦੀ ਤਪੱਸਿਆ ਚਲੀ ਗਈ ਤੇਰੇ 36 ਜਨਮ ਦਾ ਜਿਹੜਾ ਵਿਰਾਗ ਤੈਨੂੰ ਪ੍ਰਾਪਤ ਹੋਇਆ ਸੀ ਉਹ ਨਸ਼ਟ ਹੋ ਗਿਆ ਤੈ ਰਾਜੇ ਜਨਕ ਦੇ ਉੱਤੇ ਪਰਮ ਗਿਆਨੀ ਦੇ ਉੱਤੇ ਤਰਕ ਕਰੀ ਹੈ ਫੇਰ ਸੋਚੀ ਹੈ ਤੇ ਫੇਰ ਜਾ ਕੇ ਤਪ ਕਰਦਾ ਫੇਰ ਨੀ ਸ਼ਾਂਤੀ ਆਈ ਫੇਰ ਦੁਬਾਰਾ ਆਉਂਦਾ ਬਹੁਤ ਸਾਲ ਲੰਘਣ ਤੋਂ ਬਾਅਦ ਉਸ ਵੇਲੇ ਜਦੋਂ ਆਇਆ ਸਿੰਘ ਦੁਆਰ ਦੇ ਉੱਤੇ ਰਾਜਾ ਜਨਕ ਕੋਲ ਸੁਨੇਹਾ ਭੇਜਿਆ ਤਾਂ ਉਹ ਕਹਿੰਦੇ ਬੁਲਾ ਲਓ ਬੁਲਾ ਲਿਆ ਤਾਂ ਇਸ ਨੇ ਚਿੱਪੀ ਦਰਵਾਜ਼ੇ ਤੇ ਰੱਖ ਦਿੱਤੀ ਤੇ 2 ਗਜ ਕੱਪੜਾ ਜਿਹੜਾ ਇਸ਼ਨਾਨ ਕਰਕੇ ਬਦਲਦਾ ਹੁੰਦਾ ਲੰਗੋਟੀ ਉਹ ਵੀ ਉੱਥੇ ਹੀ ਰੱਖ ਗਿਆ ਤੇ ਆਪ ਅੰਦਰ ਚਲਿਆ ਗਿਆ ਉੱਥੇ ਜਾ ਕੇ ਜਦ ਵਚਨ ਹੋ ਰਹੇ ਨੇ ਕੀ ਦੇਖਦਾ ਉੱਤੇ ਇੱਕ ਕੱਚੇ ਧਾਗੇ ਨਾਲ ਤਲਵਾਰ ਲੜਕਦੀ ਹੈ ਉਹ ਘੁੰਮਦੀ ਹੈ ਆਪੇ ਹਵਾ ਨਾਲ ਇਹਨੇ ਕਿਹਾ ਵੀ ਜੇ ਟੁੱਟ ਗਈ ਤਾਂ ਮੇਰੇ ਸਿਰ 'ਚ ਲੱਗੂ ਮੈਂ ਤਾਂ ਇੱਥੇ ਹੀ ਚੜਾਈ ਕਰ ਜੂੰ ਸਿੱਧੀ ਹੋ ਗਿਆ ਨੋਕ ਇਹਦੀ ਉਹ ਬਚਨ ਕਰਦੇ ਨੇ ਰਾਜਾ ਜਨਕ ਇਹ ਬਚਨ ਪੂਰੀ ਤਰ੍ਹਾਂ ਨਹੀਂ ਸੁਣਦਾ ਕਦੇ ਧਿਆਨ 'ਚ ਲੈ ਜਾਂਦਾ ਹੈ ਤਲਵਾਰ ਵੱਲ ਇਹਨੇ ਨੂੰ ਰਾਜਾ ਜਨਕ ਨੇ ਆਪਣੀ ਮਾਇਆ ਦੇ ਬਲ ਨਾਲ ਅੱਗ ਲਵਾ ਦਿੱਤੀ خبر آ گئی کہ مہاراج اگ لگ گئی ہے محلن فلانا پاسا سڑ گیا کہندے بجا لو پھر آئی بھی یہ تو محل وچ آ گئی خاص چ رانیاں دا سامان بدل رہے ہیں چک چک باہر کٹ رہے ہیں کہندے بجا لو پھر آ گئی بھی فلانا جل رہا ہے خزانے جلنے شروع ہو گئے اخیر آ گئی بھی جتھے مہاراج تسی بیٹھے ہوئے سنگھ دوار چاگا پہنچی ہے وہ سنگھ دوار دے وچ ایدی دو گج لنگوٹی پئی سی تے ایک چپی پئی سی اینے سکھدیو نے نہ کوئی گل پوچھی نہ بات پوچھی نٹ گیا اونوں چکن واسطے جد واپس آیا راجا چند کہن لگے سکھدیو توں تاں ادھکاری نہیں ہے اجے نام دا نام اینی سستی چیز نہیں ہے نام دا جنہ چر ادھکاری نہیں ہوندا اونی دیر تک نام دیتا ہویا فلی پوت نہیں ہویا کردا اس طرح مہاراج فرمان کرتے ہیں
جتھے ملے نا سدا گھر پورا گٹھڑی نہ کھولی
میرے خزانے بھی جل گئے محل بھی جل گئے تے ہور بھی ਨੁਕਸਾਨ ਹੋ ਗਿਆ, ਕਰੋੜਾਂ ਰੁਪਈਏ ਦਾ ਨੁਕਸਾਨ ਹੋ ਗਿਆ, ਤੇ ਕਿਉਂਕਿ ਸਤਸੰਗ ਦਾ ਵਚਨ ਚੱਲਦਾ ਸੀ ਪ੍ਰਭੂ ਦਾ, ਇਸ ਕਰਕੇ ਧਿਆਨ ਨਹੀਂ ਆਇਆ, ਫੁਰਨਾ ਨਹੀਂ ਆਇਆ ਵੀ ਅਸੀਂ ਉੱਠ ਕੇ ਆਪ ਕਰ ਲਈਏ। ਤੇਰਾ ਤਾਂ ਜੀ ਮਨੇ ਕਾਬੂ ਨਹੀਂ, ਤੂੰ ਇੱਕ ਦੋ ਪੈ ਧੇਲੇ ਦੀ ਚੀਜ਼ਾਂ ਦੇ ਵਾਸਤੇ ਦੌੜ ਗਿਆ, ਜਾ ਪਹਿਲਾਂ ਤਿਆਗ ਕਰਕੇ ਆ ਜਾ ਕੇ। ਕਹਿੰਦੇ ਫਿਰ ਉਹਨੇ 36 ਸਾਲ ਫਿਰ ਵਸਿਆ ਕਰੀ। ਉਹਦੇ ਬਾਅਦ ਜਦ ਫੇਰ ਆਇਆ ਤਾਂ ਰਾਜੇ ਜਨਕ ਨੂੰ ਪਤਾ ਲੱਗਿਆ, ਕਹਿਣ ਲੱਗੇ ਜੀ ਇਸ ਤਰ੍ਹਾਂ ਸੁਖਦੇਵ ਆਇਆ, ਕਹਿੰਦੇ ਇਹਨੂੰ ਧੱਕੇ ਮਾਰ ਕੇ ਕੱਢ ਦੋ। ਧੱਕੇ ਮਾਰੇ, ਬਿਠਾਤਾ ਉਸ ਥਾਂ ਤੋਂ। ਜ਼ਿਆਦਾ ਆਉਂਦਾ ਜਿਹੜੇ ਮਾਰਦੇ ਨੇ, ਰਾਜੇ ਨੂੰ ਮਿਲਣ ਨਾ ਦਿੱਤਾ ਉਹਨਾਂ ਨੇ। ਅਖੀਰ ਉਹ ਜਾ ਕੇ ਰਾਜੇ ਜਨਕ ਦੇ ਮਹਿਲ ਦੇ ਥੱਲੇ ਬਹਿ ਗਿਆ, ਜਿਸ ਖਿੜਕੀ ਥਾਈ ਉਹ ਰੋਜ਼ ਜੱਗ ਕਰਿਆ ਕਰਦਾ ਸੀ, ਲੰਗਰ ਛਕਾਇਆ ਕਰਦਾ ਸੀ, ਲੰਗਰ ਚੱਲਦਾ ਸੀ ਉਹਦੇ ਮਹਿਲ। ਸਾਧੂ ਸੰਤ ਮਹਾਂਪੁਰਸ਼ ਆ ਕੇ ਪ੍ਰਸ਼ਾਦਾ ਛਕਦੇ ਸੀ, ਉਹਨਾਂ ਦੀਆਂ ਪਤਲਾਂ ਆਪ ਚੁੱਕਦਾ ਹੁੰਦਾ, ਉਹ ਬਰਮ ਭੋਜ ਦੀਆਂ ਪਤਲਾਂ ਚੁੱਕ ਚੁੱਕ ਕੇ ਉਸ ਖਿੜਕੀ ਥਾਈ ਸਿੱਟੀ ਗਿਆ। ਬੈਗ ਤੇ ਸੀ ਉਹ, ਇਹ ਇੰਨੀ ਜੂਠ ਉਹਦੇ ਉੱਤੇ ਗਿਰ ਗਈ ਸੁਖਦੇਵ ਦੇ ਕਿ ਵਿੱਚੇ ਹੀ ਦਬ ਗਿਆ, ਜੂਠਨ ਜੂਠ ਪਈ ਸਿਰ ਉੱਪਰ। ਉਸ ਵੇਲੇ ਜਦ ਦੇਖਿਆ ਵੀ ਉਹ ਤਾਂ ਹਿੱਲਿਆ ਨਹੀਂ ਹੈ, ਕਹਿੰਦੇ ਜਾਓ ਉਹਨੂੰ ਨਲਾ ਤਲਾ ਕੇ ਲਿਆਓ। ਇਸ਼ਨਾਨ ਕਰਾ ਕੇ ਲਿਆਂਦਾ ਤਾਂ ਕਹਿਣ ਲੱਗੇ ਦੱਸ ਹੁਣ ਕੀ ਗੱਲ ਹੈ। ਕਹਿੰਦਾ ਮਹਾਰਾਜ ਮੈਂ ਤੁਹਾਨੂੰ ਗੁਰੂ ਧਾਰਨਾ ਹੈ। ਕਹਿੰਦੇ ਗੁਰੂ ਧਾਰਨਾ ਹੈ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨ ਕੀ ਰਹਿਣ ਕਾ ਤਾਂ ਆਹ ਹਮਾਰੇ ਪਾਸ। ਦੇਖ ਬਈ ਪਿਆਰਿਆ ਕਿ ਤੈਨੂੰ ਟੈਸਟ ਕੀ ਲੰਘਣਾ ਪੈਣਾ, ਉਹ ਇਹ ਹੈ ਕਿ ਤੇਲ ਦਾ ਛੰਨਾ ਹੱਥ ਦੇ ਥੇੜੀ ਤੇ ਰੱਖ ਕੇ ਸਾਰੇ ਸ਼ਹਿਰ ਦੀ ਪਰਿਕਰਮਾ ਕਰਨੀ ਹੈ, ਜੇ ਇੱਕ ਕਤਰਾ ਗਿਰ ਗਿਆ ਤਾਂ ਤੇਰਾ ਸਿਰ ਵੱਢਿਆ ਜਾਏਗਾ। ਕਹਿੰਦਾ ਜੋ ਹੁਕਮ ਮਹਾਰਾਜ, ਕਿਉਂਕਿ ਹੁਣ ਗਾਹਕ ਬਣ ਗਿਆ ਸੀ, ਕਬੂਲ ਲਿਆ ਸੀ ਕਿ ਸਿਰ ਬੇਸ਼ੱਕ ਮੇਰਾ ਚੱਲਿਆ ਜਾਵੇ ਪਰ ਮੈਂ ਗੁਰੂ ਧਾਰਨ ਕਰਨਾ। ਉਸ ਵੇਲੇ ਰਾਜੇ ਜਨਕ ਨੇ ਹੁਕਮ ਕਰ ਦਿੱਤਾ, ਜਿੰਨੇ ਵੀ ਤਮਾਸ਼ੇ ਨਾਚ ਗਾਉਣੇ ਕਰਨ ਵਾਲੇ ਸੀ ਵੀ ਸ਼ਹਿਰ ਦੀ ਪਰਿਕਰਮਾ ਦੇ ਬਾਹਰਲੇ ਪਾਸੇ ਸਾਰੇ ਲਾ ਲਓ ਤੰਬੂ, ਨਾਚ ਗਾਉਣੇ ਬੇਅੰਤ ਚੀਜ਼ਾਂ ਖੇਡਾਂ ਖੂਡਾਂ ਹੋ ਜਾਣ ਸ਼ੁਰੂ, ਮਨੋਰੰਜਨ ਦੀਆਂ ਚੀਜ਼ਾਂ ਬੇਅੰਤ ਉੱਥੇ ਕਰ ਦਿੱਤੀਆਂ। ਹੁਣ ਇਹ ਸੁਖਦੇਵ ਤੁਰਿਆ ਜਾਂਦਾ, ਆਲੇ ਦੁਆਲੇ ਹੋ ਰਹੇ ਨੇ ਗਾਉਣੇ ਵਜਾਉਣੇ, ਪਿਛਲੇ ਪਾਸੇ ਇਹਦੇ ਪਹਿਰੇਦਾਰ ਨੰਗੀ ਤਲਵਾਰ ਲੈ ਕੇ ਜਾ ਕੇ ਯਾਦ ਕਰਾਉਂਦੇ ਜਾਂਦੇ ਨੇ ਵੀ ਜੇ ਇੱਕ ਕਤਰਾ ਗਿਰ ਗਿਆ ਅਸੀਂ ਤੇਰਾ ਸਿਰ ਇੱਥੇ ਹੀ ਵੱਢ ਦੇਣਾ, ਬਾਰ ਬਾਰ ਦੱਸਦੇ ਜਾਂਦੇ ਵੀ ਭੁੱਲ ਨਾ ਜਾਵੇ। ਅਖੀਰ ਪਰਿਕਰਮਾ ਕਰਿਆ ਆ ਤੇ ਲਿਆ ਕੇ ਉਸ ਵੇਲੇ ਉਸਨੇ ਛੰਨਾ ਰੱਖ ਦਿੱਤਾ ਚਰਨਾਂ 'ਚ। ਰਾਜੇ ਜਨਕ ਨੇ ਦੇਖਿਆ ਵੀ ਹੱਥ ਇਹਦੇ ਬਿਲਕੁਲ ਉਵੇਂ ਜਿਵੇਂ ਸਾਫ਼ ਨੇ, ਇੱਕ ਕਤਰਾ ਵੀ ਨਹੀਂ ਡੁੱਲਿਆ। ਉਸ ਵੇਲੇ ਉਸ ਨੂੰ ਪੁੱਛਿਆ, ਕਹਿੰਦੇ ਸੁਖਦੇਵ ਬਈ ਨਾਚ ਗਾਉਣੇ ਹੋ ਰਹੇ ਸੀਗੇ ਬਾਹਰ, ਮਨੋਰੰਜਨ ਦੀਆਂ ਚੀਜ਼ਾਂ ਖੇਡਾਂ ਵਗੈਰਾ ਹੋ ਰਹੀਆਂ ਸੀ। ਕਹਿੰਦਾ ਹਜ਼ੂਰ ਮੈਨੂੰ ਨਹੀਂ ਪਤਾ, ਮੈਨੂੰ ਤਾਂ ਇਹ ਛੰਨੇ ਦਾ ਪਤਾ ਹੈ ਜਾਂ ਆਪਣੇ ਹੱਥ ਦਾ ਪਤਾ, ਹੋਰ ਤਾਂ ਮੈਨੂੰ ਕਾਸੇ ਦਾ ਪਤਾ ਹੀ ਨਹੀਂ ਹੈ ਕਿਸੇ ਚੀਜ਼, ਕਿਉਂਕਿ ਇਹ ਪ੍ਰੇਮ ਹੋਇਆ ਕਰਦਾ ਹੈ, ਇੰਨੀ ਲਗਨ ਹੋਵੇ, ਇੰਨੀ ਜਿਗਿਆਸਾ ਹੋਵੇ ਤਾਂ ਗੱਲ ਬਣਦੀ ਹੈ। ਐਸਾ ਕਹਿੰਦੇ ਨੇ ਕਿ ਲੀਲਾ ਅਤੇ ਮਜਨੂੰ ਦਾ ਭਾਈ ਗੁਰਦਾਸ ਜੀ ਨੇ ਲਿਖਿਆ ਪਿਆਰ, ਬਹੁਤ ਜ਼ਿਆਦਾ ਹੀ ਨੇ ਗੱਲਾਂ ਬਾਤਾਂ ਇਹ। ਤੇ ਉਹ ਜਿਸ ਵਕਤ ਮਜਨੂੰ ਫਿਰਦਾ ਹੈ ਬਾਹਰ, ਉਹਦਾ ਧਿਆਨ ਇੰਨਾ ਲੀਲਾ ਚ ਗਿਆ ਹੋਇਆ, ਉਹਨੂੰ ਨਾ ਆਪਣੀ ਸੁੱਧ ਹੈ ਪਾਟੇ ਹੋਏ ਕੱਪੜੇ ਪਾਏ ਹੋਏ, ਨਾ ਰੋਟੀ ਦੀ ਸੁੱਧ, ਨਾ ਕਿਸੇ ਲੋਕ ਉਹਨੂੰ ਦੀਵਾਨਾ ਕਹਿਣਾ ਕਹਿਣ ਲੱਗ ਗਏ। ਵੱਡੇ ਘਰ ਦਾ ਲੜਕਾ ਸੀਗਾ, ਵੱਡੇ ਅਮੀਰ ਦਾ, ਤੇ ਇੱਕ ਨਮਾਜ਼ੀ ਨਮਾਜ਼ ਪੜ੍ਹਦਾ ਸਰਦਾਰ, ਵੱਡਾ ਚੰਗਾ ਸਰਦਾਰ, ਨਮਾਜ਼ ਦਾ ਵਕਤ ਹੋ ਗਿਆ, ਨਮਾਜ਼ ਪੜ੍ਹਨ ਲੱਗੇ, ਉਹਦੇ ਮੂਹਰੇ ਦੀ ਲੰਘ ਗਿਆ, ਉਹਨੇ ਨਮਾਜ਼ ਉੱਥੇ ਹੀ ਛੱਡ ਕੇ ਜਾ ਕੇ ਉਹਨੂੰ ਫੜ ਲਿਆ। ਕਹਿਣ ਲੱਗਿਆ ਉਹ ਦੀਵਾਨਿਆ, ਤੂੰ ਕਹਿੰਦਾ ਮੇਰੀ ਨਮਾਜ਼ ਕਦਾ ਕਰ ਦਿੱਤੀ, ਮੈਂ ਤੈਨੂੰ ਮਸਜਿਦ 'ਚ ਲੈ ਕੇ ਜਾਊ, ਸ਼ਰ੍ਹਾ ਦਾ ਫਤਵਾ ਦਊਂ, 5-7 ਘਸੁੰਡ ਮਾਰ ਦਿੱਤੇ। ਉਹ ਕਹਿਣ ਲੱਗਿਆ ਵੀ ਕੀ ਗੱਲ ਹੈ? ਕਹਿਣ ਲੱਗਿਆ ਇੱਕ ਮੈਂ ਬੇਨਤੀ ਕਰਾਂ, ਕਹਿਣ ਦੱਸ। ਕਹਿੰਦਾ ਦੇਖ ਖੁਦਾ ਨੇ ਸਾਰੀ ਦੁਨੀਆ ਬਣਾਈ ਹੈ। ਕਹਿੰਦਾ ਹਾਂ ਬਣਾਈ ਹੈ। ਕਹਿੰਦਾ ਲੈਲਾ ਵੀ ਬਣਾਈ ਹੈ ਨਾ? ਉਹ ਨਹੀਂ। ਕਹਿੰਦਾ ਹਾਂ, ਮੈਂ ਖੁਦਾ ਦੀ ਬਣਾਈ ਹੋਈ ਇੱਕ ਮੂਰਤ ਦਾ ਧਿਆਨ ਤਰਿਆ ਹੋਇਆ ਸੀਗਾ, ਉਹਦੇ ਪਿਆਰ ਵਿੱਚ ਜਾ ਰਿਹਾ ਸੀ, ਵੀ ਪਿਆਰਿਆ ਮੈਨੂੰ ਤਾਂ ਤੇਰਾ ਪਤਾ ਨੀ ਲੱਗਿਆ, ਤੂੰ ਉਸ ਖੁਦਾ ਦੇ ਪਿਆਰ ਵਿੱਚ ਸੀ ਜਿਹਨੇ ਸਾਰਿਆਂ ਨੂੰ ਲੇਲਾ ਬਣਾਈ ਹੈ, ਤੇ ਤੇਰਾ ਪਿਆਰ ਤਾਂ ਮੇਰੇ ਨਾਲੋਂ ਹਜ਼ਾਰਾਂ ਗੁਣਾ ਜ਼ਿਆਦਾ ਚਾਹੀਦਾ ਸੀ, ਤੈਨੂੰ ਕਿਵੇਂ ਪਤਾ ਲੱਗਿਆ ਮੈਂ ਤੇਰੇ ਮੂਹਰੇ ਦੀ ਲੰਘਿਆ। ਪਹਿਲਾਂ ਗੁੱਸੇ ਹੋਇਆ, ਫਿਰ ਇੱਕਦਮ ਪਤਾ ਲੱਗਿਆ ਵੀ ਇਹਨੇ ਤਾਂ ਗੱਲ ਬਹੁਤ ਗਹਿਰੀ ਕਹਿ ਦਿੱਤੀ। ਉਸ ਵੇਲੇ ਜਾ ਕੇ ਉਹਦੇ ਪੈਰੀਂ ਪੈ ਗਿਆ ਵੀ ਮੇਰੀ ਗੁਸਤਾਖੀ ਮਾਫ ਕਰ, ਤੇ ਹੁਣ ਮੈਂ ਨਮਾਜ਼ ਇਵੇਂ ਜਿਵੇਂ ਹੀ ਪੜੂੰ, ਤੈਂ ਤਾਂ ਮੇਰੇ ਨੇਤਰ ਖੋਲ ਦਿੱਤੇ। ਸੱਚ ਹੈ ਤੂੰ ਉਹਦੇ ਬਣਾਏ ਹੋਏ ਬੰਦੇ ਨਾਲ ਪਿਆਰ ਕਰਦਾ, ਮੈਂ ਉਹਦੇ ਨਾਲ ਕਰਦਾ ਜਿਹੜਾ ਸਾਰੀ ਦੁਨੀਆਂ ਨੂੰ ਬਣਾਉਂਦਾ, ਤੇ ਮੈਨੂੰ ਤਾਂ ਤੇਰਾ ਧਿਆਨ ਆਉਣਾ ਹੀ ਨਹੀਂ ਸੀ ਚਾਹੀਦਾ। ਕਹਿਣ ਲੱਗਿਆ ਕਿ ਮਹਾਰਾਜ ਮੈਨੂੰ ਨੀ ਕਿਸੇ ਗੱਲ ਦਾ ਪਤਾ, ਮੈਨੂੰ ਤਾਂ ਇਹ ਸੀ ਮੈਂ ਤੁਹਾਡੇ ਚਰਨਾਂ ਚ ਪਹੁੰਚ ਜਾਵਾਂ ਤੇ ਨਾਮ ਦੀ ਦਾਤ ਪ੍ਰਾਪਤ ਕਰਾਂ। ਸੋ ਜਦ ਤੱਕ ਜਗਿਆਸੂ ਹੁੰਦਾ ਨੀ ਪੂਰਾ, ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ, ਨਹੀਂ ਪੱਟਣ, ਨਹੀਂ ਪਾਰਕੂ, ਨਹੀਂ ਗਾਹਕ, ਨਹੀਂ ਬੋਲ, ਉਹਨਾਂ ਚਿਰ ਸਾਧੂ ਵੀ ਚੁੱਪ ਰਹਿੰਦੇ ਵੀ ਗਾਹਕ ਇਹ ਨੀ ਹੈ, ਇਹਨੂੰ ਕੀ ਕਰੇ। ਕਬੀਰ ਇੱਕ ਚੰਬਾ ਦੇਖਿਓ, ਹੀਰਾ ਆਟ ਬਕਾਏ, ਬੰਜਣ ਹਾਰੇ ਬਾਰਾ, ਕੌਡੀ ਬਦਲੇ ਗਏ। ਉਹ ਤਾਂ ਕਹਿੰਦਾ ਕੰਚ ਹੈ, ਲੇਕਿਨ ਸੀਗਾ ਹਜ਼ਾਰਾਂ ਰੁਪਏ ਦਾ, ਇੱਕ ਕੌਡੀ ਦੇ ਭਾਵ ਵੇਖ ਗਿਆ। ਸੋ ਇਹ ਬੈਣੀ ਜਿਹੜਾ ਸੀ ਇਹਦੇ ਚ ਇੰਨੀ ਤੀਬਰ ਇੱਛਿਆ ਜਾਗੀ, ਦਿਨ ਰਾਤ ਰੋਈ ਜਾਂਦਾ, ਵਿਰਾਗ ਦੇ ਵਿੱਚ ਆਉਂਦਾ, ਮੈਨੂੰ ਕੋਈ ਮਿਲਾ ਦੇਵੇ, ਕੋਈ ਐਸਾ ਹੈ ਜਿਹੜਾ ਮੈਨੂੰ ਮਿਲਾ ਦੇਵੇ, ਤੇ ਮੈਂ ਸਭ ਕੁਛ ਉਹਨੂੰ ਦੇਣਾ, ਸਾਰਾ ਕੁਛ ਜਿਹੜਾ ਕੋਈ ਮੇਰੇ ਕੋਲ ਹੈ, ਮੇਰੇ ਕੋਲ ਤਨ ਹੈ, ਮਨ ਹੈ, ਤਨ ਹੈ, ਮੈਂ ਸਾਰੇ ਹੀ ਅਰਪਣ ਕਰ ਦੇਵਾਂ, ਪਰ ਮੈਨੂੰ ਕੋਈ ਪ੍ਰਭੂ ਮਿਲਾ ਦੇਵੇ। ਤੇ ਉਹਦੇ ਸੰਯੋਗ ਦੇ ਨਾਲ, ਪਿਛਲੇ ਕਰਮਾਂ ਦੇ ਪੁੰਨਾਂ ਦੇ ਬਲ ਦੇ ਨਾਲ, ਅੱਜ ਕੋਈ ਪੂਰਨ ਮਹਾਤਮਾ ਉੱਥੇ ਆ ਜਾਂਦੇ ਨੇ, ਇਹ ਵੀ ਦਰਸ਼ਨ ਕਰਦਾ ਹੈ, ਤੇ ਦਰਸ਼ਨ ਕਰਦੀ ਸਾਰ ਖਿੱਚ ਪਈ, ਪਤਾ ਲੱਗ ਗਿਆ ਵੀ ਇਹ ਆ ਗਿਆ ਅੱਜ ਦਾ ਦਾਤਾ ਜਿਹੜਾ ਮੈਨੂੰ ਦੇ ਸਕਦਾ ਹੈ। ਉਸ ਵੇਲੇ ਉਹਦੇ ਚਰਨਾਂ ਚ ਜਾ ਕੇ ਇਸ ਤਰ੍ਹਾਂ ਬੇਨਤੀ ਕਰ,
ਚਰਨੀ ਲੱਗੋ ਕਰਾਂ ਬੇਨਤੀ, ਆਹ
ਪ੍ਰੀਤ ਮਨ ਲੱਗ ਗਈ। ਕਿਸੇ ਕਿਸੇ ਦੇ ਮਨ ਵਿੱਚ ਪਿਆਸ ਲੱਗਦੀ ਹੈ ਪ੍ਰਭੂ ਦੇ ਮਿਲਣ ਦੀ। ਪਾਏ ਲਗੋ ਮੋਏ ਕਰੋ ਬੇਨੰਤੀ, ਕੋ ਸੰਤ ਮਿਲਾ ਵੱਡ ਭਾਗੀ। ਮਿਲ ਜਾਵੇ ਭਾਗਾਂ ਦੇ ਨਾਲ ਕੋਈ ਸੰਤ, ਕਹਿੰਦੇ ਮੈਂ ਚਰਨੀ ਲੱਗ ਕੇ ਉਹਦੇ ਬੇਨਤੀ ਕਰਾਂ। ਮਨ ਅਰਪੋ ਧਨ ਰੱਖੋ ਅੱਗੇ, ਮਨ ਕੀ ਮਤ ਮੋਏ ਸਗਲ ਤਿਆਗੀ। ਤਿੰਨ ਚੀਜ਼ਾਂ, ਮਨ ਦੀ ਮਤ ਮਨ ਦੇ ਦਵਾਂ ਤੇ ਧਨ ਰੱਖ ਦਵਾਂ, ਧਨ ਦੇ ਦਵਾਂ। ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅੰਦਨ, ਫਿਰ ਉਹ ਤਿਸ ਪਿੱਛੇ ਬਿਰਾਗੀ। ਐਸੀ ਹਿਰਦੇ ਚੋਂ ਬੇਨਤੀ ਨਿਕਲੀ ਮਹਾਤਮਾ ਨੇ, ਕਹਿਣ ਲੱਗੇ ਦੇਖ ਬੇਣੀ, ਨਾ ਤਾਂ ਉਹ ਜਪਾਂ ਨਾਲ ਮਿਲਦਾ, ਨਾ ਤਪਾਂ ਨਾਲ ਮਿਲਦਾ, ਨਾ ਬਾਹਰ ਘੁੰਮਣ ਨਾਲ ਮਿਲਦਾ, ਨਾ ਘਰ ਬਾਰ ਛੱਡਣ ਨਾਲ ਮਿਲਦਾ। ਜੇ ਪਹਿਲਾਂ ਸਮਝ ਲੈ ਜਿਹਨੂੰ ਤੈ ਮਿਲਣਾ ਹੈ ਉਹ ਰਹਿੰਦਾ ਕਿੱਥੇ ਹੈ। ਕਹਿੰਦੇ ਉਹ ਜਿਹੜਾ ਪ੍ਰਭੂ ਹੈ ਉਹ ਬਿਲਕੁਲ ਤੇਰੇ ਨਾਲ ਰਹਿੰਦਾ, ਤੇਰੀ ਮੈਂ ਜਿੱਥੇ ਮੁੱਕਦੀ ਹੈ ਉਦੋਂ ਗਾਹ ਰੱਬ ਸੁਣਦਾ ਸ਼ੁਰੂ। ਮਨ ਮੈਂ ਆਪ, ਮਨ ਆਪਣੇ ਮੈਂ। ਜਿਹੜਾ ਤੇਰਾ ਮਨ ਹੈ ਨਾ, ਇਹਦੇ ਪਿਛਲੇ ਪਾਸੇ ਦੇਖ ਲੈ, ਉੱਥੇ ਰੱਬ ਰਹਿੰਦਾ। ਜਿੱਥੇ ਤੂੰ ਮੁੱਕ ਜਾਂਦਾ ਉੱਥੋਂ ਗਾਹ ਰੱਬ ਸ਼ੁਰੂ ਹੋ ਜਾਂਦਾ। ਜਿੱਥੇ ਤੇਰੀ ਮੈਂ ਮੁੱਕਦੀ ਹੈ ਉਦੋਂ ਗਾਹ ਰੱਬ ਹੈ, ਨਾਲ ਹੀ ਹੈ, ਕੋਈ ਬਹੁਤਾ ਦੂਰ ਨਹੀਂ ਹੈ। ਘਰ ਹੀ ਅੰਦਰ ਸੱਚਾ ਸੋਈ, ਗੁਰਮੁਖ ਵਿਰਲਾ ਬੂਝਾ ਕੋਈ। ਨਾਮ ਨਿਧਾਨ ਬਸਿਆ ਘਟਾਂਤਰ, ਰਸਨਾ ਨਾਮ ਤੇ ਆਏਗਾ। ਬਿਰਲਾ ਹੈ, ਸੁਣਦੇ ਸਾਰੇ ਹੀ ਨੇ, ਲੇਕਿਨ ਬਿਰਦਾ ਬੁਝਦਾ ਹੈ। ਬਾਕੀ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ, ਰੱਬ ਗੈਰ ਹਾਜ਼ਰ ਰਹਿੰਦਾ। ਮੰਨਦੇ ਨਹੀਂ ਅਸੀਂ ਮਹਾਰਾਜ ਦਾ ਬਚਨ, ਜੇ ਬਚਨ ਮੰਨ ਲਈਏ ਹੁਣੇ ਸਾਨੂੰ ਬ੍ਰਹਮ ਗਿਆਨ ਹੋ ਜੇ। ਕਹਿੰਦੇ ਘਰ ਹੀ ਅੰਦਰ ਸੱਚਾ ਸੋਈ, ਗੁਰਮੁਖ ਵਿਰਲਾ ਬੂਝਾ ਕੋਈ। ਨਾਮ ਨਿਧਾਨ ਬਸਿਆ ਘਟਾਂਤਰ, ਰਸਨਾ ਨਾਮ ਤੇ ਆਏਗਾ। ਉਹ ਅੰਦਰਲੇ ਵਾਹਿਗੁਰੂ ਨੂੰ ਮਿਲਣ ਵਾਸਤੇ ਜਿਹੜਾ ਮੰਤਰ ਦੇਤਾ, ਨਾਂ ਤਾਂ ਹੈ ਨੀ ਵਾਹਿਗੁਰੂ ਦਾ, ਕੋਈ ਵੀ ਕੋਈ ਨੀ ਹੈ। ਉਹਦਾ ਨਾਂ ਇੱਕ ਹੈ ਜਿਹਨੂੰ ਸਤ ਕਹਿੰਦੇ, ਸਤ ਨਾਮ, ਸਤ ਨਾਮ ਤੇਰਾ ਪਰਾਪੂਰਵ, ਇੱਕੋ ਹੀ ਨਾਮ ਹੈ। ਬਾਕੀ ਤਾਂ ਉਹਦੇ ਵਿਸ਼ੇਸ਼ਣ ਨੇ ਸਾਰੇ, ਰਮਿਆ ਹੋਇਆ ਕਰਕੇ ਰਾਮ ਹੈ, ਪਾਪਾਂ ਦਾ ਖਾਤਮਾ ਕਰਨ ਵਾਸਤੇ ਹਰੀ ਹੈ, ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਵਿਸ਼ੰਬਰ ਹੈ, ਜੀਵਾਂ ਦੀ ਰੱਖਿਆ ਕਰਨ ਵਾਲਾ ਗੋਬਿੰਦ ਹੈ, ਪਾਣੀਆਂ ਚ ਰਹਿਣ ਵਾਲਾ ਨਾਰਾਇਣ ਹੈ। ਉਹਦੇ ਨਾਮ ਨੇ ਬੇਅੰਤ, ਜਪ ਸਾਹਿਬ ਦੇ ਅੰਦਰ ਤੇ ਅਕਾਲ ਉਸਦੇ ਦੇ ਅੰਦਰ ਮਹਾਰਾਜ ਨੇ ਕੀਰਤਨ ਨਾਮ ਕਥੇ ਤੇਰਾ ਜੇ ਬਸ, ਸਤ ਨਾਮ ਤੇਰਾ ਭਰਾ ਪੂਰਲਾ। ਕੀਰਤਨ ਨਾਮਾਂ ਦਾ ਜ਼ਿਕਰ ਕੀਤਾ ਸਾਰੇ, ਤੋ ਕਹਿਣ ਲੱਗੇ ਉਹਦਾ ਨਾਮ ਨਹੀਂ ਹੈ ਕੋਈ ਵੀ, ਤੇਰਾ ਵੀ ਕੋਈ ਨਾਂ ਨਹੀਂ ਹੈ, ਉਹਦਾ ਵੀ ਕੋਈ ਨਾਂ ਨਹੀਂ ਹੈ। ਤੇਰੇ ਸਰੀਰ ਦਾ ਨਾਂ ਲੋਕ ਰੱਖ ਲਿਆ ਕਰਦਿਆਂ ਨੇ, ਅਨਾਮ ਹੈ ਉਹ, ਨਾਮ ਨਹੀਂ ਹੈ ਉਹਦਾ, ਅਨਾਮ ਹੈ। ਐਸਾ ਐਸੇ ਜਨ ਬਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੇ ਰਹੇ ਨਿਰਾਰ। ਮਹਾਰਾਜ ਕਹਿੰਦੇ ਬਿਰਲੇ ਹੀ ਪੁਰਸ਼ ਨੇ ਹੈ ਸੰਸਾਰ ਚ ਜਿਹੜੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਸੰਸਾਰ ਦੇ ਵਿੱਚ ਫਸਦੇ ਨੀ, ਨਿਆਰੇ ਰਹਿੰਦੇ ਨੇ, ਨਿਰਾਰੇ ਰਹਿੰਦੇ ਨੇ। ਉਹ ਕਰਦੇ ਕੀ ਨੇ, ਆਪ ਤਰੇ ਸੰਗਤ ਕੁਲ ਤਾਰੇ, ਚੌਥੇ ਪਦ ਚ ਰਹਿੰਦੇ ਨੇ। ਚੌਥਾ ਹੁੰਦਾ ਆਈ ਇਨ ਆਲ, ਆਲ ਇਨ ਮੀ, ਮੈਂ ਸਾਰਿਆਂ ਵਿੱਚ, ਸਾਰੇ ਮੇਰੇ ਵਿੱਚ। ਫਿਰ ਇੱਥੇ ਭੁਲੇਖਾ ਪੈ ਜਾਂਦਾ ਵੀ ਮੈਂ ਸਾਰਿਆਂ ਚ, ਸਭ ਦੇ ਵਜੂਦ ਮੇਰੇ ਵਿੱਚ ਆਉਣਗੇ, ਨਾ ਵਜੂਦਾਂ ਤੋਂ ਬਾਹਰ ਦੇ। ਇਹ ਤਾਂ ਮਿੱਟੀ ਹੈ, ਪੰਜ ਧਰਤੀ ਇਹਦੇ ਚ, ਕਿਹੜਾ ਵੱਖਰਾ ਹੈ, ਐਵੇਂ ਮਿੱਟੀ ਦੇ ਸ਼ਕਲਾਂ ਬਣਾਈਆਂ ਹੋਈਆਂ ਨਾ। ਜਿਹੜੀ ਅਸਲੀ ਚੀਜ਼ ਹੈ ਉਹ ਤੂੰ ਸਾਰਿਆਂ ਦੇ ਅੰਦਰ ਹੈ, ਜਿੰਨੇ ਭਾਂਡੇ ਨੇ ਸਭ ਦੇ ਅੰਦਰ ਤੂੰ ਹੀ ਹੈ। ਚਾਹੇ ਉਹ ਦਰਖਤ ਦਾ ਭਾਂਡਾ ਹੈ, ਚਾਹੇ ਉਹ ਸੱਪ ਦਾ ਭਾਂਡਾ ਹੈ, ਚਾਹੇ ਉਹ ਇਲ ਦਾ ਹੈ, ਚਾਹੇ ਕੋਈ ਭਾਂਡਾ ਹੈ, ਹਰੇਕ ਦੇ ਅੰਦਰ ਤੂੰ ਹੈ, ਤੇਰੇ ਅੰਦਰ ਸਾਰੇ ਨੇ। ਕਹਿੰਦੇ ਕੋਈ ਬਿਰਲਾ ਹੈ, ਐਸੇ ਜਨ ਬਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੇ ਰਹੇ ਨਰਾਰੇ। ਉਹਦਾ ਕੀ ਹੁੰਦਾ, ਆਪ ਤਰੇ ਸੰਗਤ ਕੁਲ ਤਾਰੇ, ਤਿੰਨ ਸਫਲ ਜਨਮ ਜਗ ਆਇਆ। ਉਹਨਾਂ ਦਾ ਜਨਮ ਇੱਥੇ ਆਉਣਾ ਸਫਲ ਹੁੰਦਾ। ਪੀਤਰ ਕੋਟ ਗੁਫਾ ਕਰ ਜਾਈ, ਨੌਕਰ ਥਾਪੇ ਹੁਕਮ ਰਜਾਈ, ਦਸਵੇਂ ਪੁਰਖ ਲੇਖ ਪਾਰੀ, ਆਪੇ ਲੱਖ ਲਗਾਏਂਦਾ। ਕਹਿੰਦੇ ਵਿੱਚੇ ਹੀ ਹੈ ਦਸਵਾਂ ਦੁਆਰ, ਉਸ ਥਾਂ ਦੇ ਉੱਤੇ ਵਾਹਿਗੁਰੂ ਦਾ ਵਸ ਹੈ। ਪਸਰੀ ਕਿਰਨ ਜੋਤ ਵਜਿਆਰਾ, ਕਰ ਕਰ ਦੇਖਾ ਆਪ ਦਿਆਲਾ। ਕਹਿਣ ਲੱਗੇ ਉਹ ਥਾਂ ਜਿਹੜਾ ਹੈ ਉਹਦੀ ਤੈਨੂੰ ਨਿਸ਼ਾਨੀ ਦੱਸ ਦਿੰਦੇ ਆ, ਅਨਹਦ ਰੁਣ ਚੁਣ ਕਾਰ ਸਦਾ ਧੁਨ। ਉੱਥੇ ਅਨਹਦ ਦੀ ਰੁਣ ਚੋਣ ਹੋ ਰਹੀ ਹੈ ਤੇ ਤੁਨਕਾਰ ਦੀ ਧੁਨ ਹਰ ਵਕਤ ਵੱਜਦੀ ਹੈ। ਕਰਮੇ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਨ, ਪੰਚ ਸ਼ਬਦ ਤੁਨਕਾਰ ਤੁਨ ਬਾਜੇ ਸ਼ਬਦ ਨਿਸ਼ਾਨ, ਦੀਪ ਲੋ ਪਤਾਲ ਤੇ ਖੰਡ ਮੰਡਲ ਹੈਰਾਨ, ਤਾਰ ਕੋਰ ਵਜੰਤਰ ਤੇ ਸਾਜ ਤਖ ਸੁਲਤਾਨ, ਸੁਖਮੁਨ ਕੇ ਕਰ ਰਾਗ ਸੁਨ ਸੁਨ ਮੰਡਲ ਲਿਵ ਲਾਏ। ਕਹਿੰਦੇ ਉੱਥੇ ਅਨਹਦ ਰੁਣ ਚੁਣ ਕਾਰ ਸਦਾ ਤੁਨ ਨਿਰਭਉ ਕਹਿ ਕਰ ਵਜਦਾ, ਵਾਹਿਗੁਰੂ ਦੇ ਘਰ ਚ ਵੱਜਦੀ ਆ। ਚਿਰ ਮਿਲ ਚਿਲਕੈ ਚਾਂਦਨਾ ਤਾਰਾ, ਸੂਰਜ ਕਿਰਨ ਮਿਲੈ ਬਿਜਲ ਕਹਿ ਨਾਰਾ, ਚਿਰਮਿਲ ਚਿਲਕੈ ਚਾਂਦਨਾ ਤਾਰਾ, ਨਾ ਚੰਦ ਹੈ ਨਾ ਤਾਰੇ ਨੇ ਲੇਕਿਨ ਚਿਰਮਿਲ ਚਿਰਮਿਲ ਹੁੰਦੀ ਆ ਅੰਦਰ। ਸੂਰਜ ਕਿਰਨ ਮਿਲੈ, ਸੂਰਜ ਕਿਰਨ ਬਿਜਲ ਗਏ ਨਾਰਾ, ਜਿਵੇਂ ਬਿਜਲੀ ਚਮਕਦੀ ਹੈ ਸੂਰਜ ਦੀ ਕਿਰਨ ਹੈ ਐ ਅੰਦਰ ਪ੍ਰਕਾਸ਼ ਹੁੰਦਾ। ਕਥੀ ਕਥੋ ਚੇਨ ਨਹੀਂ ਕੋਈ, ਕਹਿੰਦੇ ਚੇਨ ਕੋਈ ਨੀ, ਜਿਹੜੀ ਗੱਲ ਕਹੀ ਨੀ ਜਾਂਦੀ ਉਹ ਅਸੀਂ ਕਹਿੰਦੇ ਹਾਂ। ਪੂਰ ਰਿਹਾ ਮਨ ਪਾਏਂਦਾ, ਸਾਰੀ ਸ੍ਰਿਸ਼ਟੀ ਦੇ ਵਿੱਚ ਉਹ ਪੂਰ ਰਿਹਾ ਅੰਦਰ ਵੀ, ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵਾਨ। ਧਰਨ ਮਾਹੇ ਆਕਾਸ਼ ਪਿਆਰ, ਆਕਾਸ਼ ਹੈ ਇਹ ਧਰਤੀ ਹੈ ਇਹਦੇ ਵਿਚਾਲੇ ਵੀ ਸਾਰੇ। ਸਰਵ ਲੋਕ ਪੂਰਨ ਪ੍ਰਤਪਾਲ, ਕਰੋੜਾਂ ਬ੍ਰਹਮੰਡਾਂ ਨੂੰ ਪ੍ਰਤਪਾਲਨ ਕਰਨ ਵਾਲਾ ਹਰ ਥਾਂ ਦੇ ਉੱਤੇ ਮੌਜੂਦ ਹੈ। ਬਨ ਤਿੰਨ ਪਰਬਤ ਹੈ ਪਾਰ ਬ੍ਰਹਮ, ਬਣ ਵੀ ਤਿਰਨ ਵੀ ਤੇ ਪਰਬਤ ਵੀ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬਸੰਤਰ ਮਾਏ, ਹਵਾ ਦੇ ਵਿੱਚ ਵੀ ਹੈ, ਪੌਣ ਦੇ ਵਿੱਚ ਵੀ, ਪਾਣੀ ਦੇ ਵਿੱਚ ਵੀ, ਅੱਗ ਦੇ ਵਿੱਚ ਵੀ, ਆਪੇ ਪਾਵਕ ਆਪੇ ਪਵਨਾ, ਜਾਰੇ ਖਸਮ ਤਾਰਾ ਕੇ ਕਹਨਾ। ਕਹਿੰਦੇ ਇਹ ਸਾਰੇ ਹੀ ਹੈ ਤੇ ਉਹਦੇ ਬਗੈਰ ਕੋਈ ਥਾਂ ਨਹੀਂ ਹੈ, ਜਿਸ ਵੇ ਨਾ ਹੀ ਕੋ ਥਾਂ, ਗੁਰਪ੍ਰਸ਼ਾਦ ਨਾਨਕ ਸੁਖ। ਕਹਿਣ ਲੱਗੇ ਬੇਣੀ ਪਹਿਲਾਂ ਜਿਹਦਾ ਤੈ ਨਾਮ ਜਪਣਾ ਨਾ ਉਹਦੇ ਬਾਰੇ ਸਮਝ ਲੈ ਉਹ ਚੀਜ਼ ਕੀ ਹੈ। ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ
ਰਾਮ ਅੰਦਰ ਵਸਦਾ ਤੇਰੇ ਕਰਕੇ ਪਿਆਰ ਮਿਲਦਾ, ਰਾਮ ਅੰਦਰ ਵਸਦਾ ਤੇਰੇ ਕਰਕੇ ਪਿਆਰ ਮਿਲਦਾ, ਪਿਆਰ ਮਿਲਦਾ।
ਆਰਤੀ ਪੂਰਾ ਜਗਿਆਸੂ ਸੀ। ਜਿਵੇਂ ਦੀਵੇ ਨਾਲ ਦੀਵਾ ਲੱਗ ਕੇ ਰੋਸ਼ਨੀ ਕਰ ਲੈਂਦਾ ਹੈ, ਇਸ ਤਰ੍ਹਾਂ ਉਸੇ ਵੇਲੇ ਮਨ ਚ ਪ੍ਰਕਾਸ਼ ਹੋ ਗਿਆ ਉਹਦੇ। ਬੇਣੀ ਕੋ ਗੁਰ ਕੀ ਉਹ ਪ੍ਰਕਾਸ਼, ਉਹਦੇ ਮਨ ਦੇ ਅੰਦਰ ਪ੍ਰਕਾਸ਼ ਕਰ ਦਿੱਤਾ। ਪਹਿਲਾਂ ਹੀ ਪਤਾ ਲੱਗ ਗਿਆ, ਜਦੋਂ ਹੁਣ ਸਾਨੂੰ ਪਤਾ ਲੱਗ ਜਾਏ ਵਾਹਿਗੁਰੂ ਸਾਡੇ ਅੰਦਰ ਹੈ, ਫਿਰ ਤਾਂ ਅਸੀਂ ਵਾਹਿਗੁਰੂ ਦੇ ਨਾਲ ਇੱਕਦਮ ਜੁੜ ਜਾਂਗੇ। ਸੋ ਇਸ ਤਰ੍ਹਾਂ ਗੁਰਮੁਖ ਬੇਣੀ ਭਗਤ ਕਰ ਜਾਏ ਇਕਾਂਤ ਬਹਿ ਲਿਖ ਲਾਏ, ਨਾਮ ਦੱਸ ਦਿੱਤਾ, ਨਾਮ ਦੀ ਦਾਤ ਦੇ ਤੀ, ਉਸ ਵੇਲੇ ਤੋਂ ਹੀ ਨਾਮ ਚੱਲ ਪਿਆ ਅੰਦਰ। ਇੰਨਾ ਚੱਲਿਆ ਕਿ ਹਰ ਵਕਤ ਜਿੱਥੇ ਵੀ ਬੈਠਦਾ ਉੱਥੇ ਹੀ ਅੱਖਾਂ ਮਿਲ ਜਾਂਦੀਆਂ, ਉੱਥੇ ਹੀ ਨਾਮ ਦੀ ਧੁਨ ਅੰਦਰ ਪ੍ਰਗਟ ਹੋ ਜਾਂਦੀ। ਅਖੀਰ ਉਸਨੇ ਇਹ ਨੇਮ ਬਣਾ ਲਿਆ ਕਿ ਤੜਕੇ ਹੀ ਚਲੇ ਜਾਣਾ ਤੇ ਸਾਰਾ ਦਿਨ ਕਿਸੇ ਜੰਗਲ ਚ ਬੈਠ ਕੇ ਨਾਮ ਜਪੀ ਜਾਣਾ। ਘਰ ਵਾਲੀ ਨੇ ਪੁੱਛਣਾ, ਉਹਨੇ ਕਿਹਾ ਵੀ ਮੈਂ ਜਾਣਾ, ਮੈਨੂੰ ਕੋਈ ਜੋਬ ਮਿਲਣ ਵਾਲਾ ਹੈ, ਕੰਮ ਮਿਲਣ ਵਾਲਾ ਹੈ, ਮੈਂ ਉਹ ਟੋਲਦਾ ਫਿਰਦਾ, ਤੂੰ ਫਿਕਰ ਨਾ ਕਰ। ਲੇਕਿਨ ਆਪ ਕੀ ਕਰਦਾ ਸੀ, ਕਰਮ ਕਰੇ ਯਾਦ ਆਤਮੀ ਹੋਰ ਕਿਸੇ ਨਾ ਹਜ਼ਾਰ ਲਿਖਾਵੇ। ਉਹ ਜਿਹੜਾ ਆਨੰਦ ਆ ਰਿਹਾ ਸੀ ਨਾਮ ਦਾ, ਜਿਹੜੀ ਅੰਦਰ ਖੇਲਾਂ ਪ੍ਰਗਟ ਹੋ ਰਹੀਆਂ ਸੀ, ਅਨਹਦ ਨਾਦ ਤੇ ਪ੍ਰਕਾਸ਼ ਆ ਰਹੇ ਸੀ, ਉਹ ਕਿਸੇ ਨੂੰ ਦੱਸਦਾ ਨਹੀਂ, ਨਾ ਕਿਸੇ ਦੋਸਤ ਨਾਲ ਗੱਲ ਕਰਦਾ, ਨਾ ਪੁਰਾਣੇ ਜਾਣ ਪਛਾਣ ਵਾਲਿਆਂ ਨਾਲ ਗੱਲ ਕਰਦਾ, ਤੜਕੇ ਹੀ ਨਿਕਲ ਜਾਂਦਾ ਰਾਤ ਨੂੰ। ਉਸ ਵੇਲੇ ਵਾਰ ਵਾਰ ਉਹ ਪੁੱਛਦੀ ਹੈ ਬਈ ਤੂੰ ਆਇਆ ਹੈ, ਫਲਾਣੀ ਚੀਜ਼ ਲੈਣੀ ਸੀ, ਫਲਾਣੀ ਲੈਣੀ ਸੀ, ਫਲਾਣੀ ਲੈਣੀ ਸੀ, ਤੇ ਕਰਦਾ ਕੀ ਹੈ ਤੂੰ, ਸੱਚ ਤਾਂ ਮੈਨੂੰ ਦੱਸਦਾ ਨਹੀਂ ਹੈ। ਕਹਿਣ ਲੱਗਿਆ ਮੈਨੂੰ ਇੱਕ ਬਹੁਤ ਵੱਡਾ ਰਾਜਾ ਮਿਲ ਗਿਆ, ਮੇਰੇ ਜਾਣ ਦੀ ਦੇਰ ਹੁੰਦੀ ਹੈ, ਉੱਥੋਂ ਮੈਨੂੰ ਆਪਣੀਆਂ ਸਵਾਰੀਆਂ ਚ ਲੈ ਜਾਂਦੇ ਨੇ ਉਹ, ਤੇ ਸਵਾਰੀਆਂ ਚ ਉੱਥੇ ਮੈਂ ਕਥਾ ਕਰਦਾ ਰਹਿਣਾ। ਘਰ ਵਾਲੀ ਨੂੰ ਕੀ ਦੱਸਦਾ, ਕਹਿੰਦੀ ਕਿੱਡਾ ਕੁ ਰਾਜਾ ਹੈ, ਕਹਿੰਦਾ ਉਹ ਰਾਜਾ ਬਹੁਤ ਵੱਡਾ ਹੈ, ਇਸ ਤਰ੍ਹਾਂ ਕਹਿੰਦਾ
ਜਿਹੜਾ ਸਾਰਿਆਂ ਰਾਜਿਆਂ ਦਾ ਵੀ ਰਾਜਾ, ਉਸ ਦੀ ਮੈਂ ਕਰਾਂ ਚਾਕਰੀ, ਸਾਰਿਆਂ ਰਾਜਿਆਂ ਦਾ ਸਾਰਿਆਂ
ਤਾਂ ਸਾਰਿਆਂ ਨਾਲੋਂ ਵੱਡਾ, ਕਹਿੰਦੀ ਆਪਣੇ ਰਾਜੇ ਨਾਲੋਂ ਵੀ ਕਹਿੰਦਾ ਹਾਂ, ਉਹਦੇ ਮੁਕਾਬਲੇ ਤੇ ਕੋਈ ਨਹੀਂ ਹੈ, ਕੋਈ ਹਰ ਸਮਾਨ ਨਹੀਂ ਰਾਜਾ। ਇਹ ਜਿਹੜੇ ਰਾਜੇ ਨੇ ਕਹਿੰਦੇ ਇਹ ਤਾਂ ਐਵੇਂ ਨੇ, ਇਹ ਭੂਤ ਸਭ ਦਿਲ ਚਾਰ ਕੇ ਝੂਠੇ ਕਰਦੇ ਦਰਵਾਜ਼ਾ, ਇਹ ਤਾਂ ਪਖੰਡ ਦਿਖਾਵੇ ਕਰਦੇ ਨੇ, ਚਾਰਕ ਦਿੰਦੇ ਰਾਜੇ ਨੇ। ਉਹ ਹਮੇਸ਼ਾ ਹੀ ਰਾਜਾ ਹੈ, ਪਹਿਲਾਂ ਤੋਂ ਹੀ ਰਾਜਾ ਹੈ, ਉਹਦਾ ਰਾਜ ਕਦੇ ਜਾਣਾ ਹੀ ਨਹੀਂ ਹੈ। ਮੈਂ ਦੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ, ਨਾ ਸੰਸਰ ਕੋ ਲਾਗੇ ਟੁੱਟ ਰਹੇ ਹਾਂ ਮੋਚਾ। ਸੋ ਕਹਿੰਦੇ ਜਦ ਘਰ ਆਉਂਦਾ ਉਹ ਚੀਜ਼ਾਂ ਮੰਗਦੀ ਹੈ, ਘਰ ਆਇਆ ਜਾਂ ਪੁੱਛਿਆ ਰਾਜਦੁਆਰ ਗਿਆ ਲਾਵੇ, ਮੈਂ ਰਾਜਦੁਆਰ ਜਾਂਦਾ। ਅਖੀਰ ਚੀਜ਼ਾਂ ਮੰਗਦੇ ਨੇ ਘਰ ਵਿੱਚ, ਘਰ ਸਭ ਬੱਥੂ ਮੰਗੀਆਂ, ਬਲ ਛਲ ਕਰਕੇ ਚੱਤ ਲੰਘਾਵੇ। ਬਾਨੇ ਲਾਂਦਾ ਵੀ ਅੱਜ ਦਿੱਤਾ ਨੀ, ਮੈਂ ਕਿਹਾ ਸੀ ਉਹਨੇ ਦੇਊਗਾ। ਉਹ ਇੰਨੀ ਕਲਪਨਾ ਹੋਣ ਦੇ ਬਾਵਜੂਦ ਉਹਦੇ ਚਿੱਤ ਵਿੱਚ ਇੱਕ ਵੀ ਫੁਰਨਾ ਨਹੀਂ ਆਇਆ, ਕਮਾਲ ਦੀ ਗੱਲ ਹੈ। ਉਹਦੇ ਚਿੱਤ ਨੂੰ ਡੁਲਾ ਨਹੀਂ ਸਕਿਆ, ਨਾ ਉਹਨੇ ਜਾ ਕੇ ਪਰਮੇਸ਼ਰ ਨੂੰ ਕਿਹਾ। ਉਹ ਸੱਚਮੁੱਚ ਪਿਆਰ ਕਰਦਾ ਵੀ ਤੇਰੀ ਮਰਜ਼ੀ ਹੈ, ਨੇਤ ਉੱਤੇ ਛੱਡਤੀ ਪਰਮੇਸ਼ਰ ਦੇ ਗੱਲ ਵੀ ਜਿਹੜਾ ਕੁਛ ਉਹਨੇ ਦੇਣਾ ਦੇਣਾ, ਉਹ ਕਿਹੜਾ ਨਹੀਂ ਜਾਣਦਾ, ਸਭ ਜਾਣਦਾ। ਤੇ ਉਸ ਵੇਲੇ ਘਰ ਸਭ ਬੱਤੂ ਮੰਗੀਆਂ, ਬਲ ਛਲ ਕਰਕੇ ਚੱਤ ਲੰਘਾ। ਝੂਠ ਤਾਂ ਬੋਲਦਾ ਨਹੀਂ ਸੀ, ਕਿਉਂਕਿ ਪਰਮੇਸ਼ਰ ਸਾਰਿਆਂ ਰਾਜਿਆਂ ਦਾ ਰਾਜਾ, ਕਰੋੜਾਂ ਰਾਜਿਆਂ ਨੂੰ ਇੱਕ ਸੈਕਿੰਡ ਚ ਰਾਜੇ ਬਣਾ ਸਕਦਾ, ਕਰੋੜਾਂ ਰਾਜਿਆਂ ਨੂੰ ਭਿਖਾਰੀ ਬਣਾ ਸਕਦਾ। ਤੇ ਘਰ ਵਿੱਚ ਕਹਿਣ ਲੱਗੀ ਵੀ ਮੈਂ ਇਹ ਜਿਹੜਾ ਤੇਰਾ ਰਾਜਾ ਹੈ ਨਾ, ਇਹ ਬੜਾ ਮਾੜਾ ਰਾਜਾ। ਕਹਿੰਦਾ ਨਾ ਇਹ ਨਾ। ਕਹਿੰਦੀ ਕਹਾ ਨਾ, ਮੈਨੂੰ ਤਾਂ ਹੁਣ ਪੜੋਸੀ ਵੀ ਚੀਜ਼ਾਂ ਦੇਣ ਤੋਂ ਹਟ ਗਏ, ਵੀ ਤੁਹਾਡੇ ਕਿਤੇ ਮੁਕਣ ਮਿਲਣੀ ਹੈ, ਖਬਰ ਕਿੱਥੇ ਜਾਂਦਾ ਝੂਠ ਬੋਲਦਾ ਹੈ, ਪਤਾ ਕਿਸੇ ਨੂੰ ਨਾ ਵੀ ਇਹ ਕਿੱਥੇ ਚਲਿਆ ਜਾਂਦਾ, ਵੀ ਇਹੋ ਜਿਹਾ ਰਾਜਾ ਕਿਹੜਾ ਜਿਹੜਾ ਇਹਨੂੰ ਲੈ ਜਾਂਦਾ ਤੇ ਉੱਥੇ ਰਾਜਦੁਆਰ ਚ ਕਥਾ ਕਰਦਾ। ਰਾਜਾ ਕੁਛ ਤਾਂ ਅਡਵਾਂਸ ਦੇ ਦਿੰਦਾ, ਭੋਗ ਪੈਸੇ ਤੇ ਹੀ ਦੇਣਾ ਉਹਨੇ ਸਭ ਕੁਛ। ਇਹ ਕਹੀ ਜਾਂਦਾ ਕੋਈ ਨੀ, ਹੁਣ ਥੋੜੀ ਕਥਾ ਹੋਰ ਰਹਿੰਦੀ ਹੈ, ਭੋਗ ਪੈਣ ਵਾਲਾ ਫਿਰ ਤੈਨੂੰ ਮਿਲ ਜੂ ਸਭ ਕੁਛ। ਜਦੋਂ ਐਸੀ ਭਗਤ ਦੀ ਹਾਲਤ ਦੇਖੀ ਵੀ ਮੰਗਦਾ ਕੁਛ ਨਹੀਂ ਹੈ ਤੇ ਚਿੱਤ ਦੀ ਇਕਾਗਰਤਾ ਕਾਇਮ ਹੈ, ਪਿਆਰ ਕਰਦਾ, ਕਦੇ ਮੈਨੂੰ ਉਲਾਂਭਾ ਨਹੀਂ ਦਿੰਦਾ, ਇਹ ਚੀਜ਼ ਵਾਹਿਗੁਰੂ ਨੂੰ ਪਾਉਣੀ ਹੁੰਦੀ ਹੈ ਸਾਧ ਸੰਗਤ। ਜੇ ਉਲਾਂਭੇ ਦੇਵੋ ਨਾ ਰੱਬ ਨੂੰ, ਫਿਰ ਸਰੀਕ ਬਣ ਜਾਂਦਾ ਵੀ ਉਲਾਂਭੇ ਕਦੇ ਬਈ ਤੇਰੇ ਪਿਆਰਿਆ, ਤੂੰ ਆਪਣੇ ਕਰਮਾਂ ਦੀ ਖੱਟੀ ਖਾਨਾ ਹੈ, ਠੀਕ ਹੈ। ਜਦ ਕੁਛ ਨਹੀਂ ਮੰਗਦਾ ਫਿਰ ਦਿਆਲ ਹੋ ਜਾਂਦਾ। ਮਹਾਰਾਜ ਜੀ ਕਹਿੰਦੇ ਹੁੰਦੇ ਸੀ, ਸਮਰੱਥ ਪੁਰਸ਼ ਸੀ ਮਹਾਰਾਜ ਜੀ, ਕਹਿੰਦੇ ਵੀ ਜਿਹੜੇ ਸਾਤੋਂ ਮੰਗਦੇ ਨੇ ਨਾ, ਕੋਈ ਪੁੱਤਰ ਮੰਗ ਲੈਂਦਾ, ਕੋਈ ਪੈਸਾ ਮੰਗਦਾ, ਕੋਈ ਨੌਕਰੀ ਮੰਗਦਾ, ਕੋਈ ਪਸ਼ੂ ਮੰਗਦਾ, ਕੋਈ ਕੁਛ ਮੰਗਦਾ, ਕੁਛ ਮੰਗਦਾ ਹੈ। ਕਹਿੰਦੇ ਕੋਈ ਸੰਤਾਂ ਨੂੰ ਔਖੀ ਗੱਲ ਨਹੀਂ ਹੁੰਦੀ, ਉਹਨਾਂ ਦੇ ਖੱਬੇ ਹੱਥ ਦੀ ਖੇਲ ਹੋਇਆ ਕਰਦੀ ਹੈ, ਖੱਬੇ ਹੱਥ ਦਾ ਖੇਲ ਦੇ ਦਿੰਦੇ ਨੇ ਮੰਗਣ ਵਾਲੇ, ਫਿਰ ਚੁੱਪ ਕਰ ਜਾਣਾ, ਫਿਰ ਥੋੜ੍ਹੀ ਦੇਰ ਬਾਅਦ ਕਹਿਣਾ ਪਰ ਕਈ ਐਸੇ ਨੇ ਜਿਹੜੇ ਮੰਗਦੇ ਨਹੀਂ ਹੈ। ਕਹਿੰਦੇ ਉਹਨਾਂ ਤੇ ਸਾਨੂੰ ਡਰ ਲੱਗਦਾ ਰਹਿੰਦਾ ਵੀ ਪਤਾ ਨਹੀਂ ਹੈ ਕੀ ਮੰਗ ਲੈ, ਮੰਗਦੇ ਹੀ ਨਹੀਂ ਹੈ। ਫਿਰ ਤੀਸਰੀ ਵਾਰ ਉਹਨਾਂ ਨੇ ਕਹਿਣੀ, ਕਹਿਣੇ ਜਿਹੜੇ ਮੰਗਦੇ ਨਹੀਂ ਨਾ, ਉਹ ਪੁੱਤਰ ਹੋਇਆ ਕਰਦੇ ਨੇ ਯਾਰ, ਪਿਓ ਦੀ ਜਾਇਦਾਦ ਦੇ ਵਾਰਸ ਹੁੰਦੇ ਨੇ, ਸਾਰੀ ਜਾਇਦਾਦ ਉਹਨਾਂ ਕੋਲ ਚਲੀ ਜਾਂਦੀ ਹੈ। ਸੋ ਪਰਮੇਸ਼ੁਰ ਤੋਂ ਜਦ ਮੰਗਦਾ ਨਹੀਂ ਹੈ ਸੰਤ ਕੁਛ ਵੀ, ਉਸ ਵੇਲੇ ਪਰਮੇਸ਼ੁਰ ਕੋਈ ਪੱਥਰ ਦਿੰਦਾ ਹੈ ਨਹੀਂ। ਇਹ ਲੱਗ ਗਈ ਗਾਲਾਂ ਕੱਢਣ, ਕਿਹਾ ਜਿਹਾ ਉਹਨੂੰ ਸਾਡਾ ਧਿਆਨ ਨਹੀਂ, ਅਸੀਂ ਭੁੱਖੇ ਮਰ ਗਏ, ਫੇਰ ਇਹ ਕਰੂਗਾ ਦਊ ਕੁਛ, ਤੂੰ ਜਾਂਦਾ ਕਿਉਂ ਹੈ, ਤੇ ਕਹਿ ਨਹੀਂ ਹੁੰਦਾ, ਮੈਨੂੰ ਨਾਲ ਲੈ ਚੱਲ, ਮੈਂ ਕਹੂੰ, ਮੈਂ ਕਹਿ ਦੂੰਗੀ ਜੇ ਤੇ ਕਹਿ ਨਹੀਂ ਹੁੰਦਾ। ਉਹ ਟਾਲ ਟੂਲ ਕੇ ਚਲਿਆ ਗਿਆ, ਜਾ ਕੇ ਨਾਮ ਜਪਦਾ ਹੈ। ਤੇ ਪਰਮੇਸ਼ੁਰ ਜਿਹੜਾ ਘੱਟ ਘੱਟ ਚ ਵਿਆਪਕ ਹੈ, ਉਹਨੇ ਆਉਣਾ ਜਾਣਾ ਤਾਂ ਕਿਤੋਂ ਨਹੀਂ ਹੈ ਸਾਧ ਸੰਗਤ ਜੀ। ਉਸ ਵੇਲੇ ਵੱਡਾ ਸਾਂਗ ਵਰਤਦਾ ਉਹ ਇੱਕ ਮਨ ਪਰਮੇਸ਼ੁਰ ਤੇ ਆਵੇ, ਉਧਰ ਪਰਮੇਸ਼ੁਰ ਨੇ ਰਾਜੇ ਦਾ ਰੂਪ ਧਾਰ ਲਿਆ, ਉਹੀ ਰਾਜਾ, ਤੇ ਰਾਜਾ ਬਣ ਕੇ ਉਹਦੇ ਘਰ ਆਉਂਦਾ ਐ ਪਾਲੋ।
ਹਰਜੀ ਛੱਡ ਕੇ ਸੰਗਾਸਨ Thank you.
ਸਾਡਾ ਸਾਂਗ ਵਰਤਦਾ ਉਹ ਇੱਕ ਮਨ ਪਰਮੇਸ਼ਰ ਤੇ ਆਵੇ। ਉਹ ਤਾਂ ਰਾਮ ਦੇ ਨਾਲ ਇੱਕ ਚਿੱਤ ਹੋ ਕੇ ਪਰਮੇਸ਼ਰ ਦੇ ਪਿਆਰ ਚ ਲੀਨ ਹੋਇਆ ਨਾਮ ਦੀ ਧੰਮ ਦੇ ਵਿੱਚ। ਉਹਨੂੰ ਕੋਈ ਪਤਾ ਨਹੀਂ ਵੀ ਮੈਨੂੰ ਕੀ ਕਿਹਾ, ਕਿੰਨੀਆਂ ਗਾਲਾਂ ਕੱਢੀਆਂ ਨੇ, ਅੱਜ ਮੇਰੇ ਨਾਲ ਕਿਵੇਂ ਔਖਾ ਹੋਣਾ ਜਾਂ ਮੈਂ ਘਰ ਜਾਣਾ। ਉਸ ਵੇਲੇ ਪਰਮੇਸ਼ਰ ਜਿਹੜਾ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ। ਉਹਨੇ ਕਿਹਾ ਭਗਤੇ, ਕਹਿੰਦਾ ਵੀ ਰਾਜਾ ਰਾਜੇ ਦੇ ਜਾਣਾ ਮੈਂ ਕਥਾ ਕਰਨ ਵਾਸਤੇ। ਉਸ ਵੇਲੇ ਪੈਜ ਰੱਖਣ ਵਾਸਤੇ ਪੈਜ ਸਵਾਰੇ ਭਗਤ ਦੀ ਰਾਜਾ ਹੋਏ ਕੇ ਘਰ ਚੱਲਿਆ ਵੇ, ਮੁਕਟ ਲਾ ਲਿਆ, ਚੌਰ ਬਰਦਾਰ ਨਾਲ ਲੈ ਲਏ, ਬੇਅੰਤ ਜਿਵੇਂ ਰਾਜੇ ਦੇ ਨਾਲ ਬੋਡੀ ਗਾਰਡ ਹੁੰਦੇ ਨੇ, ਮੁਹੱਲੇ ਦੇ ਵਿੱਚ ਖੜ ਖੜ ਹੁੰਦੀ ਆਉਂਦੀ ਹੈ ਰਥਾਂ ਦੀ ਘੋੜਿਆਂ ਦੀ। ਸਾਰੇ ਹੈਰਾਨ ਹੋ ਗਏ ਨਗਰ ਵਾਲੇ ਵੀ ਕੌਣ ਆ ਗਿਆ ਇਹ, ਸਭ ਦੇਖਦੇ ਆ। ਕਹਿੰਦੇ ਇਹੋ ਜਿਹਾ ਤਾਂ ਕਦੇ ਅੱਜ ਤੱਕ ਦੇਖਿਆ ਹੀ ਨਹੀਂ, ਇੰਨਾ ਸੁੰਦਰ। ਜਿਹੜਾ ਦੇਖਦਾ ਉਹਦੇ ਮਨ ਨੂੰ ਸ਼ਾਂਤੀ ਆ ਜਾਂਦੀ। ਇਹ ਭੁੱਲ ਗਈ ਕੁਛ ਕਹਿਣ ਤੋਂ ਵੀ ਮੈਂ ਕਹੂੰਗੀ ਮੈਨੂੰ ਮਿਲਿਆ ਚਾਹੀਦਾ। ਕੁਛ ਨਾ ਕਹਿ ਹੋਇਆ ਉਸ ਵੇਲੇ ਹੁਕਮ ਦਿੱਤਾ ਕਿ ਅੱਛਾ ਆ ਜਿੰਨਾ ਸਮਾਨ ਲਿਆਂਦਾ ਸਭ ਰੱਖ ਦੋ, ਸੋਨੇ ਚਾਂਦੀ ਦੇ ਗਹਿਣੇ ਸਿੱਕੇ ਮੋਹਰਾਂ ਰਾਸ਼ਨ ਬੇਅੰਤ ਕੱਪੜੇ ਲੀੜੇ ਸਭ ਰੱਖ ਦੋ। ਹੈਰਾਨ ਹੋਈ ਜਾਂਦੀ ਹੈ ਵੀ ਕਿੰਨਾ ਚੰਗਾ ਰਾਜਾ, ਮੈਂ ਤਾਂ ਐਵੇਂ ਗਾਲਾਂ ਕੱਢਦੀ ਰਹੀ, ਐਵੇਂ ਮਾੜਾ ਕਿਹਾ। ਉਹ ਤਾਂ ਸੱਚਮੁੱਚ ਬਹੁਤ ਵੱਡੇ ਰਾਜੇ ਦੇ ਜਾਂਦਾ ਸੀ, ਇੰਨਾ ਤਾਂ ਕਥਾ ਤਾਂ ਕਦੇ ਕਿਸੇ ਨੂੰ ਮਿਲਿਆ ਹੀ ਨਹੀਂ ਹੈ। ਉਸ ਵੇਲੇ ਸਾਰੇ ਜੈ ਜੈਕਾਰ ਹੁੰਦੀ ਹੈ, ਕਿਉਂਕਿ ਪਰਮੇਸ਼ਰ ਆਪਣੇ ਪਿਆਰਿਆਂ ਦੀ ਜੈਕਾਰ ਕਰਾਉਂਦਾ ਹੁੰਦਾ।
Oh, my God.
ਬਹੁਤ ਪਛਤਾਉਂਦੀ ਹੈ ਕਿ ਮੈਂ ਐਵੇਂ ਉਹਨੂੰ ਗਾਲਾਂ ਕੱਢਦੀ ਰਹੀ। ਪਤਾ ਨਹੀਂ ਸੀ ਮੈਨੂੰ ਵੀ ਮੇਰਾ ਪਤੀ ਜਿਹੜਾ ਹੈ ਉਹ ਐਡੇ ਵੱਡੇ ਮਹਾਰਾਜੇ ਦੇ ਜਾ ਕੇ ਕਥਾ ਕਰਦਾ, ਇੰਨਾ ਸਮਾਨ ਸਮਾਨ ਦੇਖ ਦੇ ਖੁਸ਼ ਹੋਈ ਜਾਂਦੀ ਹੈ। ਉਸ ਵੇਲੇ ਪਰਮੇਸ਼ਰ ਜਿੱਥੇ ਬੈਠਾ ਸੀ ਬੇਣੀ ਭਗਤ ਪ੍ਰਗਟ ਹੋ ਗਏ ਉੱਥੇ ਜਾ ਕੇ, ਕਹਿੰਦੇ ਬੇਣੀ ਨੇਤਰ ਖੋਲ, ਸਾਹਮਣੇ ਕੀ ਦੇਖਦਾ? ਉਹੀ ਭਗਵਾਨ ਜਿਹੜਾ ਘੱਟ ਘੱਟ ਚ ਵਿਆਪਕ ਅੰਦਰ ਜਿਸਦਾ ਧਿਆਨ ਧਰਿਆ ਹੋਇਆ ਸੀ ਸਾਹਮਣੇ ਖੜੇ। ਉਸ ਵੇਲੇ ਦੇਹ ਦਲਾਸਾ ਤੁਸਕ ਹੈ, ਖੁਸ਼ ਹੋ ਕੇ ਦਲਾਸਾ ਦਿੱਤਾ, ਅਣਗਿਣਤੀ ਖਰਚੀ ਪਹੁੰਚਾਵੇ ਉੱਥੋਂ ਆਇਆ ਭਗਤ ਪਾਸ ਹੋਏ ਦਿਆਲ ਹੇਤ ਵਜਾ। ਅਣਗਿਣਤ ਕਹਿੰਦੇ ਗਿਣਤੀ ਤੋਂ ਬਾਹਰ ਲਿਆ ਕੇ ਜਿੱਥੇ ਪਰਮੇਸ਼ਰ ਆ ਜਾਵੇ ਉੱਥੇ ਲਕਸ਼ਮੀ ਵਾਸਾ ਕਰਦੀ ਹੈ। ਹੁਕਮ ਕਰ ਦਿੱਤਾ ਕਿ ਘਰ ਭਰ ਦੋ, ਤੋਟ ਆਵੇ ਹੀ ਨਾ ਇਹਨਾਂ ਦੇ, ਜਿੰਨਾ ਖਰਚਣ ਓਨਾ ਹੀ ਵੱਧ ਜਾਵੇ, ਜਿੰਨਾ ਖਰਚਣ ਓਨਾ ਹੀ ਵੱਧ ਜਾਵੇ। ਅਣਗਿਣਤ ਕਹਿੰਦੇ ਖਰਚ ਬਚਾ ਦਿੱਤਾ। ਉੱਥੋਂ ਆਇਆ ਭਗਤ ਪਾਸ, ਉੱਥੋਂ ਭਗਤ ਦੇ ਕੋਲ ਬੇਣੀ ਕੋਲ ਆਇਆ, ਪਿਆਰ ਕਰ ਲਿਆ, ਗਲ ਦੇ ਨਾਲ ਲਾ ਲਿਆ। ਕਹਿੰਦਾ ਬੇਣੀ ਮੈਂ ਤੇਰੇ ਤੇ ਅਤੀ ਪ੍ਰਸੰਨ, ਤੂੰ ਹੁਣ ਘਰੇ ਰਿਹਾ ਕਰ, ਉੱਥੇ ਹੀ ਸੰਗਤਾਂ ਨੂੰ ਉਪਦੇਸ਼ ਦਿਆ ਕਰ, ਜਿਹੜੇ ਭੁੱਲੇ ਭਟਕੇ ਜੀਵ ਨੇ, ਮਾਨਸ ਜਨ ਜਿਹੜੇ ਬਿਰਥਾ ਗਵਾ ਰਹੇ ਨੇ, ਉਹਨਾਂ ਨੂੰ ਸੋਝੀ ਦੇ, ਉਹਨਾਂ ਦੇ ਅੰਦਰ ਪ੍ਰਕਾਸ਼ ਕਰ, ਤੇ ਮੈਂ ਤੇਰੇ ਸਦਾ ਹੀ ਨਾਲ ਰਹਾਂਗਾ। ਭਗਤ ਜਨਾਂ ਜੈਕਾਰ ਕਰਾਵੇ, ਸਾਰੇ ਸੰਸਾਰ ਦੇ ਅੰਦਰ ਭਗਤਾਂ ਦੀ ਸੋਭਾ ਹੋ ਰਹੀ ਹੈ, ਮੰਗਲ ਮਾਹੇ ਸੁਆਂਦੀਆਂ, ਹਰ ਪਿਰ ਸੰਗ ਬੈਠਣੀਆਂ, ਤਿੰਨ ਕੀ ਸੋਭਾ ਕਿਆ ਗਣੀ। ਕਹਿੰਦੇ ਗਿਣੀ ਜਾਏਗੀ ਉਹਨਾਂ ਦੀ ਸੋਭਾ। ਮਹਾਰਾਜ ਕਹਿੰਦੇ ਉਹਦੀ ਸੋਭਾ ਮੰਗਰ ਮਾਹੇ ਸੁਹਾਉਂਦੀਆਂ, ਹਰ ਪਿਰ ਸੰਗ ਬੈਠਦੀ। ਜਿਹੜੀਆਂ ਪਿਰ ਨੂੰ ਪ੍ਰਵਾਨ ਹੋ ਗਈਆਂ ਤੇ ਨਾਲ ਬਹਿ ਗਈਆਂ, ਕਹਿੰਦੇ ਉਹ ਸੁਹਾਉਂਦੀਆਂ ਹੋ ਗਈਆਂ। ਬਾਕੀ ਜਿਹੜੇ ਜੀਵ ਨੇ ਸਾਰੀਆਂ ਦੁਹਾਗਣਾ ਤੁਰੀਆਂ ਫਿਰਦੀਆਂ। ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲ ਰਹੀ ਹੈ, ਜਿਹੜੇ ਮਿਲ ਗਏ ਉਹਨੂੰ ਕਹਿੰਦੇ ਗਿਣੀ ਜਾਏਗੀ ਉਹਦੀ ਸੋਭਾ। ਸਾਧਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇਤਾ ਵਖਿਆ। ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਰੇਲੜੀਆਂ ਖਿਰ ਗਿਆ ਅੰਦਰਲਾ ਖੁਸ਼ੀਆ ਖੁਸ਼ੀ ਆ ਗਈ ਨੇਤਰਾਂ ਚ ਖੁਸ਼ੀ ਸਰੀਰ ਚ ਖੁਸ਼ੀ ਬੋਲ ਵਿਚ ਖੁਸ਼ੀ ਝਾਕਣ ਚ ਖੁਸ਼ੀ ਹਰ ਪਾਸੇ ਮੌਲ ਗਿਆ ਜਿਵੇਂ ਦਰਖਤ ਫਲਦਾ ਨਾ ਮੌਲਦਾ ਹੈ ਅਗਾਂਹ ਜਾ ਕੇ ਪੱਤੇ ਝੜਨ ਤੋਂ ਬਾਅਦ ਮੌਲਣਗੇ ਐ ਉਹਦਾ ਜੀਵਨ ਹੋ ਜਾਂਦਾ ਸੰਗ ਸਾਧ ਸਹੇਲੀ ਸਾਧ ਜਣਾ ਤੇ ਬਾਹਰ ਹੀ ਸੇ ਰਹੇ ਨੇ ਕੇਲੀਆਂ ਜਿਹੜੇ ਨਗੁਰੇ ਪੁਰਸ਼ ਫਿਰਦੇ ਨੇ ਕਹਿੰਦੇ ਕੱਲੇ ਭਟਕਦੇ ਫਿਰਨਗੇ ਤਿੰਨ ਦੁੱਖ ਨਾ ਕਬੂ ਉਤਰੇ ਐਸੇ ਜੰਮ ਕੇ ਬਸ ਪੜੀ ਇਧਰਲੇ ਪਾਸੇ ਉਹਨੇ ਜਿਹੜੇ ਪ੍ਰਵਾਨ ਹੋ ਗਏ ਦੂਜੇ ਪਾਸੇ ਉਹਨੇ ਜਿਹੜੇ ਮਨਮੁੱਖ ਰਹਿ ਗਏ ਬੇਮੁੱਖ ਰਹਿ ਗਏ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਨੀ ਜਪਿਆ ਉਹਨਾਂ ਦਾ ਦੁੱਖ ਨੀ ਉਤਰਨਾ ਜਮਾਂ ਦੇ ਬਸ ਪੈ ਜਾਣਾ ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ ਜਿਨ੍ਹਾਂ ਨੇ ਪਰਮੇਸ਼ਰ ਨੂੰ ਰਾਵ ਲਿਆ ਕਹਿੰਦੇ ਉਹ ਪਰਮੇਸ਼ਰ ਦੇ ਦਰ ਤੇ ਖੜੇ ਨੇ ਹਰ ਵਾਰ ਰਤਨ ਜਵੇਰ ਲਾਲ ਹਰ ਕੰਠ ਤੇ ਨਾ ਜੜਿਆ ਸਾਰੇ ਚੰਗੇ ਗੁਣ ਉਹਨਾਂ ਦੇ ਵਿੱਚ ਆ ਗਏ ਤੀਰਜ ਆ ਗਈ ਦਇਆ ਆ ਗਈ ਖਿਮਾ ਆ ਗਈ ਸਤ ਆ ਗਿਆ ਸੰਤੋਖ ਆ ਗਿਆ ਵਿਚਾਰ ਆ ਗਈ ਤੇ ਸਾਰੀਆਂ ਚੀਜ਼ਾਂ ਚੰਗੇ ਗੁਣ ਉਹਦੇ ਅੰਦਰ ਆ ਗਏ ਰਤਨ ਜਵੇਰ ਲਾਲ ਨਾਨਕ ਪਾਤਸ਼ਾਹ ਧੂੜਦਾ ਪਿਆਰਿਓ ਅਸੀਂ ਤਾਂ ਉਹਨਾਂ ਦੀ ਧੂੜੀ ਮੰਗਦੇ ਹਾਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਦੇ ਕੋਲ ਤੇ ਮੈਨੂੰ ਇਹ ਧੂੜੀ ਬਣਾ ਦੇ ਅੰਤਰ ਜਾਮੀ ਪੁਰਖ ਵਧਾ ਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹੋ ਸੁਤ ਮੰਗ ਹੈ ਮੋਕੋ ਕਰ ਸੰਤਨ ਕੀ ਜਿੱਥੇ ਸੰਤ ਪੈਰ ਰੱਖਣ ਉਹਨਾਂ ਦੀ ਧੂੜੀ ਮੈਂ ਬਣ ਜਾ ਮੇਰੇ ਉੱਤੇ ਉਹ ਪੈਰ ਰੱਖਣ ਐ ਪੜੋ ਪ੍ਰਭ ਸਰਨੀ ਦਰ ਪੜਿਆ ਜਿਹੜੇ ਤੇਰੇ ਦਰ ਆ ਕੇ ਗਿਰ ਗਏ ਨਾ ਹੇ ਪ੍ਰਭੂ ਮੈਂ ਉਹਨਾਂ ਦੀ ਧੂੜੀ ਮੰਗਦਾ ਮੰਗਰ ਪ੍ਰਭ ਅਰਾਧਨਾ ਬਹੁੜ ਨਾ ਜਨਮਰੀਆ ਜਿਨ੍ਹਾਂ ਨੇ ਇਸ ਤਰ੍ਹਾਂ ਵਾਹਿਗੁਰੂ ਦਾ ਨਾਮ ਲੈ ਲਿਆ ਮੁੜ ਕੇ ਜੰਮਣ ਮਰਨ ਦਾ ਚੱਕਰ ਜਿਹੜਾ ਸੀ ਖਤਮ ਹੋ ਗਿਆ ਆਪਣਾ ਹੀ ਨਹੀਂ ਹੋਇਆ ਬੇਅੰਤ ਸੰਗਤਾਂ ਨੂੰ ਤਾਰ ਦਿੱਤਾ ਆਪ ਤਰੇ ਸਗਲੇ ਕੁਲ ਤਾਰੇ ਆਪ ਵੀ ਤਰਦਾ ਹੈ ਦਰ ਗਏ ਪਤਸ਼ਿਓ ਜਾਏਗਾ ਕੁਲਾਂ ਨੂੰ ਵੀ ਤਾਰਤਾ ਸੰਗਤਾਂ ਨੂੰ ਵੀ ਤਾਰਤਾ ਸੋ ਐਸੇ ਜੀਵਨ ਨੂੰ ਪ੍ਰਵਾਨ ਜੀਵਨ ਗਿਣਿਆ ਗਿਆ ਸੋ ਮਹਾਰਾਜ ਜੀ ਜੋ ਮੱਘਰ ਦੇ ਮਹੀਨੇ ਚ ਸਾਨੂੰ ਉਪਦੇਸ਼ ਦਿੰਦੇ ਨੇ ਧਿਆਨ ਦੇ ਨਾਲ ਇੱਕ ਮਹੀਨਾ ਯਾਦ ਰੱਖਣ ਦੀ ਕੋਸ਼ਿਸ਼ ਕਰੋ ਤੇ ਫੇਰ ਬਰਕਤਾਂ ਹੀ ਬਰਕਤਾਂ ਨੇ, ਕਿਉਂਕਿ ਉਹਦੇ ਦਰ ਕੋਈ ਘਾਟਾ ਨਹੀਂ। ਦੁੱਖ ਤਾਂ ਹੁੰਦੇ ਆ, ਦੁੱਖ ਤਦੇ ਜਾਂ ਵਿਸਰ ਜਾਵੇ। ਬੀਬੀਆਂ ਮੈਨੂੰ ਕਹੀ ਜਾਣਗੀਆਂ, ਮੈਨੂੰ ਆਹ ਦੁੱਖ ਆ ਦੁੱਖ ਆ ਦੁੱਖ ਆ, ਉਹ ਗਿਣੇ ਨਹੀਂ ਜਾਂਦੇ। ਮੈਂ ਹੈਰਾਨ ਹੋ ਜਾਂਦਾ ਵੀ ਮੈਂ ਕਿਹੜਾ ਵੱਡਾ ਡਾਕਟਰ ਆ। ਪੀਜੀਆਈ ਦਾਖਲ ਹੋ ਜਾਓ, ਉੱਥੇ ਲਿਸਟ ਬਣਾ ਦਿਓ ਵੀ ਆਹ ਮੈਨੂੰ ਦੁੱਖ ਨੇ। ਸਾਡੇ ਕੋਲ ਤਾਂ ਇੱਕੋ ਹੀ ਗੱਲ ਹੈ ਭਾਈ, ਦੁੱਖ ਲੱਗਦਾ ਤਾਂ ਹੈ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਬੇਮੁੱਖ ਹੋਏ ਰਾਮ ਤੇ ਲੱਗਣ ਜਨ ਮਿਲੋ। ਲੱਗ ਜਾਓ ਨਾਮ ਜਪਣ, ਸੇਵਾ ਕਰੋ, ਨਾਮ ਜਪੋ। ਜਦ ਇਹ ਗੱਲ ਮੈਂ ਕਹੂੰ ਕਹਿ ਨਾ ਜੀ, ਇਹ ਤਾਂ ਬੜੀ ਔਖੀ ਹੈ, ਬਾਲ ਬੱਚਿਆਂ ਨੂੰ ਕੌਣ ਸਾਂਭੇ। ਫਿਰ ਹੋ ਹੀ ਜਾਓ ਜਿਵੇਂ ਹੈਗੇ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ, ਪਿਆਰਿਓ ਭਜਨ ਕਰ ਲਓ, ਨਾਮ ਜਪ ਲਓ। ਬੇੜਾ ਵਾਰ ਵਾਰ ਹੱਥ ਨਹੀਂ ਆਉਣਾ, ਲੰਘ ਗਿਆ ਸੋ ਲੰਘ ਗਿਆ, ਇਹ ਠਹਿਰਨ ਜਾਚ ਨਾ ਜਾਣ ਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਇਹ ਤਾਂ ਲੰਘ ਗਿਆ ਸੋ ਲੰਘ ਗਿਆ, ਕਰਨਾ ਹੋ ਤੋ ਸੁਨੈ ਕੀ ਉਹ ਪਰਿਓ ਲੋਭ ਕੈ ਬੰਧ, ਨਾਨਕ ਸਮੇਂ ਉਹ ਰੰਗ ਗਿਓ ਅਬ ਕਿਉਂ ਰੋ ਦਿੱਤਾ। ਸੋ ਹੁਣ ਸਮਾਂ ਜਾਚ ਨਹੀਂ ਦਿੰਦਾ, ਸਾਰੇ ਪ੍ਰੇਮੀ ਅਨੰਦ ਸਾਹਿਬ ਚ ਬੋਲੋ, ਗੁਰੂ ਸਤੋਤਰ ਚ ਬੋਲੋ।
ਰਾਮ ਕਲੀ ਮਹਲਾ ਤੀਜਾ, ਆਨੰਦ ਕਿਉਂ ਕਰ ਸਤਿਗੁਰ ਪੁਰਖਾਂ ਅਨੰਦ ਧਿਆਨ ਦਿਵਾਏ ਸਰਮਾਇਆ। ਜਦੋਂ ਤਗਾਉ ਹਰੀਏ ਰਾਮਨ Thank you.
ਨਾਨਕ ਦਾਸ ਹੈ ਸੁਖ ਮੰਗੈ ਮੁਕੋ ਕਰ ਸੰਤਨ ਕੀ ਧੂਰੇ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਜਨਮ ਜਨਮ ਕੀ ਇਸ ਮਨ ਕੋ ਮਹਲਾ ਕੀ ਕਾਲਾ ਹੋਆ ਸ਼ਾਹ ਖੰਡਲੀ ਧੋਤੀ ਕੁਜਲੀ ਨਾ ਹੋਈ ਜੇ ਸੌ ਧੋਣ ਪਾਹ ਜਨਮ ਜਨਮ ਕੀ ਇਸ ਮਨ ਕੋ ਮਹਲਾ ਕੀ ਕਾਲਾ ਹੋਆ ਸ਼ਾਹ ਖੰਡਲੀ ਧੋਤੀ ਕੁਜਲੀ ਨਾ ਹੋਈ ਜੇ ਸੌ ਧੋਣ ਪਾਹ ਗੁਰਪ੍ਰਸਾਦੀ ਜੀਵਤ ਮਰੈ ਉਲਟੀ ਹੋਐ ਮਤ ਬਦਲਾਹ ਨਾਨਕ ਮੈਲ ਨਾ ਲਗਈ ਨਾ ਫਿਰ ਜੋਨੀ ਪਾਹ ਮਹਲਾ ਤੀਜਾ ਚਹੋ ਜੁਗੀ ਕਲ ਕਾਲੀ ਕਾਢੀ ਇੱਕ ਉੱਤਮ ਪਦਵੀ ਇਸ ਯੁਗ ਮਾਹੇ ਗੁਰਮੁਖ ਹਰ ਕੀਰਤ ਫਰ ਪਾਈਐ ਜਿਨ ਕੋ ਹਰ ਲਿਖ ਪਾਹੇ ਨਾਨਕ ਗੁਰਪ੍ਰਸਾਦੀ ਅੰਜਨ ਭਗਤ ਹਰ ਗੁਜਰ ਹੈ ਹਰ ਭਗਤੀ ਮਹਿ ਸਮਾਨ ਪੌੜੀ ਹਰ ਹਰ ਮੇਲ ਸਾਧ ਜਨ ਸੰਗਤ ਮੁਖ ਬੋਲੀ ਹਰ ਹਰ ਭਲੀ ਪਾਣ ਹਰ ਗੁਣ ਗਾਵਾਂ ਹਰ ਨਿਤ ਜਵਾ ਗੁਰਮਤੀ ਹਰ ਰੰਗ ਸਦਾ ਮਾਣ ਹਰ ਜਪ ਜਪ ਔਖਦ ਖਾਦਿਆ ਸਭ ਰੋਗ ਗਵਾਤੇ ਦੁਖਾਂ ਘਾਣ ਜਿੰਨਾ ਸਾਸ ਗ੍ਰਾਸ ਦਾ ਵਿਸ਼ੈ ਸੇ ਹਰ ਜਨ ਪੂਰੇ ਸਹੀ ਜਾਣ ਜੋ ਗੁਰਮੁਖ ਹਰ ਅਰਾਦ ਦੇ ਤਿਨ ਚੂਕੀ ਜਮ ਕੀ ਜਗਤ ਕਾਣ ਜਿੰਨਾ ਸਾਸ ਗ੍ਰਾਸ ਨਾ ਵਿਸਰੈ ਸੇ ਹਰ ਜਨ ਪੂਰੇ ਸਹੀ ਜਾਣ ਜੋ ਗੁਰਮੁਖ ਹਰ ਅਰਾਦ ਦੇ ਤਿਨ ਚੂਕੀ ਜਮ ਕੀ ਜਗਤ ਜਾ ਕਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮਗਰ ਮਹਿ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਇਨਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮਿਲਣੀਆਂ ਮਗਰ ਮਹਿ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਇਨਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮਿਲਣੀਆਂ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆਂ ਸਾਧ ਜਨਾਤੇ ਬਾਹਰੀ ਸੇ ਰਹਿਣ ਅਕੇਲੜੀਆਂ ਇਨ ਦੁੱਖ ਨਾ ਕਬੂ ਉਤਰੈ ਸੇ ਜਮ ਕੈ ਵਸ ਪੜੀਆਂ ਜਿਨੀ ਆਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ ਰਤਨ ਜਵੇਹਰ ਲਾਲ ਹਰ ਕੰਜ ਤਿਨਾ ਜੜੀਆਂ ਨਾਨਕ ਬਾਸ਼ੈ ਧੂੜ ਤਿਨ ਪ੍ਰਭ ਸਰਣੀ ਦਰ ਪੜੀਆਂ ਮਗਰ ਪ੍ਰਭ ਅਰਾਧਣਾ ਬਹੁ ਨਜਰ ਮਣੀਆਂ ਨਾਨਕ ਬਾਸ਼ੈ ਧੂੜ ਤਿਨ ਪ੍ਰਭ ਸਰਣੀ ਦਰ ਪੜੀਆਂ ਮਗਰ ਪ੍ਰਭ ਅਰਾਧਣਾ ਬਹੁ ਨਜਰ ਮਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।